ਮੈਂ ਤੁਹਾਡਾ ਹੋਸਟ ਕੌਫਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਇਸੇ ਸਮੇਂ ਸਵੇਰੇ 9 ਵਜੇ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫਸਾਰਬਰ ਸਟੂਡੀਓ ਤੋਂ ਜੀ ਆਇਆਂ ਨੂੰ ਸਾਰੇ ਹੀ ਸਰੋਤਿਆਂ ਨੂੰ ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੋਂ ਵੀ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਜੁੜੇ ਹੋਏ ਹੋ ਹਰਮਨ ਰੇਡੀਓ ਦੇ ਨਾਲ ਅੱਜ ਕ੍ਰਿਸਮਿਸ ਦੇ ਦਿਹਾੜੇ ਦੇ ਉੱਤੇ ਪਹਿਲਾਂ ਤਾਂ ਆਪ ਸਭ ਨੂੰ ਮੈਰੀ ਕ੍ਰਿਸਮਿਸ ਜੀ ਔਰ ਕ੍ਰਿਸਮਿਸ ਉਸ ਅਕਾਲ ਪੁਰਖ ਦਾ ਇਕ ਰੂਪ ਧਰਤੀ ਦੇ ਉੱਤੇ ਉਤਰਿਆ ਸੀ ਜਿਸ ਨੇ ਦੁਨੀਆਂ ਦੇ ਵਿਚ ਬੜਾ ਪਿਆਰ ਸਤਿਕਾਰ ਫੈਲਾਇਆ ਉਸ ਦੇ ਜਨਮ ਪੁਰਬ ਤੇ ਗੁਰਪੁਰਬ ਦੇ ਉੱਤੇ ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ ਜੀ ਤੇ ਨਾਲ ਦੀ ਨਾਲ ਸਾਡੇ ਸਿੱਖ ਜਗਤ ਦੇ ਵਿਚ ਸ਼ਹੀਦੀ ਦਿਹਾੜਾ ਚੱਲ ਰਿਹਾ ਸ਼ਹੀਦੀ ਹਫ਼ਤੇ ਚੱਲ ਰਹੇ ਨੇ ਔਰ ਉਸ ਨੂੰ ਵੀ ਆਪਾਂ ਯਾਦ ਕਰਨਾ ਆ ਸੋ ਦੋਨੋਂ ਹੀ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਦੇ ਉੱਤੇ ਘਟਨਾਵਾਂ ਵਾਪਰੀਆਂ ਨੇ ਸੋ ਦੋਨਾਂ ਨੂੰ ਅਸੀਂ ਚੇਤੇ ਕਰਦੇ ਹੋਏ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਮੰਨਦੇ ਹਾਂ ਤੇ ਆਪ ਸਭ ਦਾ ਮੈਂ ਸਵਾਗਤ ਕਰਦਾ ਪ੍ਰੋਗਰਾਮ ਦੇ ਵਿਚ ਤੇ ਇਸੇ ਹੀ ਨੋਟ ਦੇ ਉੱਤੇ ਆਓ ਸਾਰੇ ਅੱਖਾਂ ਨੇਤਰ ਬੰਦ ਕਰੀਏ ਕਰਕੇ ਅੰਤਰ ਧਿਆਨ ਹੋਈਏ ਤੇ ਸਰਬੱਤ ਦਾ ਮੰਗੀਏ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਘੜੀ 9:03 ਦਿਖਾਉਣ ਲੱਗ ਪਈ ਅੱਜ ਦਿਨ ਐਤਵਾਰ ਹੈ 25 ਦਸੰਬਰ 2016 ਤੇ ਬ੍ਰਿਸਬੇਨ ਦੇ ਵਿਚ 8:03 ਹੈ 8:33 ਮੱਧਵਰਤੀ ਆਸਟ੍ਰੇਲੀਆ ਐਡਲੇਡ ਦੇ ਵਿਚ ਹਨ ਤੇ ਪਰਥ ਦੇ ਵਿਚ ਪੱਛਮੀ ਆਸਟ੍ਰੇਲੀਆ ਦੇ ਵਿਚ 6:03 ਹੈ ਸਵੇਰ ਦੇ ਅਮਰੀਕਾ ਕੈਨੇਡਾ ਦੇ ਈਸਟ ਤੇ ਵੈਸਟ ਕੋਸਟ ਦੇ ਉੱਤੇ ਦੁਪਹਿਰਾਂ ਅਤੇ ਸ਼ਾਮਾਂ ਚੱਲ ਰਹੀਆਂ ਨੇ ਹਜੇ ਦਿਨ ਸ਼ਨਿਚਰਵਾਰ ਦੀਆਂ ਤੇ ਅੱਧੀ ਰਾਤ ਹੋਣ ਵਾਲੀ ਹੈ ਯੂਕੇ ਦੇ ਵਿਚ ਗ੍ਰੇਟ ਬ੍ਰਿਟੇਨ ਦੇ ਵਿਚ ਔਰ ਮਿਡਲ ਈਸਟ ਦੇ ਵਿਚ ਵੱਡਾ ਤੜਕਾ ਸ਼ਾਇਦ ਉੱਥੇ 2 ਜਾਂ 3 ਵਜੇ ਹੋਣ ਤੇ ਇਸੇ ਤਰ੍ਹਾਂ ਤੜਕਾ ਜਿਹੜਾ ਚੱਲ ਰਿਹਾ ਭਾਰਤ ਦੇ ਵਿਚ ਸੋ ਇਹ ਸੀ ਸਮਾਂ ਸਾਰਨੀ ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਜੀ ਜੁੜਨਗੇ ਸਾਡੇ ਨਾਲ ਥੋੜੀ ਦੇਰ ਬਾਅਦ ਬਹੁਤ ਸਾਰੀਆਂ ਵਿਚਾਰਾਂ ਹੋਣਗੀਆਂ ਗੱਲਾਂ ਹੋਣਗੀਆਂ ਮਸਲਿਆਂ ਦੇ ਉੱਤੇ ਗੱਲਬਾਤ ਕੀਤੀ ਜਾਏਗੀ ਤੁਹਾਡੇ ਵਿਚਾਰ ਸਾਡੇ ਵਿਚਾਰ ਇਸ ਪ੍ਰੋਗਰਾਮ ਦੇ ਰਾਹੀਂ ਸਾਂਝੇ ਹੁੰਦੇ ਨੇ ਪ੍ਰੋਗਰਾਮ ਦਾ ਨਾਂ ਹੈ ਦਿਲ ਵਾਲੀ ਗੱਲ ਔਰ ਅਸੀਂ ਆਸਟ੍ਰੇਲੀਆ ਦੇ ਵਿਚ ਜੋ ਕੁਝ ਹੋ ਰਿਹਾ ਉਸ ਦੇ ਬਾਰੇ ਵੀ ਇਕ ਪੰਛੀ ਝਾਤ ਮਾਰਦੇ ਆ ਦੇਖਦੇ ਆ ਕਿ ਕੀ ਹੋ ਰਿਹਾ ਮੌਸਮ ਦੇ ਰੂਪ ਦੇ ਵਿਚ ਖ਼ਬਰਾਂ ਦੇ ਰੂਪ ਚ ਤੇ ਕੋਈ ਵੀ ਤੁਹਾਡੇ ਦਿਲ ਦੇ ਵਿਚ ਗੱਲ ਹੈ ਤਾਂ ਸਾਡੇ ਨਾਲ ਸ਼ੇਅਰ ਕਰੋ ਗੁਰਬਾਣੀ ਵਿਚਾਰ ਪ੍ਰੋਗਰਾਮ ਚੱਲ ਕੇ ਹਟਿਆ ਜੀ 8 ਵਜੇ ਤੋਂ ਲੈ ਕੇ 9 ਵਜੇ ਤੱਕ ਸਪੈਸ਼ਲ ਪ੍ਰੋਗਰਾਮ ਚੱਲ ਰਹੇ ਨੇ ਆਸਾ ਦੀ ਵਾਰ ਦੀ ਵਿਆਖਿਆ ਚੱਲ ਰਹੀ ਹੈ ਤੇ ਦਲਜੀਤ ਸਿੰਘ ਮਹਿਤਾ ਚੌਂਕ ਅਤੇ ਮੇਰੇ ਨਾਲ ਪ੍ਰੋਗਰਾਮ ਇਹ ਹੁੰਦਾ ਤੇ ਅੱਜ ਵੀ ਤੁਸੀਂ ਪ੍ਰੋਗਰਾਮ ਸੁਣਿਆ ਇਹ ਸਾਰੇ ਪ੍ਰੋਗਰਾਮ ਜਿਹੜੇ ਨੇ ਅਸੀਂ ਸਾਡੇ ਪੋਡਕਾਸਟ ਦੇ ਵਿਚ ਅਵੇਲੇਬਲ ਹੁੰਦੇ ਨੇ ਪਰ ਬਹੁਤ ਸਾਰੇ ਸੱਜਣ ਮਿੱਤਰ ਵਟਸਐਪ ਤੇ ਚਾਹੁੰਦੇ ਨੇ ਥੋੜਾ ਜਿਹਾ ਘੱਟ ਗੀਗਾਬਾਈਟ ਵਾਲਾ ਜਾਂ ਮੈਗਾਬਾਈਟ ਵਾਲਾ ਕਹਿ ਲਓ ਕੋਈ ਸਾਈਜ਼ ਵਾਲਾ ਸੋ ਉਹ ਵੀ ਅਸੀਂ ਭੇਜਦੇ ਹਾਂ ਅਗਰ ਤੁਹਾਨੂੰ ਨਹੀਂ ਮਿਲ ਰਹੇ ਤਾਂ ਆਪਣਾ ਨੰਬਰ ਤੁਸੀਂ ਭੇਜ ਦਿਓ ਵਟਸਐਪ ਦਾ ਤੇ ਮੈਂ ਤੁਹਾਨੂੰ ਫਾਰਵਰਡ ਕਰ ਦਿਆ ਕਰੂੰਗਾ ਬਹੁਤ ਸਾਰੇ ਸੱਜਣ ਮਿੱਤਰ ਮੰਗਦੇ ਨੇ ਕਿਉਂਕਿ ਉਨ੍ਹਾਂ ਨੇ ਆਪਣੇ ਪੇਰੈਂਟਸ ਨੂੰ ਭੇਜਣੇ ਹੁੰਦੇ ਨੇ ਜਾਂ ਆਪਣੇ ਗਰੁੱਪ ਦੇ ਵਿਚ ਸੱਜਣਾ ਮਿੱਤਰਾਂ ਨੂੰ ਜਾ ਕੇ ਆਫ ਟਾਈਮ ਸੁਣਨਾ ਹੁੰਦਾ ਤਾਂ ਕੋਈ ਨੀ ਜੀ ਅਸੀਂ ਸੇਵਾ ਨਿਭਾ ਰਹੇ ਹਾਂ ਤੇ ਅਸੀਂ ਭੇਜ ਦਵਾਂਗੇ, ਪੁਰਾਣੇ ਵੀ ਭੇਜ ਸਕਦੇ ਹਾਂ, ਇਸ ਹਫ਼ਤੇ ਦੇ ਦੋਨੋਂ ਹੀ ਭੇਜਾਂਗੇ। ਸੋ ਇਹ ਸੀ ਗਾਵੋ ਸੱਚੀ ਬਾਣੀ ਦੇ ਆਸਾ ਦੀ ਵਾਰ ਦੇ ਜਿਹੜੀ ਵਿਆਖਿਆਵਾਂ ਚੱਲ ਰਹੀਆਂ ਨੇ ਉਹਦੇ ਬਾਰੇ ਜਾਣਕਾਰੀ। ਤੇ ਦੋਸਤੋ ਅੱਜ ਕ੍ਰਿਸਮਿਸ ਹੈ, ਕ੍ਰਿਸਮਿਸ ਦੇ ਬਾਰੇ ਆਪਾਂ ਥੋੜੀ ਜਿਹੀ ਗੱਲ ਵੀ ਕਰਾਂਗੇ ਕਿ ਅਸੀਂ ਕ੍ਰਿਸਮਿਸ ਨੂੰ ਕਿਸ ਤਰ੍ਹਾਂ ਸੋਚਦੇ ਹਾਂ, ਕਿਸ ਤਰ੍ਹਾਂ ਇਸ ਨੂੰ ਲੈਂਦੇ ਹਾਂ ਕਿ ਇਹ ਹੈ ਕੀ ਆ। ਜੇ ਸਹੀ ਮਾਇਨਿਆਂ ਚ ਦੇਖਿਆ ਜਾਵੇ ਤਾਂ ਕ੍ਰਿਸਮਿਸ ਜਿਹੜਾ ਗੁਰਪੁਰਬ ਹੀ ਆ, ਕ੍ਰਾਈਸਟ ਦਾ ਦੁਨੀਆਂ ਦੇ ਉੱਤੇ ਆਉਣਾ, ਜਨਮ ਹੋਣਾ, ਉਸ ਨੂੰ ਕ੍ਰਿਸਮਿਸ ਕਹਿੰਦੇ ਨੇ। ਇਹ ਵੀ ਕਾਫੀ ਦੇਰ ਵਖੇੜਾ ਪੈਂਦਾ ਰਿਹਾ। ਵੈਸੇ ਹਰ ਖਿੱਤੇ ਦੇ ਵਿੱਚ ਲੋਕ ਜਿਹੜੇ ਨੇ ਕਈ ਰਾਵਾਂ ਰੱਖਦੇ ਨੇ। ਹੁਣ ਸਾਡੇ ਸਿੱਖ ਧਰਮ ਦੇ ਵਿੱਚ ਵੀ ਜਿਸ ਤਰ੍ਹਾਂ ਰੋਟੇਟਿੰਗ ਡੇਟਸ ਨੇ, ਕੋਈ ਡੇਟ ਕਿਤੇ ਆ ਜਾਂਦੀ ਗੁਰਪੁਰਬ ਦੀ, ਕੋਈ ਕਿਤੇ ਆ ਜਾਂਦੀ, ਉਸ ਨੂੰ ਕਾਬੂ ਕਰਨ ਦੇ ਲਈ ਇਸ ਚੀਜ਼ ਨੂੰ ਨਾਨਕ ਸ਼ਾਹੀ ਕੈਲੰਡਰ ਬਣਾਇਆ ਸੀ। ਪਰ ਹੁਣ ਕ੍ਰਿਸਮਿਸ ਦੇ ਬਾਰੇ ਵੀ ਬਹੁਤ ਸਾਰੀਆਂ ਰਾਵਾਂ ਨੇ ਕਿ ਕ੍ਰਾਈਸਟ ਦਾ ਜਨਮ ਕਦੋਂ ਹੋਇਆ, ਜੀਸਸ ਦਾ ਜਨਮ ਕਦੋਂ ਹੋਇਆ। ਸੋ ਇਸ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆ ਉਨ੍ਹਾਂ ਨੇ ਫੈਸਲਾ ਕੀਤਾ ਵੀ ਜਿਹੜੀ ਤਰੀਕ ਨੂੰ ਮਰਜ਼ੀ ਹੋਇਆ, ਹੋਇਆ ਤਾਂ ਹੈ ਨਾ, ਇਸ ਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ, ਹੋਇਆ ਤਾਂ ਹੈ। ਇਸੇ ਤਰ੍ਹਾਂ ਸਾਡੇ ਗੁਰੂ ਸਾਹਿਬ ਵੀ, ਉਨ੍ਹਾਂ ਦੇ ਵੀ ਜਨਮ ਹੋਏ, ਉਨ੍ਹਾਂ ਦੇ ਵੀ ਗੁਰਪੁਰਬ ਆਉਂਦੇ ਨੇ। ਇੱਕ ਗੱਲ ਤਾਂ ਸਾਰਿਆਂ ਨੂੰ ਪੱਕੀ ਵੀ ਹੈ ਤਾਂ ਹੈ ਨਾ। ਸੋ ਉਸ ਚੀਜ਼ ਨੂੰ ਕਦੇ ਕਿਤੇ ਮਨਾਉਣਾ, ਕਦੇ ਕਿਤੇ ਮਨਾਉਣਾ, ਜਿਹੜਾ ਕਿ ਢੁੱਕਦਾ ਵੀ ਨਹੀਂ। ਸੋ ਕ੍ਰਿਸਚਨ ਜਗਤ ਦੇ ਵਿੱਚ ਜ਼ਿਆਦਾਤਰ 25 ਦਸੰਬਰ ਨੂੰ ਮਿੱਥ ਲਿਆ ਗਿਆ ਵੀ ਇਸ ਦਿਨ ਮਨਾਉਣਾ ਆ ਸੀ, ਇਸ ਦਿਨ ਯਾਦ ਕਰਨਾ। ਹੁਣ ਵੈਸੇ ਇਹ ਮਾਇਨਾ ਨਹੀਂ ਰੱਖਦਾ ਕਿ ਉਹ ਸਰੀਰਕ ਰੂਪ ਦੇ ਵਿੱਚ ਪੈਗੰਬਰ ਕੋਈ ਦੁਨੀਆਂ ਤੇ ਕਦੋਂ ਜਨਮ ਲੈਂਦਾ, ਕਿਉਂਕਿ ਸਾਰੇ ਦਿਨ ਤਾਂ ਉਹਦੇ ਹੀ ਹੁੰਦੇ ਨੇ, ਅਕਾਲ ਪੁਰਖ ਦੇ ਬਣਾਏ ਹੁੰਦੇ ਨੇ। ਪਰ ਫਿਰ ਵੀ ਇੱਕ ਆਪਾਂ ਮਿੱਥ ਲੈਂਦੇ ਹਾਂ, ਨਾਨਕ ਮਤੀ ਮਿੱਥਿਆ, ਅਸੀਂ ਇੱਕ ਮਿੱਥ ਲੈਂਦੇ ਹਾਂ। ਪਰ ਕਹਿੰਦੇ ਕਿ ਅੱਗੇ ਵੀ ਇਹ ਬਾਣੀ ਦਾ ਤੁਹਾਨੂੰ ਇਸ ਪੰਕਤੀ ਦੇ ਗਾਂ ਵੀ ਦੱਸ ਦਿੰਦੇ ਆ ਕਿ ਨਾਨਕ ਨੂੰ ਜਾਂ ਕਹਿ ਲਓ ਕਿ ਪਰਮਾਤਮਾ ਨੂੰ ਮਤਾਂ ਨੇ ਮਿੱਥ ਲਿਆ। ਕਹਿੰਦੇ ਪਰ ਕਰਮ ਸੱਚਾ ਨਿਸ਼ਾਨ, ਪਰ ਕਹਿੰਦੇ ਜਦੋਂ ਜਿਹਦੇ ਕਰਮਾਂ ਦੇ ਵਿੱਚ ਪੈਂਦਾ ਨਾ ਉਹ ਨਿਸ਼ਾਨ, ਉਹੀ ਸੱਚਾ ਆ, ਮਿੱਥਣ ਦੀ ਗੱਲ ਹੋਰ ਆ। ਸੋ ਕ੍ਰਿਸਚਨ ਧਰਮ ਦੇ ਵਿੱਚ ਇਹ ਇੱਕ ਡੇਟ ਮਿੱਥ ਲਈ ਗਈ ਵੀ ਅੱਜ ਦੇ ਦਿਨ 25 ਦਸੰਬਰ ਨੂੰ ਕ੍ਰਾਈਸਟ ਦਾ, ਜੀਸਸ ਦਾ ਜਨਮ ਦਿਨ ਮਨਾਉਣਾ ਹੈ। ਤੇ ਵੈਸੇ ਜੀਸਸ ਕ੍ਰਾਈਸਟ ਹੈ ਕੌਣ, ਜੀਸਸ ਕ੍ਰਾਈਸਟ ਦੀ ਕੀ ਹਸਤੀ ਹੈ ਕ੍ਰਿਸਚਨ ਜਗਤ ਦੇ ਵਿੱਚ? ਉਹ ਕਹਿੰਦੇ ਨੇ ਕਿ ਇੱਕ ਅਕਾਲ ਪੁਰਖ ਹੈ, ਇੱਕ ਰੱਬ ਹੈ, ਗੋਡ ਹੈ, ਉਸਦਾ ਇੱਕੋ ਹੀ ਪੁੱਤਰ ਹੋਇਆ, ਉਹ ਹੈ ਜੀਸਸ ਕ੍ਰਾਈਸਟ। ਤੇ ਉਸ ਤੋਂ ਬਾਅਦ ਜਿਹੜੀ ਮਤਲਬ ਬਾਕੀ ਲੋਕਾਈ, ਉਸ ਤੋਂ ਬਾਅਦ ਹੋਲੀ ਸਪਿਰਿਟ, ਜੀਸਸ ਸਨ ਆਫ ਗੋਡ। ਸੋ ਇੱਕੋ ਹੀ ਹੋ ਸਕਦਾ ਹੈ। ਜਦੋਂ ਅਸੀਂ ਗੁਰਬਾਣੀ ਨੂੰ ਘੋਖੀਏ, ਗੁਰਬਾਣੀ ਦੇ ਵਿੱਚ ਵੀ ਜਿਹੜਾ ਜੀਸਸ ਕ੍ਰਾਈਸਟ ਦਾ ਰੁਤਬਾ ਹੈ ਨਾ, ਉਹ ਜੋ ਗੁਰਬਾਣੀ ਦੇ ਵਿੱਚ ਸਤਿਗੁਰੂ ਦਾ ਰੁਤਬਾ ਆ, ਇੱਕੋ ਹੀ ਸ਼ਬਦ ਗੁਰੂ, ਉਹੀ ਆਉਂਦਾ ਆ। ਵੈਸੇ ਸਹੀ ਗੱਲ ਹੈ, ਜਿਹੜਾ ਨਾਮ ਪ੍ਰਗਟ ਹੋਇਆ ਜਾਂ ਸ਼ਬਦ ਹੈ, ਇੱਕੋ ਹੀ ਨਾਮ ਹੈ। ਸੋ ਇੱਕੋ ਹੀ ਹੋ ਸਕਦਾ, ਦੂਸਰਾ ਤਾਂ ਕੋਈ ਹੋ ਨਹੀਂ ਸਕਦਾ। ਇਸ ਕਰਕੇ ਜਿਹੜਾ ਕ੍ਰਾਈਸਟ, ਜੇ ਆਪਾਂ ਇਹਨੂੰ ਸਹੀ ਭਾਵਨਾ ਦੇ ਵਿੱਚ ਦੇਖਿਆ ਜਾਵੇ ਤਾਂ ਕ੍ਰਾਈਸਟ ਦਾ ਮਤਲਬ ਹੁੰਦਾ ਕ੍ਰਿਸ਼ ਦਾ ਆਉਣਾ, ਰੋਸ਼ਨੀ ਦਾ ਆਉਣਾ, ਰੋਸ਼ਨੀ ਹੁੰਦੀ ਆ, ਉਸ ਦਾ ਦ੍ਰਿਸ਼ਟਮਾਨ ਹੋ ਜਾਣਾ, ਉਸ ਨੂੰ ਕ੍ਰਾਈਸਟ ਕਹਿੰਦੇ ਆ। ਕ੍ਰਿਸਮਸ ਦਾ ਮਤਲਬ ਹੁੰਦਾ ਕ੍ਰਿਸ਼ਮਾ, ਕ੍ਰਿਸ਼ਮੇ ਦਾ ਆਉਣਾ। ਸੋ ਇਹ ਵੀ ਇੱਕ ਕ੍ਰਿਸ਼ਮਾ ਹੀ ਆ ਜੀ, ਜਦੋਂ ਮਨ ਦੇ ਅੰਦਰ ਸ਼ਬਦ ਪ੍ਰਗਟ ਹੁੰਦਾ, ਸਤਿਗੁਰੂ ਪ੍ਰਗਟ ਹੁੰਦਾ, ਤਾਂ ਉਸਨੂੰ ਕ੍ਰਿਸ਼ਮਾ ਕਹਿ ਦਿੰਦੇ ਆ, ਜਾਂ ਇਸ ਨੂੰ ਕਰਾਮਾਤ ਵੀ ਕਹਿ ਦਿੰਦੇ ਨੇ। ਸੋ ਅਰਬੀ ਦੇ ਵਿੱਚ ਕ੍ਰਿਸ਼ਮੇ ਨੂੰ ਕ੍ਰਿਸ਼ਮਾ ਜਿਹੜੀ ਹੁੰਦੀ ਆ ਉਹ ਸਾਡੀ ਕਰਾਮਾਤ ਹੁੰਦੀ ਹੈ। ਸੋ ਇਹ ਵੀ ਇੱਕ ਕਰਾਮਾਤ ਹੈ। ਕਹਿੰਦੇ ਇਹ ਕਨੇਹੀ ਦਾਤ ਆਪਸ ਤੇ ਜੋ ਪਾਈਏ, ਇਹ ਕਿਹੋ ਜਿਹੀ ਦਾਤ ਹੈ, ਇੱਕੋ ਇੱਕ ਦੁਨੀਆਂ ਤੇ ਦਾਤ ਹੈ ਜਿਹੜੀ ਆਪਣੇ ਆਪ ਤੇ ਪਾਈ ਜਾਂਦੀ ਆ, ਬਾਕੀ ਤਾਂ ਦਾਤਾਂ ਜਿਹੜੀਆਂ ਨੇ ਕਿਸੇ ਹੋਰ ਭੰਡਾਰੀ ਤੋਂ ਪਾਈਆਂ ਜਾਂਦੀਆਂ ਨੇ, ਪਰ ਇਹ ਕਿਹੜੀ ਦਾਤ ਹੈ ਦੁਨੀਆਂ ਦੇ ਉੱਤੇ ਜਿਹੜੀ ਆਪਣੇ ਆਪ ਤੋਂ ਪਾਈ ਜਾਂਦੀ ਹੈ? ਨਾਨਕ ਸਾ ਕਰਾਮਾਤ ਸਾਹਿਬ ਤੁੱਠੇ ਜੋ ਮਿਲੇ। ਉਹ ਦਾਤ ਨਹੀਂ ਹੈਗੀ ਜਿਹੜੀ ਆਪਣੇ ਆਪ ਤੇ ਪਾਈ ਜਾਂਦੀ ਹੈ, ਉਹ ਕਰਾਮਾਤ ਹੈ। ਇੱਕ ਜਦੋਂ ਅੰਦਰ ਸਾਹਿਬ ਤੁੱਠਦੇ ਨੇ, ਅੰਦਰ ਸਤਿਗੁਰੂ ਪ੍ਰਗਟ ਹੁੰਦਾ, ਸ਼ਬਦ ਪ੍ਰਗਟ ਹੁੰਦਾ ਆ, ਫੇਰ ਉਹ ਦਾਤ ਮਿਲਦੀ ਆ। ਉਹ ਦਾਤ ਨਹੀਂ ਹੈਗੀ ਅਸਲ ਦੇ ਵਿੱਚ, ਉਹ ਕਰਾਮਾਤ ਹੈ, ਉਹ ਕ੍ਰਿਸਮਿਸ ਹੈ। ਤੁਹਾਡੇ ਅੰਦਰ ਜੀਸਸ ਸਤਿਗੁਰੂ ਕ੍ਰਾਈਸਟ ਤੁਹਾਡੇ ਅੰਦਰ ਉਹ ਪ੍ਰਗਟ ਹੋ ਜਾਂਦਾ ਹੈ। ਇਸ ਤਰ੍ਹਾਂ ਸਨ ਆਫ ਗੋਡ ਜਿਹੜਾ ਆ ਸ਼ਬਦ, ਉਹ ਤੁਹਾਡੇ ਅੰਦਰ ਬਿਰਾਜਮਾਨ ਹੋ ਜਾਂਦਾ। ਇਹ ਸੀ ਮੇਰੀ ਸਮਝ ਜਿਸ ਤਰ੍ਹਾਂ ਮੈਂ ਕ੍ਰਿਸਮਿਸ ਨੂੰ ਦੇਖਦਾ ਹਾਂ। ਜ਼ਰੂਰੀ ਨਹੀਂ ਕਿ ਤੁਸੀਂ ਸਹਿਮਤ ਹੋਣਾ ਹੁੰਦਾ ਇਸ ਨੂੰ, ਤੁਸੀਂ ਹਿਸਟੋਰੀਕਲ ਤਰੀਕੇ ਨਾਲ ਵੀ ਇਸ ਨੂੰ ਦੇਖ ਸਕਦੇ ਹੋ, ਪਰ ਮੈਂ ਕ੍ਰਿਸਚਨ ਧਰਮ ਦੇ ਨੂੰ ਹਾਜ਼ਰ ਨਾਜ਼ਰ ਰੱਖ ਕੇ ਜਾਂ ਉਸ ਦੇ ਲਹਿਜੇ ਦੇ ਨਾਲ ਮੈਂ ਕ੍ਰਿਸਮਿਸ ਨੂੰ ਇਉਂ ਦੇਖਦਾ ਹਾਂ ਕਿ ਜਿਸ ਤਰ੍ਹਾਂ ਹਿਰਦੇ ਦੇ ਅੰਦਰ ਸ਼ਬਦ ਪ੍ਰਗਟ ਹੋ ਗਿਆ ਉਹੀ ਕ੍ਰਿਸਮਸ ਹੈ। ਪਰ ਆਪਣੇ ਆਪਣੀ ਮਨੌਤ ਹੈ ਜੀ, ਆਪਣੇ ਆਪਣੇ ਧਰਮ ਨੇ, ਸੋ ਹਰ ਬੰਦਾ ਧਰਮ ਨੂੰ ਵੱਖਰੇ ਵੱਖਰੇ ਤਰੀਕੇ ਨਾਲ ਸੋਚਦਾ ਦੇਖਦਾ। ਸੋ ਮੈਂ ਇਨਵਾਈਟ ਕਰਦਾ ਸਾਰੇ ਸਰੋਤਿਆਂ ਨੂੰ ਕਿ ਉਹ ਵੀ ਆਪਣਾ ਯੋਗਦਾਨ ਪ੍ਰੋਗਰਾਮ ਦੇ ਵਿਚ ਪਾਉਣ, ਕਿਸੇ ਵੀ ਤਰ੍ਹਾਂ ਦਾ ਕੋਈ ਸੁਨੇਹਾ ਦਿਲ ਵਾਲੀ ਗੱਲ ਸਾਡੇ ਨਾਲ ਸਾਂਝੀ ਕਰਨ। ਤੇ ਹੁਣ ਅਸੀਂ ਯਾਦ ਕਰਦੇ ਹਾਂ ਜੀ ਆਪਣੇ ਸ਼ਹੀਦੀ ਹਫ਼ਤੇ ਨੂੰ। ਕੱਲ ਗਿਆਨੀ ਸੰਤੋਖ ਸਿੰਘ ਹੁਣੀ ਸਾਡੇ ਨਾਲ ਪ੍ਰੋਗਰਾਮ ਚ ਜੁੜੇ ਸਨ। ਬਹੁਤ ਸੰਖੇਪ ਦੇ ਵਿਚ ਹੀ ਗੱਲਾਂ ਹੋਈਆਂ, ਡਿਟੇਲ ਦੇ ਵਿਚ ਨਹੀਂ ਹੋ ਸਕੀਆਂ, ਪਰ ਸਿੱਖ ਜਗਤ ਜਾਣਦਾ ਕਿ ਇਹ ਜਿਹੜਾ ਹਫ਼ਤਾ ਆ ਕਿੰਨਾ ਦਰਦਨਾਕ ਰਿਹਾ ਸਿੱਖ ਕੌਮ ਦੇ ਲਈ। ਗੁਰੂ ਸਾਹਿਬ ਦਾ, ਦਸਵੇਂ ਗੁਰੂ ਸਾਹਿਬ ਦਾ ਆਨੰਦਪੁਰ ਸਾਹਿਬ ਛੱਡਣਾ, ਉਸ ਤੋਂ ਬਾਅਦ ਜੰਗਾਂ ਹੋਣੀਆਂ, ਅਨੇਕਾਂ ਸਿੰਘ ਸ਼ਹੀਦ ਹੋ ਜਾਣੇ, ਸਰਸਾ ਦੇ ਵਿਚ ਵਿਛੋੜਾ ਪੈ ਜਾਣਾ ਸਰਸਾ ਨਦੀ ਦੇ ਉੱਤੇ, ਔਰ ਜੋੜਾ ਇਕ ਪਾਸੇ ਤੇ ਜੋੜਾ ਇਕ ਪਾਸੇ, ਚਮਕੌਰ ਦੇ ਵਿਚ ਜੰਗ ਹੋਣੀ, ਵੱਡੇ ਦੋ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋ ਜਾਣੀ, ਤੇ ਫਿਰ ਉਥੋਂ ਗੁਰੂ ਸਾਹਿਬ ਦਾ ਗੜੀ ਛੱਡ ਕੇ ਮਾਛੀਵਾੜੇ ਵੱਲ ਨੂੰ ਤੁਰ ਪੈਣਾ, ਤੇ ਉਧਰ ਦੂਸਰੇ ਪਾਸੇ ਛੋਟੇ ਸਾਹਿਬਜ਼ਾਦਿਆਂ ਦੀ ਨੀਹਾਂ ਦੇ ਵਿਚ ਚਿਣਾਈ ਸ਼ਹੀਦੀ, ਮਾਤਾ ਜੀ ਮਾਤਾ ਗੁਜਰੀ ਦੀ ਸ਼ਹੀਦੀ ਠੰਡੇ ਬੁਰਜ ਤੋਂ, ਉਹ ਵੀ ਇਕ ਬੜੀ ਦਰਦਨਾਕ, ਤੇ ਵੈਸੇ ਅਸੀਂ ਤਾਂ ਕਹਿੰਦੇ ਹਾਂ ਕਿ ਉਹਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਇਨ੍ਹਾਂ ਸ਼ਹੀਦੀਆਂ ਨੂੰ। ਇਨ੍ਹਾਂ ਸ਼ਹੀਦੀਆਂ ਦੇ ਕਰਕੇ ਫਿਰ ਸਾਡੇ ਜਿਹੜਾ ਗਲੋਂ ਗੁਲਾਮੀ ਦਾ ਸੰਗਲ ਟੁੱਟਿਆ ਸੀ। ਦਸਵੇਂ ਪਾਤਸ਼ਾਹ ਨੇ ਜੋ ਗਾਈਡੈਂਸ ਦਿੱਤੀ, ਜੋ ਉਨ੍ਹਾਂ ਨੇ ਸੇਧ ਦਿੱਤੀ, ਉਹ ਬੇਮਿਸਾਲ ਹੈ। ਇਸ ਤਰ੍ਹਾਂ ਦੀ ਦੁਨੀਆਂ ਤੇ ਹਜੇ ਤੱਕ ਹੋਈ ਨਹੀਂ, ਤੇ ਮੈਨੂੰ ਲੱਗਦਾ ਸ਼ਾਇਦ ਹੋਵੇ ਵੀ ਨਾ। ਤੇ ਆਓ ਦਸ਼ਮੇਸ਼ ਗੁਰੂ ਦੀ ਮਹਿਮਾ ਦੇ ਵਿਚ ਗੀਤ ਗਾਇਆ ਜੀ ਹਰਭਜਨ ਮਾਨ ਨੇ। ਕੱਲ ਵੀ ਇਸ ਗੀਤ ਦੀ ਫਰਮਾਇਸ਼ ਆਈ ਸੀ, ਆਓ ਇਸ ਤੋਂ ਹੀ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਦਸ਼ਮੇਸ਼ ਗੁਰੂ
ਹੇ ਮਹਾਬਲੀ ਹੇ ਕਲਮਤਨੀ ਹੇ ਦੁਸ਼ਟ ਦਮਨ ਦਸ਼ਮੇਸ਼ ਗੁਰੂ ਹੇ ਸਰਬ ਕਲਾ ਸਮਰੱਥ ਗੁਰੂ ਹੇ ਦਾਨਿਸ਼ਵਰ ਦਰਵੇਸ਼ ਗੁਰੂ ਉਸ ਰੋਸ਼ਨ ਕੁਤਬ ਸਿਤਾਰੇ ਨੂੰ ਤੂੰ ਜਾਂਦੀ ਅਰਾਇਆ ਜਾ ਕਹਿਣਾ ਗੁਜਰੀ ਦੇ ਰਾਜ ਦੁਲਾਰੇ ਨੂੰ ਸ਼ਰਧਾ ਨਾਲ ਸੀਸ ਝੁਕਾ ਕਹਿਣਾ ਉਸ ਪਾਕ ਪਵਿੱਤਰ ਪਰਮ ਪੁਰਖ ਦਾ ਤੇ ਦਾ ਦਰ ਖਿੜਕਾ ਕਹਿਣਾ ਜਗ ਤੋਂ ਚੋਜ ਨਿਰਾਲੇ ਨੇ ਸੱਜ ਧੱਜ ਕੇ ਸਿੰਘ ਸਰਦਾਰ ਬਣੇ ਅਤੇ ਚੋਟੀ ਨਗਾਰੇ ਲਾ ਕਹਿਣਾ ਚਲ ਕੀ ਸਰ ਮਿੱਤਰ ਪਿਆਰੇ ਨੂੰ ਸਾਡਾ ਹਾਲ ਆਖਦੀ ਨਾ ਦਿੱਤੇ ਤੇਰੇ ਸਿੰਘ ਸਰਦਾਰਾਂ ਮੌਤ ਦੀਆਂ ਅੱਖੀਆਂ ਵਿੱਚ ਅੱਖੀਆਂ ਪਾ ਕਹਿਣਾ
ਜੀ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਤੇ ਬਹੁਤ ਖੂਬਸੂਰਤ ਗੀਤ ਗਾਇਆ ਜੀ। ਸੋ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੋ ਸਾਡੇ ਨਾਲ ਦੇਸ਼ ਵਿਦੇਸ਼ ਤੋਂ ਜੁੜ ਰਹੇ ਨੇ ਔਰ ਕ੍ਰਿਸਮਿਸ ਦੀਆਂ ਵਧਾਈਆਂ ਵੀ ਦੇ ਰਹੇ ਨੇ ਆਪ ਸਭ ਨੂੰ ਵੀ ਜੀ ਮੈਰੀ ਕ੍ਰਿਸਮਿਸ। ਤਾਂ ਕੁਲਵਿੰਦਰ ਸਿੰਘ ਧਾਲੀਵਾਲ ਉਹਨਾਂ ਨੇ ਵੀ ਮੈਸੇਜ ਭੇਜਿਆ ਤੇ ਉਹਨਾਂ ਨੇ ਵੀ ਸਾਰਿਆਂ ਨੂੰ ਮੈਰੀ ਕ੍ਰਿਸਮਿਸ ਕਿਹਾ ਤੇ ਕਿਹਾ ਕਿ ਗਿਆਨੀ ਜੀ ਉਨ੍ਹਾਂ ਦੇ ਨਾਲ ਧਾਰਮਿਕ ਵਿਸ਼ੇ ਤੇ ਜ਼ਿਆਦਾ ਗੱਲ ਕਰਿਆ ਕਰੋ ਤੇ ਥੋੜੇ ਸਮੇਂ 'ਚ ਜ਼ਿਆਦਾ ਲਾਹਾ ਲਿਆ ਜਾ ਸਕੇ। ਸਿਆਸੀ ਟੌਪਿਕ ਤੇ ਮਿੰਟੂ ਜੀ ਫਿੱਟ ਨੇ। ਜੀ ਜੀ ਬਿਲਕੁਲ ਕਰਾਂਗੇ ਜੀ, ਜ਼ਰੂਰ ਕਰਿਆ ਕਰਾਂਗੇ। ਸੋ ਗਿਆਨੀ ਜੀ ਨਾਲ ਹੁਣੇ ਵੀ ਮੇਰੀ ਗੱਲ ਹੋ ਕੇ ਹਟੀ ਆ ਤੇ ਉਹ ਚੜ੍ਹਦੀ ਕਲਾ ਦੇ ਵਿੱਚ ਨੇ। ਉਨ੍ਹਾਂ ਨੂੰ ਮੈਂ ਕਿਤਾਬ ਭੇਜੀ ਸੀ ਜੀ ਕੱਲ੍ਹ, ਉਨ੍ਹਾਂ ਇੱਕ ਮੈਂਸ਼ਨ ਹੋਇਆ ਸੀ ਨਾ ਗੰਜ ਏ ਸ਼ਹੀਦ ਤੇ ਉਹ ਮੈਨੂੰ ਮੇਰੇ ਕੋਲ ਪਈ ਸੀ ਕਿਤਾਬ ਡਿਜੀਟਲ, ਸੋ ਮੈਂ ਉਹਨਾਂ ਨੂੰ ਭੇਜਤੀ ਸੀ। ਅਗਰ ਹੋਰ ਵੀ ਕੋਈ ਸੱਜਣ ਚਾਹੁੰਦਾ ਹੈ ਤਾਂ ਮੈਨੂੰ ਮੈਸੇਜ ਕਰ ਸਕਦਾ ਤੇ ਮੈਂ ਉਹਨਾਂ ਨੂੰ ਈਮੇਲ ਦੇ ਜ਼ਰੀਏ ਭੇਜ ਸਕਦਾ ਜੀ। ਤੇ request@harmanradio.com ਤੇ ਈਮੇਲ ਭੇਜ ਦਿਓ, ਮੈਂ ਤੁਹਾਨੂੰ ਭੇਜ ਦਾਂਗਾ। ਤੇ ਗਿਆਨੀ ਜੀ ਸਤਿ ਸ੍ਰੀ ਅਕਾਲ, ਸਾਰਿਆਂ ਨੂੰ ਬੁਲਾ ਰਹੇ ਨੇ ਤੇ ਅਮਰਪ੍ਰੀਤ ਸਿੰਘ ਵੀ ਸਤਿ ਸ੍ਰੀ ਅਕਾਲ, ਸਾਰਿਆਂ ਨੂੰ ਬੁਲਾ ਰਹੇ ਨੇ। ਤਾਂ ਸਾਰਿਆਂ ਨੂੰ ਜੀ ਸਵਾਗਤ ਹੈ ਪ੍ਰੋਗਰਾਮ ਚ। ਮੈਂ ਹੁਣੇ ਹੀ ਸਾਰਿਆਂ ਨੂੰ ਆਸਾ ਦੀ ਵਾਰ ਦੇ ਫਾਈਲਾਂ ਭੇਜ ਕੇ ਹਟਿਆ, ਸੋ ਮਿਲ ਗਈਆਂ ਹੋਣਗੀਆਂ। ਮੈਨੂੰ ਕਾਫੀ ਮੈਸੇਜ ਵੀ ਆ ਰਹੇ ਨੇ। ਸੋ ਮੌਸਮ ਤੇ ਝਾਤੀ ਮਾਰਦੇ ਆ ਅੱਜ ਕ੍ਰਿਸਮਿਸ ਵਾਲੇ ਦਿਨ ਕਿਸ ਤਰ੍ਹਾਂ ਦਾ ਹੈਗਾ। ਮੈਲਬਨ ਦੇ ਵਿਚ ਅੱਗ ਬਾਲਣ ਦੀ ਲੋੜ ਨੀ ਜੀ ਬਾਰਬਿਕਿਊ ਹੇਠਾਂ, ਤੇ ਨਾ ਹੀ ਐਡਲੇਡ ਦੇ ਵਿਚ। ਵੈਸੇ ਹੀ ਤੁਸੀਂ ਤਵੀ ਦੇ ਉੱਤੇ ਬਾਹਰ ਕੁਛ ਵੀ ਰੱਖਦੇ ਹੋ ਤਾਂ ਉਹ ਪੱਕ ਜਾਣਾ ਆ, ਕਿਉਂਕਿ ਮੈਲਬਨ ਦੇ ਵਿਚ ਅੱਜ 36 ਡਿਗਰੀ ਤਾਪਮਾਨ ਹੈ। ਹੀਟ ਕੈਨਬਰਾ ਦੇ ਵਿਚ 31 ਆ, ਉੱਥੇ ਸ਼ਾਇਦ ਸ਼ਾਵਰ ਹੋਵੇ, ਤੇ 40 ਡਿਗਰੀ ਐਡਲੇਡ ਚ ਹੈ। ਕਿਆ ਬਾਤ ਹੀ ਆ ਜੀ। ਤੇ ਉਧਰ ਪਰਥਲ ਨੂੰ ਚਲੀਏ ਤਾਂ 32 ਡਿਗਰੀ ਹੈ ਤੇ 33 ਡਿਗਰੀ ਡਾਰਵਿਨ ਚ ਥੰਡਰਸਟੋਰਮ ਉੱਥੇ ਆਉਣ ਦੀ ਸੰਭਾਵਨਾ। ਕੇਨਸ ਦੇ ਵਿਚ ਮੀਂਹ ਪੈਣ ਦੇ ਆਸਾਰ ਨੇ ਔਰ ਬ੍ਰਿਸਬਨ ਦੇ ਵਿਚ 28 ਡਿਗਰੀ ਤੇ ਅੱਜ ਬਾਅਦ ਦੁਪਹਿਰ ਸ਼ਾਵਰ ਹੋ ਸਕਦੇ ਨੇ ਤੇ ਹਲਕੀ ਬੱਦਲਬਾਜੀ ਦੱਸੀ ਜਾ ਰਹੀ ਹੈ ਕੌਫ ਸਰਵਰ ਦੇ ਵਿਚ। ਫਿਲਹਾਲ ਬਹੁਤ ਹੀ ਸੋਹਣਾ ਮੌਸਮ ਹੈ, ਬਹੁਤ ਹੀ ਸੋਹਣਾ, ਵੈਰੀ ਨਾਈਸ। ਸੋ ਰੱਬ ਕਰੇ ਇਦਾਂ ਦਾ ਰਹੇ। ਪਰ ਮੈਲਬਨ ਵਾਲਿਓ ਤੇ ਐਡਲੇਡ ਵਾਲਿਓ, ਤੁਹਾਡੇ ਲਈ ਅੱਜ ਕਾਫੀ ਗਰਮ ਕ੍ਰਿਸਮਿਸ ਸੈਂਟਾ ਕਲੌਸ ਨੇ ਭੇਜੀ ਆ, ਜਰਾ ਖਿਆਲ ਨਾਲ ਦਿਓ। ਤੇ ਵੈਸੇ ਫਾਇਰ ਰਿਸਕ ਬਹੁਤ ਵੱਡਾ ਆ, ਸੋ ਬਾਰਬਿਕਿਊ ਕਰਨ ਤੋਂ ਪਹਿਲਾਂ ਵੀ ਜਰਾ ਧਿਆਨ ਨਾਲ ਦੇਖਿਓ ਕਿ ਕਿਤੇ ਉਹੀ ਕੰਮ ਨਾ ਹੋਵੇ। ਸੋ ਉਧਰ ਚੱਲਦੇ ਆ ਜੀ ਹੁਣ ਦਰਬਾਰ ਸਾਹਿਬ ਅੰਮ੍ਰਿਤਸਰ, ਤੇ ਉਥੇ 12 ਡਿਗਰੀ, ਸੰਘਣੀ ਧੁੰਦ ਪਈ ਹੋਈ ਆ ਤੇ ਦਿਨਾਂ ਨੂੰ ਹਲਕੇ ਹਲਕੇ ਬੱਦਲ, ਸ਼ਾਇਦ ਧੁੰਦ ਜਿਹੜੀ ਆ ਉਹ ਸੂਰਜ ਨੂੰ ਰੋਕਣ ਦੀ ਕੋਸ਼ਿਸ਼ ਕਰੇਗੀ ਦਿਨੇ ਦਿਨੇ ਵੀ, ਤੇ 22 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੀ ਜਿਹੜੀ ਸੂਈ ਆ ਉਹ ਪਹੁੰਚ ਸਕੇਗੀ। ਸੋ ਇਹ ਸੀ ਮੌਸਮ ਦੀ ਜਾਣਕਾਰੀ ਤੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਜਿਹੜੇ ਸਾਡੇ ਨਾਲ ਜੁੜ ਰਹੇ ਨੇ। ਸੁਖਵਿੰਦਰ ਸੌਂਦ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੁਹਾਡਾ ਵੀ ਸਵਾਗਤ ਹੈ ਜੀ ਸੁਖਵਿੰਦਰ ਜੀ। ਤੇ ਪ੍ਰੋਗਰਾਮ ਦੇ ਵਿਚ ਸਤਨਾਮ ਗਿੱਲ ਮੈਲਬਨ ਵਾਲੇ ਵੀ ਆ ਗਏ ਨੇ। ਹਾਂਜੀ ਆਓ ਜੀ ਸਤਨਾਮ ਜੀ, ਸਤਿ ਸ੍ਰੀ ਅਕਾਲ ਕਹਿੰਦੇ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ, ਸਵਾਗਤ ਪ੍ਰੋਗਰਾਮ ਦੇ ਵਿਚ। ਤੇ ਅਗਲਾ ਗੀਤ ਜਿਹੜਾ ਮੈਂ ਤੁਹਾਡੇ ਲਈ ਚੁਣਿਆ ਹੈ ਜੀ, ਉਹ ਗੀਤ ਬੜਾ ਸੋਹਣਾ ਹੈ, ਮੈਨੂੰ ਬੜਾ ਵਧੀਆ ਲੱਗਦਾ ਤੇ ਉਮੀਦ ਰੱਖਦੇ ਹਾਂ ਕਿ ਤੁਹਾਨੂੰ ਵੀ ਚੰਗਾ ਲੱਗੇਗਾ। ਫਿਲਮ ਆਈ ਸੀ ਜੀ ਜੀਤ, ਤੇ ਆਓ ਜੀਤ ਫਿਲਮ ਦੇ ਵਿਚ ਸੁਣਦੇ ਹਾਂ ਲਤਾ ਮੰਗੇਸ਼ਕਰ ਜੀ ਔਰ ਮੁਹੰਮਦ ਰਫੀ ਸਾਹਿਬ ਦੀ ਖੂਬਸੂਰਤ ਆਵਾਜ਼ ਦੇ ਵਿਚ ਇਹ ਗੀਤ ਚੱਲ ਪ੍ਰੇਮ ਨਗਰ। ਟਾਂਗੇ ਵਾਲੇ ਦਾ ਗੀਤ ਹੈ ਜੀ ਤੇ ਆਓ ਗੀਤ ਸੁਣੋ।
ਗੱਲ ਕੁੜੀਏ चल प्रेम नगर जाएगा बतलाओ ताने वाले प्रेम नगर जाएगा क्यों प्रेम नगर जाएगा बतलाओ ताने वाले
मेरा टांगा नहीं है खाली वो झांझर वाली मत वाली दिल वाली भोली भाली मेरा टांगा नहीं है खाली किसी और से बोल बिठा ले
प्रेम नगर जाएगा बतलाओ टांगे वाले
मेरा टांगा नहीं है खाली किसी और से बोल बिठा ले थोड़ा तेरा भारी वजन सामान भी ज्यादा है
रस्ते में मैं बैठी रहूं क्या तेरा ये इरादा है
अरे थोड़ा तेरा भारी वजन सामान भी ज्यादा है
रस्ते में मैं बैठी रहूं क्या तेरा ये इरादा है थक जाऊंगी चलते चलते थक जाऊंगी चलते चलते पड़ जाएंगे पाँव मिठाले चल प्रेम नगर जाएगा बतला रे टांगे वाले
तेरी मीठी मीठी बातों में अब आना नहीं
जाऊंगी मैं तेरे ही पास वरना मुझे जाना नहीं
मुझको तेरी मीठी मीठी बातों में अब आना नहीं
मैं तो हूँ एक सवारी मैं तो हूँ एक सवारी जो के पैसे ठहरा ले
मेरा टांगा नहीं है खाली किसी और से बोल बिठा ले सफर लंबा तुझे होने वाली बरसात है
करता है तू इनकार क्यों सच सच बता क्या बात है
इको सफर लंबा तुझे होने वाली बरसात है फिर साथ अकेली लड़की फिर साथ अकेली लड़की दिल कैसे कोई संभाले
चल प्रेम नगर जाएगा बतलाओ टांगे वाले
मेरा टांगा नहीं है खाली किसी और से बोल बिठा ले
ਲਓ ਜੀ ਅਸੀਂ ਟਾਂਗੇ ਦੀ ਸਵਾਰੀ ਫਿਲਮ ਜੀਤ ਦੇ ਵਿਚ ਸਾਡੇ ਸਤਿਕਾਰਯੋਗ ਵੱਡੇ ਭਾਜੀ ਮਿਲਸਨ ਪੁਆਇੰਟ ਵਾਲੇ ਸੰਤੋਖ ਭਾਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਕਹਿੰਦੇ ਕਿਆ ਬਾਤ ਹੀ ਹੈ ਜੀ ਗੀਤ। ਹਾਂਜੀ ਭਾਜੀ, ਗੀਤ ਤਾਂ ਨਜ਼ਾਰੇ ਨੇ, ਆਪਣੇ ਜ਼ਮਾਨੇ ਦੇ ਨੇ, ਜਦੋਂ ਆਪਾਂ ਟਾਂਗਿਆਂ ਦੇ ਉੱਤੇ ਬਚਪਨ ਦੇ ਵਿੱਚ ਜਾਂਦੇ ਹੁੰਦੇ ਸੀ ਤੇ ਸਵਾਰੀ ਕੀਤੀ ਆ, ਕਿਉਂਕਿ ਉਦੋਂ ਮਿੰਨੀ ਬੱਸਾਂ ਨਹੀਂ ਸੀ ਆਈਆਂ, ਟੈਂਪੂ ਨਹੀਂ ਸੀ ਆਏ, ਅਸੀਂ ਛੋਟੇ ਹੁੰਦੇ ਸੀ ਤੇ ਅਸੀਂ ਵੀ ਟਾਂਗਿਆਂ ਤੇ ਜਾਂਦੇ ਰਹੇ ਆ, ਦੇਖੇ ਨੇ। ਇਹ ਹੋਣੀ ਆ ਜੀ 75-76 ਦੀ ਗੱਲ, ਤੇ ਟਾਂਗੇ ਦਾ ਆਪਣਾ ਹੀ ਲੁਤਫ ਸੀ, ਨਜ਼ਾਰਾ ਸੀ, ਤੇ ਇਹ ਗੀਤ ਵੀ ਉਸ ਉਹਨਾਂ ਦਿਨਾਂ ਦੀ ਚੜਾਈ ਦਾ ਸੀਗਾ। ਤੇ ਹੁਣ ਤਾਂ ਅੱਜ ਕੱਲ ਤਾਂ ਲੈਂਬਰਗਿਨੀ ਆ ਗਈਆਂ, ਖੈਰ ਉਹ ਵੀ ਆਪਾਂ ਗੀਤ ਸੁਣਾਵੇ, ਮੈਨੂੰ ਤਾਂ ਚੇਤੇ ਆ ਗਿਆ ਲੈਂਬਰਗਿਨੀ। ਕੁਦਰਤੀ ਤੌਰ ਤੇ ਦਿਲਜੀਤ ਦੋਸਾਂਝ ਦਾ ਗੀਤ ਮੇਰੇ ਮੂਹਰੇ ਪਿਆ ਨਵਾਂ ਲੈਂਬਰਗਿਨੀ, ਤੇ ਮੈਂ ਕਿਹਾ ਆ ਪਹਿਲਾਂ ਟਾਂਗੇ ਦਾ ਗੀਤ ਚੱਲਿਆ ਫਿਰ ਲੈਂਬਰਗਿਨੀ, ਕਿਆ ਫਰਕ ਹੈ। ਤੇ ਵੈਸੇ ਨਾ ਸ਼ੁਕਲ, ਵੈਸੇ ਅਸੀਂ ਲਾਣੇ ਹੁੰਦੇ ਆ ਕਿ ਅਸੀਂ ਕਹਿੰਦੇ ਨਾ ਹਰ ਚੀਜ਼ ਪੰਜਾਬੀਆਂ ਦੀ ਆ, ਸੋ ਇਹ ਮੈਂ ਕਿਹਾ ਵੀ ਲੈਂਬਰਗਿਨੀ ਤਾਂ ਮੈਨੂੰ ਲੱਗਦਾ ਕਿ ਦੋ ਭਰਾ ਹੋਣੇ ਆ, ਲੈਂਬਰ ਤੇ ਗਿਨੀ, ਇਨ੍ਹਾਂ ਨੇ ਜਾ ਕੇ ਕਿਤੇ ਕਾਰ ਬਣਾਈ ਹੋਣੀ, ਪਹਿਲਾਂ ਕਿਤੇ ਟਾਂਗਾ ਟੁੰਗਾ ਵਾਹੁੰਦੇ ਹੋਣੇ ਆ, ਤੇ ਇਨ੍ਹਾਂ ਦੇ ਨਾਂ ਦੇ ਹੁਣ ਕਾਰਾਂ ਮਸ਼ਹੂਰ ਹੋ ਗਈਆਂ ਲੈਂਬਰਗਿਨੀ। ਵੈਸੇ ਪੰਜਾਬ ਦੇ ਵਿਚ ਇਹਨੂੰ ਲੈਂਬਰਗਿਨੀ ਕਹਿੰਦੇ ਆ, ਉਦਾਂ ਵੈਸੇ ਹੈ ਵੀ ਲੈਂਬਰਗਿਨੀ, ਇਟਾਲੀਅਨ ਕੰਪਨੀ ਆ ਇਹ। ਤਾਂ ਹੋਰ ਸੱਜਣ ਮਿੱਤਰ ਬਹੁਤ ਜੁੜ ਰਹੇ ਨੇ, ਸਤਨਾਮ ਗਿੱਲ ਹੋਣੀ ਅੱਜ ਡੈਕ ਪੇਂਟਿੰਗ ਕਰ ਰਹੇ ਨੇ ਘਰ ਦੇ ਵਿਚ, ਕਿਆ ਬਾਤ ਹੈ, ਫੋਟੋ ਖਿੱਚ ਕੇ ਭੇਜੀ ਆ ਜੀ, ਲੱਕੜ ਦੀ ਡੈਕ ਅੰਦਰ ਨੂੰ ਜਾ ਰਹੀ ਹੈ ਘਰ ਦੇ ਫਰੰਟ ਤੋਂ, ਤੇ ਸੋ ਨਾਈਸ, ਕੈਰੀ ਆਉਣ ਜੀ ਅੱਜ ਕ੍ਰਿਸਮਿਸ ਵਾਲੇ ਦਿਨ, ਮੈਨੂੰ ਨਹੀਂ ਲੱਗਦਾ ਤੁਸੀਂ ਛੁੱਟੀ ਕਰੋਗੇ। ਸੋ ਕੋਈ ਨੀ ਜੀ, ਜਿਹੜੇ ਘਰ ਦੇ ਕੰਮ ਨੇ ਉਹ ਇਸ ਤਰ੍ਹਾਂ ਚੱਲਦੇ ਹੀ ਰਹਿਣੇ ਚਾਹੀਦੇ ਨੇ। ਕੁਲਵਿੰਦਰ ਸਿੰਘ ਕਹਿ ਰਹੇ ਨੇ ਕਿਰਪਾ ਕਰੋ ਜੀ ਮੇਰੇ ਤੇ, ਮੈਨੂੰ ਬਹੁਤ ਧਾਰਮਿਕ ਕਿਤਾਬਾਂ ਚਾਹੀਦੀਆਂ ਨੇ। ਤੁਸੀਂ ਪੜਨ ਵਾਲੇ ਬਣੋ ਜੀ, ਕਿਤਾਬਾਂ ਤਾਂ ਪੜ ਪੜ ਗੱਡੀ ਲੱਦੀ ਏ, ਪੜ ਪੜ ਭਰੀਏ ਸਾਥ, ਇਸ ਤਰ੍ਹਾਂ ਹੋ ਜਾਣਗੇ ਜਾਣੇ ਢੇਰ ਲੱਗ ਜਾਊਗਾ ਕਿਤਾਬਾਂ ਦਾ ਤਾਂ, ਪਰ ਉਨੀਆਂ ਕੁ ਪੜਿਓ ਧਾਰਮਿਕ ਕਿਤਾਬਾਂ ਜਿੰਨੀਆਂ ਕੁ ਆਪਾਂ ਨੂੰ ਲੋੜ ਹੈ। ਕਈ ਵਾਰੀ ਬਹੁਤ ਜ਼ਿਆਦਾ ਪੜ ਕੇ ਵੀ ਆਪਾਂ ਫਿਰ ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਸਾਸ, ਨਾਨਕ ਲਿਖਿਆ ਇੱਕ ਗੱਲ ਹੋਰ ਹੋਮੇ ਚੱਕਣਾ ਚਾਖ ਵਾਲੀ ਗੱਲ ਨਾ ਹੋ ਜਾਏ। ਤੇ ਬਚਿੱਤਰ ਮੌਰ ਭੁੱਲਰ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਨੂੰ ਸਾਰਿਆਂ ਨੂੰ, ਤੇ ਕਹਿੰਦੇ ਕ੍ਰਿਸਮਿਸ ਦੀਆਂ ਬਹੁਤ ਬਹੁਤ ਵਧਾਈਆਂ। ਹਾਂਜੀ ਫਿਰੋਜ਼ ਪ੍ਰਿਓ, ਕੀ ਹਾਲ ਚਾਲ ਹੈ ਤੁਹਾਡਾ, ਠੀਕ ਠਾਕ ਹੋ? ਕੁਲਦੀਪ ਸਿੰਘ ਬਲ ਵੀ ਆ ਗਏ ਨੇ ਪ੍ਰੋਗਰਾਮ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਾਂਜੀ ਬਲ ਸਾਹਿਬ ਸਵਾਗਤ ਹੈ, ਬਚ ਕੇ ਰਹੋ, ਅੱਜ ਮੈਲਬਨ ਦੇ ਵਿਚ ਬਹੁਤ ਗਰਮੀ ਹੋਣੀ ਆ। ਸਾਡੇ ਸਤਿਕਾਰਯੋਗ ਹਰਬੰਸ ਸਿੰਘ ਵੀ ਸਾਡੇ ਨਾਲ ਜੁੜ ਗਏ ਨੇ, ਤੇ ਉਹ ਕਹਿੰਦੇ ਨੇ ਕਿ ਮੈਨੂੰ ਵਟਸਐਪ ਤੇ ਨਹੀਂ ਮਿਲੀਆਂ ਪੋਡਕਾਸਟ ਦੀਆਂ। ਹਾਂਜੀ ਨੰਬਰ ਤੁਹਾਡਾ ਮਿਲ ਗਿਆ ਜੀ, ਆ ਗਿਆ, ਤੇ ਮੈਂ ਤੁਹਾਨੂੰ ਥੋੜੀ ਦੇਰ ਬਾਅਦ ਫਾਰਵਰਡ ਕਰਦਾ ਇਹਨਾਂ ਨੂੰ। ਸੋ ਹੋਰ ਵੀ ਸੱਜਣ ਇਛੁੱਕ ਨੇ ਜਿਹੜੇ ਵਟਸਐਪ ਤੇ ਆਸਾ ਦੀ ਵਾਰ ਦੀ ਵਿਆਖਿਆਵਾਂ ਦੀਆਂ ਫਾਈਲਾਂ ਲੈਣ ਦੇ, ਤਾਂ ਆਪਣਾ ਨੰਬਰ ਭੇਜ ਦਿਆ ਕਰਨ, ਤੇ ਮੈਂ ਜ਼ਰੂਰ ਉਨ੍ਹਾਂ ਨੂੰ ਭੇਜਿਆ ਕਰਾਂਗਾ। ਤਾਂ ਸਰੋਤਿਓ, ਪ੍ਰੋਗਰਾਮ ਦੇ ਵਿਚ ਨਾ ਹੁਣ ਥੋੜਾ ਜਿਹਾ ਆਪਾਂ ਅਖਬਾਰਾਂ ਦੀਆਂ ਸੁਰਖੀਆਂ ਨੂੰ ਦੇਖ ਲਈਏ। ਮਿੰਟੂ ਬਰਾੜ ਜੀ ਬੜੀ ਛੇਤੀ ਸਾਡੇ ਨਾਲ ਜੁਆਇਨ ਕਰਨਗੇ, ਤੇ ਅੱਜ ਜਿਹੜੀਆਂ ਅੰਤਰਰਾਸ਼ਟਰੀ ਖ਼ਬਰਾਂ ਦੇ ਵਿਚ UN ਦੇ ਵਿਚ ਇਕ ਮਤਾ ਪਾਸ ਹੋਇਆ 35 ਸਾਲ ਬਾਅਦ, ਤੇ ਉਹ ਮਤਾ ਤਾਂ ਪਾਸ ਹੋ ਗਿਆ ਕਿਉਂਕਿ ਅਮਰੀਕਾ ਵਾਲਿਆਂ ਨੇ ਪਾਸਾ ਵੱਟ ਲਿਆ ਇਜ਼ਰਾਇਲ ਤੋਂ। ਪਿਛਲੇ ਕਾਫੀ ਸਾਲਾਂ ਤੋਂ ਅਮਰੀਕਾ ਤਕਰੀਬਨ ਮੇਰਾ ਖਿਆਲ 25-26 ਵਾਰੀ ਇਸ ਮਤੇ ਨੂੰ ਵੀਟੋ ਕਰਦਾ ਆ ਰਿਹਾ, ਪਰ ਹੁਣ ਜਾਂਦੇ ਜਾਂਦੇ ਓਬਾਮਾ ਨੇ ਥੋੜੇ ਜਿਹਾ ਖਿੱਚ ਕੇ ਇਜ਼ਰਾਈਲ ਵੱਲ ਨੂੰ ਤੀਰ ਕੱਸਿਆ ਕਿ ਪਿਛਲੇ 5-6 ਸਾਲ ਦੇ ਵਿਚ ਓਬਾਮਾ ਦੇ ਕਹਿਣ ਤੇ ਇਜ਼ਰਾਈਲ ਰੁਕਿਆ ਨਹੀਂ, ਟਲਿਆ ਨਹੀਂ। ਉਨ੍ਹਾਂ ਨੇ ਫਲਸਤੀਨ ਦੇ ਵਿਚ ਅਵੈਧ ਘਰ ਜਾਂ ਸੈਟਲਮੈਂਟ ਬਣਾਉਣ ਦੀ ਕੋਸ਼ਿਸ਼ ਕੀਤੀ ਆ, ਔਰ ਤਕਰੀਬਨ 5.5 ਲੱਖ ਜਿਹੜੇ ਜੀਓ ਹੈ ਉਹ ਫਲਸਤੀਨ ਦੇ ਇਲਾਕਿਆਂ ਦੇ ਵਿਚ ਧੱਕੇ ਦੇ ਨਾਲ ਉਨ੍ਹਾਂ ਨੂੰ ਘਰ ਬਣਾ ਕੇ ਦਿੱਤੇ ਜਾ ਰਹੇ ਨੇ, ਉਥੇ ਰਹਿ ਰਿਹਾ, ਜਿਹੜਾ ਕਿ ਇਕ ਲੜਾਈ ਦਾ ਕਾਰਨ ਹੈ, ਲੜਾਈ ਨੂੰ ਵਧਾਇਆ ਜਾ ਰਿਹਾ। ਸੋ ਇਸ ਦਾ ਵਿਦਰੋਹ ਹੋ ਰਿਹਾ ਜੀ, ਵਿਰੋਧ ਹੋ ਰਿਹਾ ਸਾਰੇ ਪਾਸਿਓਂ, ਅੰਤਰਰਾਸ਼ਟਰੀ ਪੱਧਰ ਤੇ ਵੀ। ਤਾਂ ਪਰ ਇਜ਼ਰਾਈਲ ਇਹ ਗੱਲ ਮੰਨਣ ਨੂੰ ਤਿਆਰ ਨਹੀਂ, ਤੇ ਹੁਣ ਇਸ ਦਾ ਮਤਾ ਪਾਸ ਹੋਇਆ ਜੀ, ਸਾਰੇ ਇਕ ਪਾਸੇ ਸੀ ਤੇ ਅਮਰੀਕਾ ਇਕ ਪਾਸੇ ਸੀ, ਪਰ ਅਮਰੀਕਾ ਨੇ ਕਹਿੰਦੇ ਨਾ, ਐਬਸੈਂਟ ਹੋ ਗਏ। ਤੇ ਹੁਣ ਜਿਹੜਾ ਮਤਾ ਪਾਸ ਹੋਇਆ ਉਹਦੇ ਵਿਚ ਇਹ ਹੈ ਕਿ ਇਸ ਦਾ ਖੰਡਨ ਕੀਤਾ ਗਿਆ, ਜਿਹੜੀਆਂ ਸੈਟਲਮੈਂਟਸ ਆ, ਇਲੀਗਲ ਸੈਟਲਮੈਂਟਸ, ਤੇ 3 ਮਹੀਨੇ ਬਾਅਦ ਰਿਪੋਰਟ ਦੇਣ ਨੂੰ ਕਿਹਾ ਜੀ ਪ੍ਰੈਜੀਡੈਂਟ ਨੂੰ ਕਿ ਕੀ ਇਜ਼ਰਾਈਲ ਮੰਨਦਾ ਆ ਜਾਂ ਨਹੀਂ ਮੰਨਦਾ ਤੇ ਕੀ ਰਿਪੋਰਟ ਹੈ। ਸੋ ਹੁਣ ਇਸ ਮਤੇ ਦੇ ਆਧਾਰ ਤੇ ਉੱਤੇ ਕਾਫੀ ਕੁਛ ਗਾਂ ਹੋਏਗਾ, ਤੇ ਇਸ ਦਾ ਜਿਹੜਾ ਆ ਹੁਣ ਦੁਨੀਆਂ ਭਰ ਦੇ ਵਿਚ ਕੀ ਅਸਰ ਜਾ ਰਿਹਾ, ਹੁਣ ਇਜ਼ਰਾਈਲ ਵਾਲੇ ਜਿਹੜੇ ਇਸ ਨੂੰ ਰਿਵਿਊ ਕਰ ਰਹੇ ਨੇ। ਸੋ ਇਹ ਅੰਤਰਰਾਸ਼ਟਰੀ ਖ਼ਬਰ ਸੀ ਜਿਹੜੀ ਕਿ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ। ਤੇ ਇਕ ਹੋਰ ਜਿਹੜੀ ਅੰਤਰਰਾਸ਼ਟਰੀ ਖ਼ਬਰ ਹੀ ਸਮਝੋ ਕਿ ਨਾਰੂ ਦੇ ਵਿਚ ਇਕ ਅਸਾਈਲਮ ਸੀਕਰ ਦੀ ਮੌਤ ਹੋਈ ਆ, ਸੁਡਨੀਸ ਬੈਕਗਰਾਉਂਡ ਦਾ ਸੀ ਤੇ ਫੈਸਲ ਅਸ਼ਾਕ ਅਹਿਮਦ ਇਸ ਦਾ ਨਾਮ ਸੀ, ਤੇ ਹਜੇ ਫਿਲਹਾਲ ਇਹ ਮੌਤ ਕਿਸ ਤਰ੍ਹਾਂ ਹੋਈ ਇਸ ਦਾ ਕੋਈ ਅੰਦਾਜ਼ਾ ਨਹੀਂ, ਪਰ ਇਹ ਪਤਾ ਲੱਗਿਆ ਕਿ ਉਸ ਦੀ ਮੌਤ ਕਿਸੇ ਥਾਂ ਤੋਂ ਡਿੱਗਣ ਕਰਕੇ ਹੋਈ। ਉਸ ਨੂੰ ਜਹਾਜ਼ ਦੇ ਰਾਹੀਂ ਏਅਰਲਿਫਟ ਕਰਕੇ ਆਸਟ੍ਰੇਲੀਆ ਲਿਆਂਦਾ ਗਿਆ, ਪਰ ਉਸ ਦੀ ਹਸਪਤਾਲ ਦੇ ਵਿਚ ਮੌਤ ਹੋ ਗਈ। ਤੇ ਦੇਸ਼ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬਲ ਤੇ ਆਪੋਜੀਸ਼ਨ ਪਾਰਟੀ ਦੇ ਲੀਡਰ ਬਿਲ ਸ਼ੋਰਟਨ ਨੇ ਸਾਰੇ ਆਸਟ੍ਰੇਲੀਆ ਵਾਸੀਆਂ ਦੇ ਲਈ ਕ੍ਰਿਸਮਿਸ ਦੀਆਂ ਵਧਾਈਆਂ ਭੇਜੀਆਂ ਨੇ, ਸੁੱਖ ਸੁਨੇਹਾ ਭੇਜਿਆ। ਤੇ ਜੀ ਸੁੱਖ ਸੁਨੇਹਾ ਹੀ ਹੋਣਾ ਚਾਹੀਦਾ ਕਿਉਂਕਿ ਕਈ ਪਾਸੋਂ ਮਾੜੀਆਂ ਖ਼ਬਰਾਂ ਵੀ ਆ ਰਹੀਆਂ ਨੇ, ਖਾਸ ਕਰਕੇ ਯੂਰਪ ਦੇ ਵਿਚੋਂ, ਆਸਟ੍ਰੇਲੀਆ ਦੇ ਵਿਚੋਂ ਵੀ, ਕਿ ਹਮਲੇ ਹੋਏ ਨੇ, ਹੋਣ ਦੇ ਆਸਾਰ ਬਣਦੇ ਜਾ ਰਹੇ ਸਨ ਤੇ ਗ੍ਰਿਫ਼ਤਾਰੀਆਂ ਵੀ ਹੋਈਆਂ। ਸੋ ਰੱਬ ਭਲੀ ਕਰੇ ਜੀ। ਤਾਂ ਇਹ ਸੀ ਖ਼ਬਰਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਸੀ। ਤਾਂ ਸੱਜਣ ਮਿੱਤਰ ਜਿਹੜੇ ਜੁੜ ਰਹੇ ਨੇ ਪ੍ਰੋਗਰਾਮ ਚ, ਉਨ੍ਹਾਂ ਨੂੰ ਵੀ ਨਾਲ ਦੀ ਨਾਲ ਆਪਾਂ ਲੈ ਲਈਏ। ਰਵਿੰਦਰ ਸਿੰਘ ਸਿਡਨੀ ਵਾਲੇ ਵੀ ਆ ਗਏ ਨੇ ਜੀ। ਆਓ ਜੀ ਰਵਿੰਦਰ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਆਹਾ, ਸਾਡੇ ਹਰਮੀਤ ਚੰਨਾ ਕੋਬਰਮ ਵਾਲੇ ਵੀ ਭਾਜੀ ਆ ਗਏ ਨੇ। ਆਓ ਜੀ ਹਰਮੀਤ ਜੀ, ਕੀ ਹਾਲ ਚਾਲ ਹੈ? ਸਿਹਤ ਠੀਕ ਹੈ ਤੁਹਾਡੀ? ਤੇ ਕਹਿੰਦੇ ਨੇ ਕਿ ਮੈਂ ਜੌਬ ਤੇ ਹਾਂ, ਨਾਓ ਇਜ਼ ਅ ਸਮੋਕੋ ਟਾਈਮ ਐਂਡ ਗਿਵਿੰਗ ਏ ਮੈਸੇਜ। ਹਾਂਜੀ ਹਾਂਜੀ ਹਾਂਜੀ, ਸਮੋਕੋ ਟਾਈਮ ਦੇ ਬਾਰੇ ਅੱਗੇ ਵੀ ਅਸੀਂ ਕਈ ਵਾਰੀ ਦੱਸਿਆ, ਹਾਲਾਂਕਿ ਸਮੋਕੋ ਟਾਈਮ ਦਾ ਮਤਲਬ ਹੁੰਦਾ ਕਿ ਬੀੜੀ ਬੁੜੀ ਪੀਣੀ, ਬੀੜੀ ਵਾਲਾ ਸਮਾਂ ਜਿਹੜਾ ਹੁੰਦਾ ਨੀ, ਅੱਗੇ ਆਪਾਂ ਇੰਡੀਆ ਚ ਦੇਖਦੇ ਹਾਂ ਕੰਮ, ਉਹ ਬਹਿ ਲਓ ਬੀੜੀ ਬੁੜੀ ਪੀ ਲਓ, ਏਦਾਂ ਮਜ਼ਦੂਰ ਕਰਦੇ ਹੁੰਦੇ। ਸੋ ਉਹੀ ਮਜ਼ਦੂਰੀ ਅਸੀਂ ਵੀ ਇੱਥੇ ਕਰਦੇ ਹਾਂ ਆ ਕੇ। ਤੇ ਇੱਥੇ ਵੀ ਜਿਹੜਾ 9 ਵਜੇ ਦਾ ਟਾਈਮ ਹੈ ਨਾ, ਜਿਹਨੂੰ ਅਸੀਂ ਵੈਸੇ ਪੰਜਾਬ ਦੇ ਵਿਚ ਸ਼ਾਹ ਵੇਲਾ ਕਹਿੰਦੇ ਹਾਂ, ਤੇ ਦੇਖੋ ਫਰਕ ਕਿੰਨਾ ਹੈ, ਉਹਨੂੰ ਸ਼ਾਹ ਵੇਲਾ ਕਹਿੰਦੇ ਆ ਵੀ ਸ਼ਾਹਾਂ ਵਾਂਗਰ ਖਾਣਾ ਆ ਤੁਸੀਂ, ਕਿਉਂਕਿ ਕੰਮ ਵੀ ਕੀਤਾ ਹੁੰਦਾ ਤੇ ਨਜ਼ਾਰੇ ਆਉਂਦੇ ਆ, ਪਹਿਲਾ ਖਾਣਾ ਖਾਣਾ ਹੁੰਦਾ। ਤੇ ਇੱਥੇ ਉਹਨੂੰ ਕਹਿੰਦੇ ਸਮੋਕੋ ਕਰਨਾ, ਮਤਲਬ ਬੀੜੀ ਪੀ ਲਓ, ਫੂਕ ਲਓ ਆਪਣਾ ਅੰਦਰ, ਕੈਂਸਰ ਕਰਾ ਲਓ। ਤੇ ਪਰ ਕਿਉਂਕਿ ਇਹ ਪਹਿਲਾਂ ਗੋਰਿਆਂ ਨੇ ਆਜ਼ਾਦ ਕੀਤਾ, ਇਟੈਲੀਅਨਾਂ ਦੀ ਇਹ ਭਾਸ਼ਾ ਆ, ਸੋ ਇਸ ਨੂੰ ਸਮੋਕੋ ਟਾਈਮ ਕਿਹਾ ਜਾਂਦਾ। ਹਾਲਾਂਕਿ ਕੋਈ ਪਰਿਵਾਰ ਜਿਹੜੇ ਅੰਮ੍ਰਿਤਧਾਰੀ ਵੀ ਨੇ, ਉਹ ਵੀ ਇਹੀ ਕੁਛ ਕਹਿੰਦੇ ਨੇ, ਕਿਉਂਕਿ ਟਾਈਮ ਇਹ ਬਣ ਗਿਆ। ਸੋ ਆਸਟ੍ਰੇਲੀਆ ਦੇ ਵਿਚ ਜਿਹੜਾ 9 ਵਜੇ ਵਾਲਾ ਜੀ ਬ੍ਰੇਕ ਹੈ, ਉਹਨੂੰ ਸਮੋਕੋ ਟਾਈਮ ਕਹਿੰਦੇ ਆ। ਸਵੰਤਰਾਸ਼ਟਰੀ ਸਰੋਤੇ ਨੋਟ ਕਰਨ। ਮਨੀ ਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿਚ, ਬੈਸਟ ਵਿਸ਼ਿਜ਼ ਭੇਜ ਰਹੇ ਨੇ, ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ। ਤੇ ਸਾਡੇ ਨਵੀਂ ਪੱਡਾ ਵੀ ਜੁਆਇਨ ਇਨ ਕਰ ਗਏ ਨੇ, ਤੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ, ਫੋਟੋ ਭੇਜੀ ਹੈ ਜੀ ਜੋਬ ਕਰਕੇ। ਗੁੱਡ ਸਟਾਰਟ ਕਹਿੰਦੇ, ਜਸਟ ਫਿਨਿਸ਼ ਜੋਬ ਐਟ ਸਿਟੀ ਗੋਇੰਗ ਬੈਕ ਹੋਮ, ਅਰਲੀ ਅਰਲੀ ਜੋਬ, ਕਿਆ ਬਾਤ ਹੈ, ਕ੍ਰਿਸਮਿਸ ਵਾਲੇ ਦਿਨ ਕਰ ਲਈ। ਵੈਸੇ ਇਨ੍ਹਾਂ ਦਾ ਜਿਹੜਾ ਕੰਮ ਹੈ ਨਾ ਪੈਸਟ ਕੰਟਰੋਲ ਵਾਲਾ, ਉਹ ਆਫ ਟਾਈਮ ਦੇ ਵਿਚ ਹੀ ਜ਼ਿਆਦਾ ਹੁੰਦਾ, ਜਿਸ ਤਰ੍ਹਾਂ ਹੁਣ ਅੱਜ ਛੁੱਟੀ ਹੈ, ਕੱਲ ਨੂੰ ਛੁੱਟੀ ਹੈ, ਸੋ ਅੱਜ ਕੱਲ ਇਨ੍ਹਾਂ ਦੇ ਕੰਮ ਜ਼ਿਆਦਾ ਹੈ ਬਿਜ਼ਨਸਾਂ ਦੇ ਵਿਚ। ਸੋ ਬੜਾ ਵਧੀਆ ਕੰਮ ਕਰਦੇ ਨੇ ਪੈਸਟ ਕੰਟਰੋਲ ਦਾ। ਅਗਰ ਲੋੜ ਹੋਵੇ ਮੈਲਬਨ ਦੇ ਵਿਚ ਤਾਂ ਜ਼ਰੂਰ ਚੇਤੇ ਕਰਿਓ ਜੀ ਇਨ੍ਹਾਂ ਨੂੰ। ਨਵੀਂ ਪੱਡਾ ਤੇ ਪ੍ਰੀਤ ਤੇ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਜੀ? ਪ੍ਰੀਤ ਢਿੱਲੋਂ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੈ, ਤੁਸੀਂ ਸੁਣਾਓ? ਸਾਰੇ ਸਰੋਤਿਆਂ ਦਾ ਸਵਾਗਤ ਜਿਹੜੇ ਸਾਡੇ ਨਾਲ ਜੁੜ ਰਹੇ ਨੇ। ਭਵਿੰਦਰ ਲਾਂਬਾ ਵੀ ਆ ਗਏ ਨੇ ਪ੍ਰੋਗਰਾਮ ਵਿਚ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ ਕਹਿੰਦੇ। ਦੇਖੋ ਜੀ ਪ੍ਰੋਗਰਾਮ ਚੱਲ ਰਿਹਾ ਤੇ ਅਸੀਂ ਇੰਤਜ਼ਾਰ ਕਰ ਰਹੇ ਹਾਂ ਮਿੰਟੂ ਬਰਾੜ ਹੋਣਾ ਦਾ, ਤੇ ਮੈਨੂੰ ਲੱਗਦਾ ਚਾਹ ਦੀਆਂ ਚੁਸਕੀਆਂ ਲੈ ਰਹੇ ਹੋਣੇ, ਕਿਉਂਕਿ ਰਾਤੀ ਉਹ ਥੋੜੇ ਦੇਰ ਰਾਤ ਜੌਬ ਕਰ ਰਹੇ ਸੀ, ਤੇ ਪਤਾ ਨੀ ਮੈਨੂੰ ਹੁਣ ਫੋਨ ਕਰਕੇ ਜਗਾਉਣਾ ਪੈਣਾ ਉਨ੍ਹਾਂ ਨੂੰ। ਪਰ ਮੈਂ ਤੁਹਾਨੂੰ ਨਾ ਪਹਿਲਾਂ ਫਿਰ ਟਾਂਗੇ ਵਾਲਾ ਗੀਤ ਆਪਾਂ ਸੁਣਿਆ ਸੀ ਹਨਾ, ਤੇ ਹੁਣ ਤੁਹਾਨੂੰ ਸੁਣਾਉਂਦੇ ਹਾਂ ਫਿਰ ਲੈਂਬਰਗਿਨੀ ਵਾਲਾ ਗੀਤ। ਹੈਗੇ ਦੋਨੋਂ ਪੰਜਾਬੀਆਂ ਦੇ, ਟਾਂਗੇ ਵੀ ਪੰਜਾਬੀ ਚਲਾਉਂਦੇ ਸੀ ਤੇ ਲੈਂਬਰਗਿਨੀਆਂ ਵੀ, ਲੈਂਬਰ ਤੇ ਗਿੰਨੀ ਦੋ ਭਰਾ ਹੁੰਦੇ ਸੀ ਜੀ। ਸੁਣਦੇ ਹਾਂ ਜੀ ਦਲਜੀਤ ਦੋਸਾਂਝ ਦਾ ਨਵਾਂ ਗੀਤ।
ਲੈਂਬਰਗਿਨੀ ਤੇ ਕਿੱਥੇ ਲਾਉਂਦਾ ਫਿਰੇ ਗੇੜੀਆਂ, ਜਰੀਆਂ ਨੀ ਜਾਂਦੀਆਂ ਫਰੈਂਡ ਮੈਥੋਂ ਤੇਰੀਆਂ। ਲੈਂਬਰਗਿਨੀ ਤੇ ਕਿੱਥੇ ਲਾਉਂਦਾ ਫਿਰੇ ਗੇੜੀਆਂ, ਜਰੀਆਂ ਨੀ ਜਾਂਦੀਆਂ ਫਰੈਂਡ ਮੈਥੋਂ ਤੇਰੀਆਂ। ਵੇ ਪੋਟਾ ਪੋਟਾ ਪਿੰਜਿਆ ਪਿਆ, ਹਾਏ ਪਿੰਜਿਆ ਜਾਂਦਾ ਏ ਜਿਵੇਂ ਰੂਹ, ਵੇ ਦਿਲ ਤੇਰਾ ਕਾਲਾ ਮੁੰਡਿਆ, ਭਾਵੇਂ ਚੰਨ ਤੋਂ ਸਮੱਖਾ ਤੇਰਾ ਮੂੰਹ, ਵੇ ਦਿਲ ਤੇਰਾ ਕਾਲਾ ਮੁੰਡਿਆ, ਭਾਵੇਂ ਚੰਨ ਤੋਂ ਸਮੱਖਾ ਤੇਰਾ। ਪਤੰਗ ਚੰਦ ਰਾਤ ਤੂੰ ਗਜਲ ਤੇਰਾ ਕਾਲਾ ਮੁੰਡਿਆ ਭਾਵੇਂ ਚੰਨ ਤੋਂ ਸਮੱਖਾ ਤੇਰਾ ਮੂੰਹ ਗਜਲ ਤੇਰਾ ਕਾਲਾ ਮੁੰਡਿਆ ਭਾਵੇਂ ਚੰਨ ਤੋਂ ਸਮੱਖਾ ਤੇਰਾ ਮੂੰਹ
ਦਿਲਾਂ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਵੀਕਐਂਡ ਸ਼ੁਰੂ ਹੋ ਚੁੱਕਾ ਹੈ ਬਹੁਤ ਸਾਰੀ ਦੁਨੀਆਂ ਦੇ ਹਿੱਸਿਆਂ ਦੇ ਵਿੱਚ। ਸ਼ਨਿਚਰ ਵਾਰ ਹੀ ਆ ਪਰ ਆਸਟ੍ਰੇਲੀਆ ਦੇ ਵਿੱਚ ਐਤਵਾਰ ਚੜ ਚੁੱਕਾ ਹੈ ਤੇ ਕ੍ਰਿਸਮਿਸ ਮਨਾਈ ਜਾ ਰਹੀ ਹੈ ਤੇ ਆਸਟ੍ਰੇਲੀਆ ਦੇ ਵਿੱਚ ਕੱਲ ਦੀ ਵੀ ਛੁੱਟੀ ਹੈ, ਉਸ ਨੂੰ ਬਾਕਸਿੰਗ ਡੇ ਕਹਿੰਦੇ ਨੇ। ਸੋ ਕੱਲ ਨੂੰ ਵੈਸੇ ਸੇਲਾਂ ਵੀ ਬਹੁਤ ਲੱਗਣੀਆਂ ਨੇ, ਪਰ ਕੱਲ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ ਕਿ ਆਸਟ੍ਰੇਲੀਆ ਦੇ ਵਿੱਚ ਕੱਲ ਯਾਨੀ ਕਿ 24 ਨੂੰ ਆਖਰੀ ਮਿੰਟ ਤੇ ਜਿਹੜੇ ਸ਼ਾਪਿੰਗ ਕਰਦੇ ਨੇ, ਕ੍ਰਿਸਮਿਸ ਗਿਫਟ ਲੈਂਦੇ ਨੇ, ਉਹ ਤਕਰੀਬਨ 1.6 ਬਿਲੀਅਨ ਡਾਲਰ ਦੀ ਸ਼ਾਪਿੰਗ ਕਰਨਗੇ ਜੀ। ਕਰ ਲਈ ਹੋਣੀ ਹੈ ਉਨ੍ਹਾਂ ਨੇ ਤੇ ਵੈਸੇ ਮੈਂ ਤਾਂ ਬਹੁਤੀ ਨਹੀਂ ਕਰਦਾ ਕਿਉਂਕਿ ਇਹ ਜਿਹੜੀ ਗਿਫਟ ਲੈਣੇ ਦੇਣੇ ਨੇ ਨਾ, ਇਹ ਕਈ ਵਾਰੀ ਖਰਾਬ ਕਰ ਦਿੰਦੇ ਨੇ। ਵੈਸੇ ਅਗਰ ਚਲੋ ਹੁਣ ਅਸੀਂ ਰੇਡੀਓ ਪ੍ਰੋਗਰਾਮ ਕਰਦੇ ਹਾਂ, ਸਾਰਿਆਂ ਨੂੰ ਇੱਕ ਦੂਜੇ ਨੂੰ ਅਸੀਂ ਵਧਾਈਆਂ ਦੇ ਰਹੇ ਹਾਂ, ਯਾਦ ਕਰ ਰਹੇ ਹਾਂ, ਪਰ ਸੋਚਣਾ ਪੈਣਾ ਹੈ ਕਿ ਸਾਡੇ ਵੀ ਇਹ ਰੁਝਾਨ ਹੈ। ਜਿਸ ਤਰ੍ਹਾਂ ਹੁਣ ਦੀਵਾਲੀ ਦਾ ਹੋ ਗਿਆ ਜਾਂ ਹੋਰ ਜਿਹੜੇ ਫੰਕਸ਼ਨ ਹੈ, ਧਾਰਮਿਕ ਫੰਕਸ਼ਨ ਹੈ, ਉਨ੍ਹਾਂ ਦੇ ਉੱਤੇ ਜਿਹੜੇ ਮਤਲਬ ਰੂਹਾਨੀਅਤ ਦੇ ਨਾਲ ਜੁੜੇ ਹੋਏ ਦਿਨ ਸੋਧ ਨੇ, ਉਨ੍ਹਾਂ ਦੇ ਉੱਤੇ ਮਠਿਆਈਆਂ ਗਿਫਟ ਇੱਕ ਦੂਜੇ ਨੂੰ ਲੈਣ ਦੇਣ, ਕੀ ਇਹ ਵਰਤਾਰਾ ਸ਼ੁਰੂ ਆਪਾਂ ਕੀਤਾ ਹੋਇਆ, ਇਸ ਨੂੰ ਘਟਾਉਣਾ ਚਾਹੀਦਾ ਤੇ ਅਸਲੀ ਮੂਲ ਭਾਵ ਜਿਹੜਾ ਕਿਸੇ ਵੀ ਧਰਮ ਦਾ ਉਸ ਨੂੰ ਮੰਨਣਾ ਚਾਹੀਦਾ। ਖੈਰ ਆਪਾਂ ਇੱਥੇ ਹੋਰ ਗੱਲ ਕਰਾਂਗੇ, ਖਬਰਾਂ ਤੇ ਝਾਤੀ ਵੀ ਮਾਰਨੀ ਆ। ਮਿੰਟੂ ਬਰਾੜ ਜੀ ਹੁਣਾਂ ਨਾਲ ਸੰਪਰਕ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਹੈ ਤੇ ਬੜੀ ਛੇਤੀ ਹੀ ਉਹ ਸਾਡੇ ਨਾਲ ਜੁਆਇਨ ਇਨ ਕਰਨਗੇ। ਥੋੜੇ ਜਿਹੇ ਲੇਟ ਬੇਸ਼ੱਕ ਹੋ ਜਾਣ ਪਰ ਆਉਣਗੇ ਜ਼ਰੂਰ ਪ੍ਰੋਗਰਾਮ ਦੇ ਵਿੱਚ। ਹੁਣ ਤੁਹਾਨੂੰ ਪਤਾ ਹੈ ਕਿ ਉਹ ਵੀ ਕ੍ਰਿਸਮਸ ਦੀ ਰਾਤ ਜਿਹੜੀ ਹੈ ਕਾਫੀ ਬਿਜ਼ੀ ਰਹਿੰਦੇ ਨੇ, ਅੱਜ ਉਨ੍ਹਾਂ ਦਾ ਕੰਮ ਜਿਹੜਾ ਥੋੜਾ ਚੇਂਜ ਹੋਇਆ ਪਿਆ, ਇਸ ਕਰਕੇ ਸ਼ਡਿਊਲ ਖਰਾਬ ਹੈ ਮੇਰੀ। ਵੈਸੇ ਰਾਤੀ ਉਨ੍ਹਾਂ ਨਾਲ ਕਾਫੀ ਲੰਬੀ ਚੌੜੀ ਗੱਲਬਾਤ ਹੋਈ ਸੀ, ਕਹਿੰਦੇ ਮੈਂ ਲੇਟ ਨਾਈਟ ਆਵਾਂਗਾ ਤੇ ਵੈਸੇ ਮੈਂ ਉਨ੍ਹਾਂ ਨੂੰ ਫੋਨ ਕੀਤਾ ਸ਼ਾਇਦ ਉੱਠ ਵੀ ਖੜਨ। ਸੋ ਖਬਰਾਂ ਤੇ ਵੀ ਝਾਤੀ ਮਾਰਨੀ ਹੈ ਤੇ ਨਾਲ ਨਾਲ ਆਪਣੇ ਸਰੋਤਿਆਂ ਦੀ ਸ਼ਮੂਲੀਅਤ ਪ੍ਰੋਗਰਾਮ ਦੇ ਵਿੱਚ ਹੋ ਰਹੀ ਹੈ, ਉਨ੍ਹਾਂ ਨੂੰ ਵੀ ਆਪਾਂ ਨਾਲ ਦੀ ਨਾਲ ਰਸੀਦਾਂ ਦੇਈ ਜਾਣੀਆਂ ਨੇ। ਤੇ ਕਿਰਤ ਮਨੂ ਜੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਭਾਜੀ, ਕਹਿੰਦੇ ਮੈਂ ਫਾਰਮ ਤੇ ਕੰਮ ਕਰ ਰਹੀ ਹਾਂ ਕਪਲ ਆਫ ਆਵਰਸ ਲਈ, ਘੰਟਿਆਂ ਦੇ ਲਈ। ਹਾਂ ਤੇ ਗੁਰਬਾਣੀ ਵਿਚਾਰ ਪ੍ਰੋਗਰਾਮ ਬਹੁਤ ਵਧੀਆ ਸੀ, ਸ਼ੁਕਰੀਆ ਕਿਰਤ ਮਨੂ ਜੀ। ਤੇ ਦੇਖੋ ਇਹ ਬੇਟੀ ਜਿਹੜੀ ਆ ਇਹ ਬੜੀ ਮਿਹਨਤੀ ਆ, ਪੜ੍ਹ ਲਿਖ ਕੇ ਇੱਥੇ ਆਪ ਮਤਲਬ ਆਪਣੇ ਪੈਰਾਂ ਬਲਬੂਤੇ ਦੇ ਉੱਤੇ ਤੇ ਬਹੁਤ ਵਧੀਆ ਜੌਬ ਕਰ ਰਹੀ ਆ, ਵੱਡੇ ਪੱਧਰ ਤੇ ਜੌਬ ਕਰ ਰਹੀ ਆ ਤੇ ਲੈਬ ਟੈਕਨੀਸ਼ੀਅਨ ਹੈ ਜੀ, ਹਾਰਟੀਕਲਚਰ ਦੇ ਵਿੱਚ ਟਿਸ਼ੂ ਕਲਚਰ ਕਰਦੀ ਆ ਤੇ ਇੰਚਾਰਜ ਹੈ ਸਾਰੀ ਲੈਬੋਰਟਰੀ ਦੀ, ਬਹੁਤ ਵੱਡਾ ਫਾਰਮ ਹੈ ਜੀ ਸਨਸ਼ਾਈਨ ਕੋਸ ਦੇ ਵਿਚ। ਤੇ ਮੈਂ ਇਹਨਾਂ ਦੀ ਐਗਜ਼ਾਮਪਲ ਦਿੰਦਾ ਹੁੰਦਾ ਕਿ ਮਿਹਨਤ ਕਰੋ ਤਾਂ ਸਾਰਾ ਕੁਛ ਅਵੇਲੇਬਲ ਹੈ। ਤੇ ਸ਼ੁਕਰੀਆ ਕਿਰਤ ਮੈਨੂੰ ਤੇ ਸਾਰੇ ਹੀ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜ ਰਹੇ ਨੇ। ਤੇ ਗੁੱਡ ਮਾਰਨਿੰਗ ਬੁਲਾਈ ਸੀ ਰਮੀਤ ਚੰਨਾ ਹੁਣਾ ਭਾਜੀ ਨੇ, ਕਹਿੰਦੇ ਨੇ ਕਿ ਜੋ ਪਹਿਲੇ ਸ਼ਮਾ ਮੰਗਤਾ ਹੈ ਵਹ ਸਬਸੇ ਬਹਾਦਰ ਹੈ, ਜੋ ਸਬਸੇ ਪਹਿਲੇ ਸ਼ਮਾ ਕਰਤਾ ਹੈ ਵਹ ਸਬਸੇ ਸ਼ਕਤੀਸ਼ਾਲੀ ਹੈ, ਔਰ ਜੋ ਸਬਸੇ ਪਹਿਲੇ ਭੁੱਲ ਜਾਤਾ ਹੈ ਵੋ ਸਬਸੇ ਸੁਖੀ ਹੈ। ਬਹੁਤ ਸੋਹਣਾ ਵਿਚਾਰ ਹੈ ਜੀ, ਹਾਂਜੀ ਵੈਰੀ ਨਾਈਸ, ਤੇ ਥੈਂਕ ਯੂ ਤੁਹਾਡਾ। ਤਾਂ ਇਧਰ ਸਾਡੇ ਨਾਲ ਕੁਲਦੀਪ ਬਾਲ ਕਹਿੰਦੇ ਨੇ ਕਿ ਭਾਜੀ ਲੱਗਾ ਹੁਣ ਤੱਕ ਕਿ ਕਿਸੇ ਨੂੰ ਦਰਸ਼ਨ ਨਸੀਬ ਨਹੀਂ ਹੋਏ, ਵੀਡੀਓ ਨਾਲ ਹੀ ਕੰਮ ਚੱਲਦਾ ਹੈ। ਹਾਂਜੀ ਹਾਂ, ਇਹਨਾਂ ਨੇ ਨਾ ਇੱਕ ਫੋਟੋ ਭੇਜੀ ਹੈ ਰੋਟੀ ਮੇਕਿੰਗ ਮਸ਼ੀਨ, ਤੇ ਕਹਿੰਦੇ ਨੇ ਕਿ ਮਸ਼ੀਨ ਤੱਕ ਤੇ ਦੇਖੀ ਨਹੀਂ ਕਿਸੇ ਦੇ ਲੱਗੀ ਹੋਈ, ਜਿਹੜੀ ਰੋਟੀ ਮੇਕਿੰਗ ਮਸ਼ੀਨ ਹੈ ਤੁਸੀਂ ਦੇਖੀ ਹੋਣੀ ਜੀ ਸਾਰਿਆਂ ਨੇ, ਵੀਡੀਓ ਵੀ ਉਹਦੇ ਦੇਖੇ ਹੋਣੇ ਆ, ਉਹ ਕਪਲ ਜਿਹੜੇ ਨੇ ਆਰਾਮ ਨਾਲ ਬੈਠੇ ਇੰਜੋਏ ਕਰ ਰਹੇ ਨੇ, ਬਟਨ ਦੱਬਦੇ ਨੇ, ਮਿੰਟ ਦੀ ਇੱਕ ਰੋਟੀ ਬਾਹਰ ਆਈ ਜਾਂਦੀ ਹੈ ਤੇ ਉਹ ਛਕੀ ਜਾਂਦੇ ਨੇ ਤੇ ਉਹ ਚ ਆਟਾ ਪਾ ਦਿੰਦੇ ਨੇ। ਉਹ ਗੱਲ ਤਾਂ ਇਹ ਹੈ ਕਿ ਉਹ ਇੱਕ ਦੋ ਚਾਰ ਰੋਟੀਆਂ ਨੂੰ ਤਾਂ ਠੀਕ ਹੈ, ਪਰ ਜਿਨ੍ਹਾਂ ਨੇ ਤਹਿ ਲਾ ਕੇ ਖਾਣੀ ਹੁੰਦੀ ਉਹਨਾਂ ਲਈ ਬੜੀ ਔਖੀ ਹੋ ਜਾਣੀ ਆ। ਖੈਰ ਉਹ ਕਹਿੰਦੇ ਨੇ ਕਿ ਇਹ ਜਿਹੜੀ ਮਸ਼ੀਨ ਹੈ ਨਾ ਰੋਟੀਆਂ ਬਣਾਉਣ ਵਾਲੀ, ਇਹਦੇ ਵੀਡੀਓ ਤਾਂ 4-5 ਸਾਲ ਤੋਂ ਚੱਲ ਰਹੇ ਆ ਪਰ ਦਰਸ਼ਨ ਅੱਜ ਤੱਕ ਨਹੀਂ ਹੋਏ। ਮੈਨੂੰ ਤਾਂ ਆਪ ਨਹੀਂ ਜੀ ਪਤਾ ਲੱਗਾ ਕਿ ਕਿੱਥੋਂ ਇਹ ਜਿਹੜੀ ਮਸ਼ੀਨ ਮਿਲਦੀ ਆ। ਤੇ ਹੁਣ ਉਹਨਾਂ ਨੇ NBC ਦੀ ਖ਼ਬਰ ਭੇਜੀ ਆ ਬਈ ਜਿਹੜੀ ਆਟੋਮੈਟਿਕ ਮਸ਼ੀਨ ਹੈ ਨਾ, ਇਹਨਾਂ ਦੀ ਜਿਹੜੀ ਵੇਟਿੰਗ ਲਿਸਟ ਆ ਉਹਦਾ ਜਿਹੜੀ ਟੋਟਲ ਵੈਲਿਊ ਹੈ ਉਹ $72 million ਹੈ। $72 million ਦੇ ਆਰਡਰ ਜਿਹੜੇ ਆਏ ਪਏ ਨੇ ਪਰ ਮਸ਼ੀਨ ਪਤਾ ਨਹੀਂ ਬਣਦੀ ਹੈ ਜਾਂ ਨਹੀਂ ਬਣਦੀ। ਹੁਣ ਮੈਂ ਇਹਦੀ ਜਿਹੜੀ ਖ਼ਬਰ ਹੈ, ਚਲੋ ਅੱਜ ਕ੍ਰਿਸਮਿਸ ਵਾਲੇ ਦਿਨ ਇਹੀ ਕਰ ਲੈਂਦੇ ਹਾਂ ਕਿ ਰੋਟੀਆਂ ਵਾਲੀ ਮਸ਼ੀਨ ਹੋਵੇ ਨਾ ਤੇ ਉਹ ਪ੍ਰੈਜੈਂਟ ਦੇਣੀ ਚਾਹੀਦੀ ਆ। ਤੇ ਵਧੀਆ ਆ, ਚਲੋ ਲੇਡੀਜ਼ ਨੂੰ ਥੋੜਾ ਜਿਹਾ ਰੋਟੀ ਪਾਣੀ ਤੋਂ ਰਾਹਤ ਮਿਲਦਾ ਆ, ਰੋਟੀ ਤੋਂ ਮਿਲਦਾ ਆ, ਬਾਕੀ ਜਿਹੜਾ ਖਾਣ ਪੀਣ ਦਾ ਤਾਂ ਚਲੋ ਵਧੀਆ ਹੀ ਆ। ਤੇ ਇਹ ਜਿਹੜੀ ਮਸ਼ੀਨ ਹੈ ਜੀ, ਇਹ ਕੰਪਨੀ ਹੈਗੀ ਜ਼ਿੰਪਲਿਸਟਿਕ, ਤੇ ਇਹਨਾਂ ਦੇ ਜਿਹੜੇ ਬ੍ਰਾਂਡ ਮਾਰਕੀਟ ਦੇ ਇੰਚਾਰਜ ਨੇ, ਮਾਰਕੀਟਿੰਗ ਮੈਨੇਜਰ ਨੇ ਜੈਨੀ ਹਿਊਨਸ, ਉਨ੍ਹਾਂ ਨੇ ਦੱਸਿਆ ਕਿ ਹੰਡਰਡ ਆਫ ਮਿਲੀਅਨ ਜਿਹੜੇ ਬੰਦੇ ਨੇ ਉਹ ਵਰਲਡ ਵਾਈਡ ਇਸ ਰੋਟੀਆਂ ਦੀ ਜਿਹੜੀ ਮਸ਼ੀਨ ਬਣਾਉਣ ਰੋਟੀ ਬਣਾਉਣ ਵਾਲੀ ਮਸ਼ੀਨ ਦਾ ਇੰਤਜ਼ਾਰ ਕਰ ਰਹੇ ਨੇ। ਤੇ ਇਸ ਦੀ ਜਿਹੜੀ ਕੀਮਤ ਹੈ ਉਹ ਜੀ $1000 ਹੈ, $1 ਘੱਟ ਹੈ ਵੈਸੇ, $999 ਹੈ। ਤੇ ਇਸ ਦੇ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ 5000 ਡਿਸਟਰੀਬਿਊਸ਼ਨ ਪਾਰਟਨਰਸ਼ਿਪ ਦੀ ਇਨ੍ਹਾਂ ਨੂੰ ਰਿਕੁਐਸਟ ਆ ਚੁੱਕੀ ਹੈ ਤੇ ਕੰਪਨੀ ਨੇ ਫਿਲਹਾਲ $11.5 million ਇਨਵੈਸਟ ਕੀਤਾ ਇਸ ਰੋਟੀ ਮੇਕਿੰਗ ਮਸ਼ੀਨ ਦੇ ਵਿਚ। ਸੋ ਇਹ ਅਗਰ ਰੋਟੀ ਮੇਕਿੰਗ ਮਸ਼ੀਨ ਮਿਲ ਜਾਵੇ ਤਾਂ ਕਿਆ ਬਾਤ ਹੀ ਆ, ਤਾਂ ਵਧੀਆ ਜੀ, ਸਾਰਿਆਂ ਦੇ ਕੰਮ ਆਏਗੀ। ਤਾਂ ਚਲੋ ਇਸ ਨੂੰ ਆਪਾਂ ਪ੍ਰੋਗਰਾਮ ਨੂੰ ਜਾਰੀ ਰੱਖਦੇ ਹਾਂ। ਤੇ ਇਧਰ ਸਾਡੇ ਜਲੇਬੀਆਂ ਵੀ ਪਹੁੰਚ ਚੁੱਕੀਆਂ ਨੇ ਘਰੇ, ਮੰਮੀ ਉਹਨਾਂ ਨੇ ਬਣਾਈਆਂ ਨੇ ਤਾਂ ਮੇਰੇ ਸਾਹਮਣੇ ਪਈਆਂ ਨੇ। ਹੁਣ ਮੈਂ ਤੁਹਾਨੂੰ ਈਮੇਲ ਤਾਂ ਕਰ ਨਹੀਂ ਸਕਦਾ, ਨਾ ਹੀ ਵਟਸਐਪ ਤੇ ਭੇਜ ਸਕਦਾ ਜਲੇਬੀਆਂ, ਪਰ ਕੋਈ ਗੱਲ ਨਹੀਂ, ਤੁਸੀਂ ਕੋਈ ਵਧੀਆ ਜਿਹੀ ਫੋਟੋ ਗੂਗਲ ਤੋਂ ਕੱਢ ਕੇ ਦੇਖ ਲਓ, ਉਦਾਂ ਦੀਆਂ ਜਲੇਬੀਆਂ ਆ ਬਿਲਕੁਲ ਉਹੀ। ਸੋ ਕ੍ਰਿਸਮਿਸ ਦੀਆਂ ਵਧਾਈਆਂ ਜੀ ਸਾਰਿਆਂ ਨੂੰ ਜਿਹੜੇ ਸੱਜਣ ਹੁਣੇ ਹੁਣੇ ਜੁੜ ਰਹੇ ਨੇ। ਤਾਂ ਗੱਲਾਂ ਬਾਤਾਂ ਹੋਰ ਵੀ ਆਪਾਂ ਜਾਰੀ ਰੱਖਣੀਆਂ ਨੇ। ਤੇ ਮਨੀ ਕਹਿ ਰਹੇ ਨੇ ਕਿ ਵੀਰ ਜੀ ਮੈਂ ਵੀ ਕੰਮ ਕਰ ਰਿਹਾ, ਜੋਬ ਕਰ ਰਿਹਾ ਜੀ ਬੋਕਸਿੰਗ ਡੇ ਨੂੰ ਵੀ ਡੇਵਿਡ ਜੋਨਸ ਦੇ ਵਿਚ। ਹਾਂਜੀ ਬੋਕਸਿੰਗ ਡੇ ਕੱਲ ਨੂੰ ਤਾਂ ਬੜਾ ਰਸ਼ ਪੈਣਾ ਹੈ ਸ਼ੋਪਿੰਗ ਦਾ ਆਸਟ੍ਰੇਲੀਆ ਦੇ ਵਿਚ, ਕਿਉਂਕਿ ਸੇਲ ਲੱਗਣੀ ਆ, ਜਿੰਨਾ ਸਮਾਨ ਬਚਿਆ ਹੋਣਾ ਉਹ ਫਿਰ ਸਸਤੇ ਭਾਅ ਕੱਢਣਾ ਆ। ਤੇ ਖਾਸ ਕਰਕੇ ਡੇਵਿਡ ਜੋਨਸ ਦੀ ਜਿਹੜੀ ਸੇਲ ਹੈ ਉਹ ਤਾਂ ਬੜੀ ਮਸ਼ਹੂਰ ਹੈ ਦੁਨੀਆਂ ਦੇ ਵਿਚ, ਆਸਟ੍ਰੇਲੀਆ ਦੇ ਵਿਚ ਖਾਸ ਕਰਕੇ। ਇਨ੍ਹਾਂ ਦਾ ਵੀ ਇਕ ਆਪਣਾ ਇਤਿਹਾਸ ਹੈ ਡੇਵਿਡ ਜੋਨਸ ਦਾ ਤੇ ਮੈਰਸ ਦਾ, ਇਨ੍ਹਾਂ ਦੀ ਆਪਸ ਦੇ ਵਿਚ ਕਾਫੀ ਲੱਗਦੀ ਸੀ। ਤੇ ਫੇਰ ਕਿਤੇ ਗੱਲ ਕਰਾਂਗੇ, ਤੇ ਕੱਲ ਨੂੰ ਮਨੀ ਹੁਣੀ ਸਿਕਿਉਰਿਟੀ ਕਰ ਰਹੇ ਨੇ। ਸੋ ਪ੍ਰੋਗਰਾਮ ਆਪਾਂ ਜਾਰੀ ਰੱਖਦੇ ਆ ਤੇ ਖ਼ਬਰਾਂ ਤੇ ਵੀ ਝਾਤੀ ਮਾਰਨੀ ਆ। ਤਾਂ ਮੈਂ ਕੋਸ਼ਿਸ਼ ਕਰਦਾ ਮਿੰਟੂ ਬਰਾੜ ਹੁਣਾਂ ਨੂੰ ਗੀਤ ਦੇ ਦੌਰਾਨ ਲੈਣਾ, ਪਰ ਇੱਕ ਬਹੁਤ ਸੋਹਣਾ ਗੀਤ ਆਇਆ ਜੀ ਕੰਠ ਕਲੇਰ ਦਾ ਬ੍ਰੋਕਨ ਹਾਰਟ, ਮੈਂ ਉਹ ਤੁਹਾਨੂੰ ਸੁਣਾਉਣਾ ਹੈ ਜੀ।
ਧਰਤੀ ਤੇ ਡਿੱਗਿਆ
ਕਿਆ ਬਾਤ ਹੈ ਜੀ, ਬਹੁਤ ਖੂਬਸੂਰਤ ਗੀਤ ਮੈਨੂੰ ਲੱਗਦੇ ਨੇ ਕਲੇਰ ਕੰਠ ਦੇ, ਤੇ ਕੰਠ ਕਲੇਰ ਦੇ ਰੱਖ ਲਓ ਤਾਂ ਮੈਨੂੰ ਬੜਾ ਚੰਗਾ ਲੱਗਿਆ। ਮੈਂ ਸੋਚਦਾ ਸੀਗਾ ਵੀ ਤੁਹਾਨੂੰ ਸੁਣਾ ਦਿਆਂ, ਕਿਉਂਕਿ ਉਧਰ ਕੁਲਦੀਪ ਵੱਲ ਰੋਟੀਆਂ ਦੀ ਮਸ਼ੀਨ ਨਾ ਮਿਲਣ ਕਰਕੇ ਦਿਲ ਤੋੜੀ ਬੈਠਾ, ਤੇ ਇਧਰ ਮੈਨੂੰ ਜਲੇਬੀਆਂ ਆ ਗਈਆਂ ਘਰੋਂ, ਤੇ ਕਈਆਂ ਦੇ ਦਿਲ ਇਧਰ ਵੀ ਟੁੱਟੇ ਹੋਣੇ ਆ। ਉਧਰ ਮਿੰਟੂ ਬਰਾੜ ਜੀ ਵੀ ਦਿਲ ਤੋੜੀ ਬੈਠੇ ਆ, ਕਹਿੰਦੇ ਮੈਨੂੰ ਜਲੇਬੀਆਂ ਨਹੀਂ ਆਈਆਂ। ਮਿੰਟੂ ਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ, ਦਿਲ ਨਾ ਤੋੜੋ।
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਉਮੀਦ ਕਰਦੇ ਹਾਂ ਜੀ ਪ੍ਰੋਗਰਾਮ ਦਾ ਲੁਤਫ ਉਠਾ ਰਹੇ ਹਾਂ, ਤੇ ਮਾਫੀ ਚਾਹੁੰਦਾ 10 ਮਿੰਟ ਲੇਟ ਆਇਆ ਮੈਂ ਅੱਜ।
ਹਾਂਜੀ ਹਾਂਜੀ ਕੋਈ ਗੱਲ ਨੀ ਜੀ, ਲੇਟ ਆਏ, ਦੇਰ ਆਏ, ਦਰੁਸਤ ਆਏ, ਵੈਸੇ ਦੋ ਤਰ੍ਹਾਂ ਨਾਲ ਦਿਲ ਟੁੱਟੇ ਨੇ ਬਲ ਸਾਹਿਬ ਦਾ ਕਿ ਰੋਟੀਆਂ ਬਣਾਉਣ ਵਾਲੀ ਮਸ਼ੀਨ ਨੀ ਮਿਲਦੀ ਤੇ ਇਹਦੀ ਬੜੀ ਭਾਰੀ ਡਿਮਾਂਡ ਹੈ ਜੀ ਹਰ ਘਰ ਦੇ ਵਿਚ, ਮੈਨੂੰ ਲੱਗਦਾ ਹਰ ਬੰਦਾ ਜਿਹੜਾ ਚਾਹੁੰਦਾ ਆ ਤੇ ਕਹਿੰਦੇ ਕਿ ਮੈਂ ਤੁਹਾਡੇ ਗਿਫਟ ਵਾਲੇ ਵਿਚਾਰ ਤੇ ਕਈ ਸਾਲਾਂ ਤੋਂ ਪੱਕਾ ਹਾਂ ਪਰ ਪਤਾ ਨੀ ਕਿਉਂ ਪੇਂਡੂ ਪੇਂਡੂ ਕਹਿੰਦੇ ਨੇ ਜਦੋਂ ਕਹਿੰਦੇ ਨੇ ਕਿ ਗਿਫਟ ਨਾ ਦਿਆ ਕਰੋ ਤੇ ਇਹੀ ਗੱਲ ਸੁਖਜੀਤ ਢਿੱਲੋਂ ਕਹਿੰਦੇ ਨੇ ਕਿ ਭਾਜੀ ਵੀ ਫਸਟ ਟਾਈਮ ਕਹਿੰਦੇ ਮੈਂ ਕੋਈ ਗਿਫਟ ਨਹੀਂ ਲਈ, ਮੈਂ ਆਪਣੇ ਬੇਟੇ ਦੇ ਜਨਮ ਦਿਨ ਦੇ ਉੱਤੇ ਕਿਹਾ ਵੀ ਮੈਨੂੰ ਗਿਫਟ ਨਾ ਦਿਓ, ਅਸੀਂ ਨਹੀਂ ਲੈਣੀ ਤੇ ਇਟਸ ਨਾਟ ਈਜ਼ੀ, ਕਹਿੰਦੇ ਇਹ ਈਜ਼ੀ ਨਹੀਂ ਹੈਗਾ ਇੱਦਾਂ ਕਹਿਣਾ ਲੋਕਾਂ ਨੂੰ। ਕਈ ਵਾਰੀ ਲੋਕ ਸਮਝਣ ਲੱਗ ਪੈਂਦੇ ਜਿਹੜਾ ਜਿਆਦਾ ਗਿਫਟ ਗਿਫਟ ਕਰ ਰਿਹਾ ਸ਼ਾਇਦ ਇਹ ਲੈਣਾ ਚਾਹੁੰਦਾ ਹੋਵੇ ਨਾ, ਜਿਦਾ ਕਹਿੰਦੇ ਨੀ ਨਾ ਨਾ ਨਾ
ਪੈਸੇ ਲੈਣਾ ਚਾਹੁੰਦਾ ਕੈਸ਼ ਲੈਣਾ ਚਾਹੁੰਦਾ।
ਹਾਂਜੀ ਪਰ ਕਹਿੰਦੇ ਕਿ ਮੈਂ ਸਾਰਿਆਂ ਨੂੰ ਰਿਕੁਐਸਟ ਕੀਤੀ ਤੇ ਇਟ ਵਰਕਡ, ਕਹਿੰਦਾ ਮਤਲਬ ਇਹ ਕੰਮ ਕੀਤਾ ਹੈ ਤੇ ਮਤਲਬ ਹੁੰਦਾ ਆ ਇਸ ਤਰ੍ਹਾਂ। ਤਾਂ ਮਿੰਟੂ ਜੀ ਵੈਸੇ ਮੈਂ ਵੀ ਪਹਿਲਾਂ ਵੀ ਦੱਸ ਚੁੱਕਾ ਪ੍ਰੋਗਰਾਮ ਦੇ ਵਿਚ ਕਿ ਜਿਹੜਾ ਗਿਫਟ ਲੈਣਾ ਜਾਂ ਦੇਣਾ ਨਾ ਇਨ ਦਾ ਐਂਡ ਅਖੀਰ ਨੂੰ ਇਹਦਾ ਨਤੀਜਾ ਪਤਾ ਕੀ ਨਿਕਲਦਾ ਜਦੋਂ ਤੁਸੀਂ ਗਿਫਟ ਦਿੰਦੇ ਹੋ, ਇੱਕ ਸਾਲ, ਦੋ ਸਾਲ, ਤਿੰਨ ਸਾਲ ਔਰ ਚੌਥੇ ਸਾਲ ਲਿਖਾ ਕੇ ਲੈ ਲਓ ਭਾਈ 95% ਜਿਨ੍ਹਾਂ ਨੂੰ ਤੁਸੀਂ ਗਿਫਟ ਲੈਣੇ ਜਾਂ ਦਿੰਦੇ ਹੁੰਦੇ ਨਾ ਚੌਥੇ ਸਾਲ, ਚਾਰ ਸਾਲ ਵੀ ਮੈਂ ਜ਼ਿਆਦਾ ਦੇ ਰਿਹਾ ਵੈਸੇ ਤੇ ਉਹਨਾਂ ਨਾਲ ਤੁਹਾਡੀ ਟੁੱਟੀ ਹੋ ਕੇ ਟੁੱਟੀ ਹੋ ਲਓ ਮੁੜ ਕੇ ਮਤਲਬ ਇਹੋ ਜਿਹੀ ਟੁੱਟੂਗੀ ਕਿ ਮੁੜ ਕੇ ਦੁਬਾਰਾ ਬਣਨ ਦਾ ਵੀ ਕੋਈ ਆਸਾਰ ਨਹੀਂ ਰਹੂਗਾ। ਸੋ ਇਸ ਕਰਕੇ ਨਾ ਮਤਲਬ ਇਹ ਤੱਤ ਕੱਢੇ ਹੋਏ ਨੇ ਵੀ ਜਿਹੜਾ ਲੈਣ ਦੇਣ ਹੈ ਹੁਣ ਵਿਆਹਾਂ ਸ਼ਾਦੀਆਂ ਦੇ ਵਿਚ ਜਿਹੜੇ ਐਵੇਂ ਸੂਟ ਲਈ ਜਾਂਦੇ ਦੇਈ ਜਾਂਦੇ ਆ ਉਹ ਦੇਣਾ ਤਾਂ ਹੁੰਦਾ ਆ ਵੀ ਅਗਲੇ ਨੂੰ ਇੱਕ ਨਿਸ਼ਾਨੀ ਦੇ ਭਾਵਨਾ ਦੇ ਨਾਲ ਜਾਂ ਇੱਕ ਉਹਨੂੰ ਖੁਸ਼ ਕਰਨ ਦੇ ਲਈ, ਪਰ ਉਹ ਜਿਹੜਾ ਲੈਣ ਵਾਲਾ ਕਈ ਵਾਰੀ ਹੁੰਦਾ ਨਾ ਫਿਰ ਉਹ ਕੰਪੇਅਰ ਕਰਨ ਲੱਗ ਜਾਂਦਾ ਮੈਂ ਤਾਂ ਇਹਨੂੰ ਇੰਨੇ ਦਾ ਦਿੱਤਾ ਇਹਨੇ ਮੈਨੂੰ ਮਾੜਾ ਜਿਹਾ ਦਿੱਤਾ ਆਪ ਵਧਾਈ। ਸੋ ਇਸ ਕਰਕੇ ਨਾ ਮਤਲਬ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਗਰੇਜ ਹੀ ਰੱਖੇ। ਵੈਸੇ ਪੈਸੇ ਲੈਣ ਦੇਣ ਦਾ ਵੀ ਕੋਈ ਮਤਲਬ ਮਿੰਟੂ ਜੀ ਕੋਈ ਮਤਲਬ ਮਾੜੀ ਗੱਲ ਨਹੀਂ ਹੈਗੀ, ਜੇ ਹੁਣ ਜੇ ਦੇਣਾ ਹੀ ਹੈ ਲੈਣ ਦੇਣ ਕਰਨਾ ਚੀਜ਼ਾਂ ਦੀ ਬਜਾਏ ਨਾ ਮਤਲਬ ਇਹਦੇ ਨਾਲ ਤਾਂ ਫਿਰ ਤੁਸੀਂ ਲਿਖ ਲਓ ਵੀ ਹਾਂ ਵੀ ਮੈਂ ਉਹਨੂੰ $100 ਦਿੱਤਾ ਜੀ ਉਹਨੇ ਮੈਨੂੰ 100 ਦਿੱਤਾ, ਬਸ ਹਿਸਾਬ ਬਰਾਬਰ 100 ਦਾ 100 ਹੀ ਹੈ ਨਾ।
ਤੁਸੀਂ ਨਿਉਂਦਾ ਸ਼ਬਦ ਦੀ ਖੈਰ ਵਿਆਖਿਆ ਜ਼ਿਆਦਾ ਕਰ ਸਕਦੇ ਹੋ, ਨਿਉਂਦਾ ਪਾਉਣਾ ਸਾਡੇ ਮਲਬੇ ਚ ਤਾਂ ਉਹ ਸੀ, ਬਹੁਤ ਪਾਪੂਲਰ ਸੀ ਸਾਡੀ ਸੁਰਤ ਦੇ ਵਿਚ ਵੀ, ਉਹ ਕਾਪੀ ਆਲਾ ਲਿਖਣ ਆਲਾ ਰਿਵਾਜ ਚੱਲਦਾ ਰਿਹਾ, ਮੈਂ ਖੁਦ ਦੇਖਿਆ ਨਿਉਂਦਾ ਲਿਖਦੇ ਨਿਉਂਦਾ ਪਾਉਣ ਦੀ ਗੱਲਾਂ ਹੁੰਦੀਆਂ, ਤਾਂ ਉਹ ਸੀ ਉਸ ਟਾਈਮ ਦੀ ਸਮੇਂ ਦੀ ਲੋੜ, ਤੇ ਸਮੇਂ ਦੀ ਲੋੜ ਸੀ ਤਾਂ ਸੀ ਵੀ ਜਿਹੜਾ ਜ਼ਿਮੀਂਦਾਰਾ ਸੀ ਜਾਂ ਜੋ ਵੀ ਬੰਦੇ ਦਾ ਸਰਕਲ ਸੀ ਉਹ ਸਰਕਲ ਚੱਲਦਾ ਸੀ ਚੀਜ਼ਾਂ ਨਾਲ, ਚੀਜ਼ਾਂ ਬਸ ਘਰੇ ਹੀ ਸਾਰਾ ਕੁਝ ਉਤਪਾਦ ਹੁੰਦਾ ਸੀ ਤੇ ਪੈਸੇ ਦਾ ਪਸਾਰ ਸੀ ਜਿਹੜਾ ਬਹੁਤ ਥੋੜਾ ਸੀ, ਬਹੁਤ ਹੀ ਥੋੜਾ, ਤੇ ਉਹ ਜਦੋਂ ਵਿਆਹ ਸ਼ਾਦੀਆਂ ਵੇਲੇ ਫਿਰ ਕੀ ਹੁੰਦਾ ਸੀ ਵੀ 5 ਰੁਪਏ, 2 ਰੁਪਏ, 1 ਰੁਪਿਆ ਰਿਸ਼ਤੇਦਾਰੀਆਂ ਮੁਤਾਬਕ ਉਹ 1 ਪੈਸੇ ਦਿੱਤੇ ਜਾਂਦੇ ਸੀ, ਵਿਆਹ ਦੇ ਐਕਸਟਰਾ ਜਿਹੜਾ ਖਰਚਾ ਪਰਿਵਾਰ ਦੇ ਉੱਤੇ ਆ ਗਿਆ ਉਸ ਨੂੰ ਚੱਕਣ ਲਈ
ਸਾਂਝ ਪਾਈ ਜਾਂਦੀ ਸੀ ਵੀ ਹਾਂ ਵੀ ਆਹ ਪੈਸੇ ਤੋਂ ਇੱਕ ਤਰ੍ਹਾਂ ਨਾਲ ਲੋਨ ਮੰਗ ਰਹੇ ਹੁੰਦਾ ਸੀ ਵੀ ਆਹ ਲੈ ਲਓ ਇਕੱਠੇ ਕਰਕੇ ਦੇ ਦਿੱਤੇ ਜਦੋਂ ਸਾਡੇ ਹੋਊਗਾ ਤੇ ਸਾਨੂੰ ਵੀ ਇੱਦਾਂ ਹੀ ਹੈਲਪ ਹੋਊਗੀ।
ਜੀ 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 ਤੇ ਇਹ ਇਸ ਦੇ ਵਿਚ ਜਦੋਂ ਅੱਗੇ ਚੱਲ ਪਈ ਗੱਲ ਹੌਲੀ ਹੌਲੀ ਇਹ ਬਣ ਗਿਆ ਸਟੇਟਸ ਸਿੰਬਲ ਵੀ ਮੈਂ ਦੂਜੇ ਨੂੰ ਦਵਾਵਾਂ ਕਿਵੇਂ, ਵੱਧ ਨਿਆਉਂਦਾ ਪਾ ਕੇ ਮੈਂ ਉਹਨੂੰ ਦੱਬ ਲਿਆ
ਉਹ 51
ਆਪਦੇ ਰਿਸ਼ਤੇਦਾਰਾਂ ਚ,
ਉਹ 51 ਉਦੋਂ ਪਾਉਂਦੇ ਨੇ
ਉਹੀ ਕਹਾਵਤ ਚੱਲੀ ਆ ਵੀ ਮੈਂ 51 ਪਾ ਕੇ ਆਇਆ
ਤੇ ਉਹ ਐਕਚੁਲੀ ਉਹ ਹੈਲਪ ਕਰਨਾ ਨੀ, ਮੈਂ ਸਮਝਦਾ ਹੈਲਪ ਕਰਨਾ ਨੀ ਸੀਗਾ, ਉਹ ਬੇਇੱਜ਼ਤੀ ਕਰਨ ਵਾਲਾ ਕੰਮ ਹੁੰਦਾ ਸੀ ਹਨਾ ਅਗਲੇ ਦੀ,
ਬਸ 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 ਅਗਲੇ ਤੇ ਧੌਂਸ ਜਮਾਉਣੀ ਵੀ ਮੈਂ ਫੁੱਫੜ ਸੀ ਤੇ ਫਿਰ ਮੈਂ ਦਿਖਾਇਆ ਮੇਰੇ ਸਾਲਾ ਰਿਸ਼ਤੇਦਾਰਾਂ ਨੂੰ ਸਾਲਿਆਂ ਨੂੰ ਕਹਿਣਾ ਪਊਗਾ ਵੀ ਮੈਂ ਕਿੱਡਾ ਤਕੜਾ ਤੇ ਮੈਂ 51 ਪਾ ਕੇ ਆਇਆ ਉੱਥੇ। ਇਹ ਚਲਦੀ ਚਲਦੀ ਦੇਖੋ ਰੀਤੀ ਰਿਵਾਜ ਚੱਲ ਪਈ ਬਹੁਤ ਵੱਡੀ। ਮੇਰੀ ਰਾਤ ਹੀ ਨਾ ਕੱਲ ਕੁਦਰਤੀ ਜੌਲੀ ਨਾਲ ਗੱਲ ਹੋ ਰਹੀ ਸੀ ਆਪਣੇ ਮਿੱਤਰ ਨਾਲ, ਉਹ ਕ੍ਰਿਸਮਸ ਦੇ 1-2 ਥਾਂ ਤੇ ਗਿਫਟ ਦੇ ਕੇ ਆਇਆ ਤੇ ਮੈਂ ਉਹਨੂੰ ਕਿਹਾ ਜੌਲੀ ਵੀ ਇਹ ਚੰਗਾ ਰੀਤ ਨੀ ਹੈ ਕਿਉਂਕਿ ਸਾਡੇ ਜਿਹੜੇ ਇੰਡੀਆ ਦੇ ਵਿਚ ਨਾ ਮਹਾਜਨ ਵਰਗ ਦੇ ਵਿਚ ਤਾਂ ਇਹ ਬਹੁਤ ਜ਼ਿਆਦਾ ਫੈਲੀ ਹੋਈ ਹੈ ਰੀਤ ਸਾਡੇ ਨਾਲੋਂ ਵੱਧ, ਅਸੀਂ ਤਾਂ ਹਜੇ ਬਹੁਤ ਘੱਟ ਕਰਦੇ ਹਾਂ ਪਰ ਇਨ੍ਹਾਂ ਦੇ ਤਾਂ ਨਾ ਤਿੱਥ ਤਿਉਹਾਰਾਂ ਦੇ ਉੱਤੇ ਇਹ ਤਾਂ 100-100, 200-200, 400-400 ਗਿਫਟ ਲੈ ਕੇ ਤੇ ਫੇਰ ਪੂਰਾ ਟੱਬਰ ਜੰਗੀ ਪੱਧਰ ਤੇ ਘਰੋ ਘਰੀ ਫੜਾ ਕੇ ਆਉਂਦਾ ਦੀਵਾਲੀ ਵੇਲੇ ਮਹਾਜਨ ਪਰਿਵਾਰਾਂ ਦੇ 500-500 ਇੱਕ ਕੰਮ ਬਣ ਜਾਂਦਾ ਪੂਰਾ 3-4 ਦਿਨ ਪਹਿਲਾਂ 500-400 ਗਿਫਟ ਕੋਈ ਆਪਦੇ ਬਣਵਾਉਂਦਾ ਕੋਈ ਸਪੈਸ਼ਲ ਛਪਵਾਉਂਦਾ ਕੋਈ ਚੀਜ਼ ਤੇ ਫਿਰ ਉਹ ਵੰਡ ਕੇ ਆਉਂਦੇ ਆ। ਜਿੱਦਾਂ ਤੁਸੀਂ ਕਿਹਾ ਵੀ 2 ਸਾਲ ਦਿੰਦਾ 3 ਸਾਲ ਦਿੰਦਾ ਜੋ 3 ਸਾਲ ਨਹੀਂ ਆਉਂਦਾ ਨਾ ਮੇਰੇ ਯਾਦ ਆ ਮੇਰੇ ਖੁਦ ਦੇ ਵੀ ਇੱਕ ਕੋਈ ਮਿੱਤਰ ਸੀ ਉਹਦਾ ਕੋਈ ਛੋਟਾ ਮੋਟਾ ਕੰਮ ਕੱਢਿਆ ਹੋਣਾ ਕੰਮ ਕੱਢਣਾ ਕੀ ਹੁੰਦਾ, ਬਸ ਕਿਸੇ ਨੂੰ ਫੋਨ ਕਰਕੇ ਕੋਈ ਸਿਫਾਰਿਸ਼ ਪਾਈ ਹੋਣੀ, ਮੇਰੇ ਹੁਣ ਪੂਰਾ ਯਾਦ ਵੀ ਨੀ। ਤੇ ਪਰ ਉਹ ਬੰਦਾ ਦਿਵਾਲੀ ਵਾਲੇ ਦਿਨ ਫਿਰ ਮੇਰੇ ਲਈ ਨਾ ਇੱਕ ਸਪੈਸ਼ਲ ਮਠਿਆਈ ਦਾ ਡੱਬਾ ਕੋਈ ਚੀਜ਼ ਦੇ ਕੇ ਜਾਂਦਾ, ਤੇ ਉਹ 2-3 ਸਾਲ ਮੈਨੂੰ ਉੱਥੇ ਦਿੰਦਾ ਰਿਹਾ, ਗੈਸ ਏਜੰਸੀ ਤੇ ਆ ਕੇ ਦਿੰਦਾ ਰਿਹਾ। 3-4 ਸਾਲ ਬਾਅਦ ਨਾ ਮੇਰੇ ਖੁਦ ਦੇ ਯਾਦ ਆ, ਤੇ ਉਹ ਮੈਨੂੰ ਸਟਾਫ ਸਾਰਾ ਕਹਿੰਦਾ ਅੱਜ ਤਾਂ ਫਿਰ ਸਾਰਾ ਦਿਨ ਇੱਥੇ ਖਾਣ ਪੀਣ ਚੱਲੂ ਆ, ਜੇ ਹੁਣੇ ਤੜਕੇ ਤੋਂ ਸ਼ੁਰੂ ਹੋਊ ਫਲਾਨਾ, ਪਹਿਲਾਂ ਤਾਂ ਆਪਾਂ ਨੂੰ ਹੁਣੇ ਮਿਠਾਈ ਮਿਠੂਈ ਦੇ ਕੇ ਜਾਂਦਾ, ਜਿਵੇਂ ਸਟਾਫ ਕਰਦਾ ਨੀ ਹੁੰਦਾ ਪੀਨੇ ਚਾਹ ਫਿਰ ਉਹਦੇ। ਤੇ ਜਦੋਂ 12 ਕੁ ਵਜੇ ਤੱਕ ਨਹੀਂ ਆਇਆ ਨਾ, ਤੇ ਸਾਰੇ ਅਸੀਂ ਮੈਨੂੰ ਟਿਚਰਾਂ ਕਰਨ ਲੱਗ ਗਿਆ, ਐਤਕੀ ਤਾਂ ਭਾਜੀ ਤੁਹਾਨੂੰ ਦੇ ਕੇ ਨੀ ਗਿਆ, ਬੰਦਾ ਭੁੱਲ ਗਿਆ, ਬਸ ਤੁਹਾਡੇ ਸਾਨ ਦਾ ਬਦਲਾ ਚੱਕਿਆ ਗਿਆ। ਤੇ ਮੈਨੂੰ ਵੀ ਹੋਰੂ ਹੋਰੂ ਜੇ ਮਹਿਸੂਸ ਹੋਣ ਲੱਗ ਗਿਆ ਵੀ ਹਾਂ ਵੀ ਆਪਾਂ ਨੂੰ ਭੁੱਲ ਹੀ ਗਿਆ ਡੀ ਛੇਤੀ 3 ਸਾਲਾਂ ਚ ਏਡਾ ਕੰਮ ਕਰਾਇਆ ਸੀ ਆਪਾਂ। ਸੋ ਇਹ ਨਾ ਜਿਹੜੀਆਂ ਗੱਲਾਂ ਹੁੰਦੀਆਂ ਇਹਨੂੰ ਅਸੀਂ ਸ਼ੁਰੂ ਤਾਂ ਹੁੰਦੀਆਂ ਚੰਗੇ ਤੋਂ
ਜੀ,
ਪਰ ਵੇਲਾ ਬਹਾ ਕੇ ਉਹਦੇ ਵਿੱਚ ਐਡ ਆਉਣ ਇੰਨੀਆਂ ਚੀਜ਼ਾਂ ਹੋ ਜਾਂਦੀਆਂ, ਉਹ ਗੰਦ ਪੈ ਜਾਂਦਾ। ਮੈਂ ਜੋਲੀ ਨੂੰ ਕਿਹਾ, ਮੈਂ ਕਿਹਾ ਵੀ ਤੂੰ ਕਿਉਂ ਗਿਫਟ ਇੱਥੇ ਰੀਤ ਚਲਾਉਣਾ ਜਦੋਂ ਆਪਾਂ ਇੰਡੀਆ ਚ ਮਾੜੇ ਗਿਫਟਾਂ ਦੇ ਮਾੜੇ ਸਿਸਟਮ ਤੋਂ ਆਏ ਆ ਨਿਕਲ ਕੇ, ਤੇ ਇੱਥੇ ਕੀ ਫਾਇਦਾ ਹੋਇਆ ਇਸ ਚੀਜ਼ ਦਾ ਦੁਬਾਰੇ ਫਿਰ ਸ਼ੁਰੂ ਕਰਨ ਦਾ, ਤੇ ਕਿਉਂ ਤੂੰ? ਉਹ ਕਹਿੰਦਾ ਵੀ ਮੈਂ ਐਤਕੀ ਇਕੱਲੇ ਸਿਰਫ ਆਪਦੇ ਫੈਮਿਲੀ ਡਾਕਟਰ ਨੂੰ ਦੇ ਕੇ ਆਇਆ, ਹੋਰ ਕਿਸੇ ਨੂੰ। ਮੈਂ ਕਿਹਾ ਕਾਰਨ? ਕਹਿੰਦਾ ਕਾਰਨ ਇਹ ਆ ਵੀ ਉਹ ਬੇਚਾਰਾ ਮੇਰਾ ਪਰਸਨਲ ਫੋਨ ਵੀ ਚੱਕ ਲੈਂਦਾ, ਤੇ ਮੈਨੂੰ ਸਰਜਰੀ ਤੋਂ ਅੱਗੇ ਪਿੱਛੇ ਵੀ ਆਊਟ ਆਫ ਦਾ ਵੇ ਜਾ ਕੇ ਵੀ ਮੈਨੂੰ ਉਹ ਦੇ ਦਿੰਦਾ ਤੇ ਅਪਾਇੰਟਮੈਂਟ ਦੇ ਦਿੰਦਾ। ਮੈਂ ਕਿਹਾ ਫਿਰ ਇਹਦਾ ਮਤਲਬ ਤਾਂ ਇਹ ਗਲਤ ਕੰਮ ਹੀ ਹੋਇਆ ਨਾ, ਸਹੀ ਤਾਂ ਨੀ ਹੋਇਆ ਇਹ,
ਬਸ ਤੂੰ ਬੰਦ ਕਰਾ ਲੈਣਾ, ਤੁਸੀਂ ਬੰਦ ਕਰਾ ਲੈਣਾ ਥੋੜੀ ਦੇਰ,
ਕਿਸੇ ਦਾ ਹੱਕ ਮਾਰ ਕੇ ਤੂੰ ਲੈ ਕੇ ਗਿਆ ਹੋਵੇਗਾ। ਔਰ ਫਿਰ ਉਹਦੇ ਗੱਲ ਇਹ ਸਮਝ ਆਈ ਤੇ ਉਹਨੇ ਕਿਹਾ ਵੀ ਵਾਕਈ ਗਲਤ ਗੱਲ ਆ ਵੀ ਨਹੀਂ ਇਹ ਗਿਫਟ ਵਾਲੇ ਚੱਕਰ ਚ ਕਿਸੇ ਚ ਪੈਣਾ ਚਾਹੀਦਾ। ਮੈਂ ਨਾ ਸਿੱਧੂ ਸਾਹਿਬ ਕੋਸ਼ਿਸ਼ ਕਰੂੰਗਾ ਅੱਜ ਮਸਲਾ ਛੱਡਿਆ, ਅੱਜ ਜਾਂ ਸਵੇਰ ਚ ਘੰਟਾ 2 ਘੰਟੇ ਲਾਉਣ ਵਾਲੇ ਰਹਿੰਦੇ, ਮੇਰਾ ਆਰਟੀਕਲ ਪਿਆ ਲਿਖਿਆ, ਉਹਦੀ ਬਸ ਥੋੜੀ ਬਹੁਤ ਪਾਲਿਸ਼ ਹੋਣੀ ਰਹਿੰਦੀ ਹੈ। ਉਹਦਾ ਨਾਂ ਹੈਗਾ ਜੀ ਵੀ ਸ਼ਗਨ ਮਾਫੀ ਦੀ ਅਰਜ਼ੀ। ਉਹ ਮੈਂ ਤਾਂ ਆਪਦੇ ਵੱਲੋਂ ਇੱਕ ਗੁਹਾਰ ਲਈ ਹੈ, ਸਾਰਿਆਂ ਨੂੰ ਬੇਨਤੀ ਕੀਤੀ ਹੈ ਵੀ ਮੈਨੂੰ ਨਾ ਵੀ ਮੇਰੀ ਪਰਮਾਨੈਂਟਲੀ ਮੇਰੇ ਤੋਂ ਸ਼ਗਨ ਮਾਫੀ ਦਾ ਜਿਹੜਾ ਅਰਜ਼ੀ ਮੇਰੀ ਲੈ ਲਓ, ਤੇ ਵੀ ਮੈਨੂੰ ਕਿਤੇ ਮਰਜ਼ੀ ਸੱਦ ਲਿਆ ਕਰੋ, ਪਰ ਸ਼ਗਨ ਮਾਫੀ ਦੀ ਵੀ ਸ਼ਗਨ ਨਾ ਮੇਰੇ ਤੋਂ ਝਾਕ ਕਰਿਆ ਕਰੋ।
ਮੈਂ ਸੋਚਿਆ ਤੁਸੀਂ ਕਹਿ ਰਹੇ ਜਿੱਦਾਂ ਅੱਗੇ ਹਨੀ ਸਿੰਘ ਦਾ ਮਾਫੀਆ ਮੰਡੀਰ ਤੁਸੀਂ ਖਤਮ ਕੀਤਾ ਸੀ ਤੇ ਮੈਨੂੰ ਕਹਿੰਦਾ ਹੁਣ ਸ਼ਗਨ ਮਾਫੀਆ, ਉਹਦਾ ਕਿਤੇ ਆਰਟੀਕਲ ਲਿਖ ਰਹੇ ਹੋ ਤੁਸੀਂ ਸ਼ਗਨ ਮਾਫੀਆ ਦਾ,
ਉਹਦੇ
ਗਿਫਟ ਮਾਫੀਆ
ਉਹਦੇ ਚ ਨਾ ਇੱਕ ਛੋਟੀ ਉਸ ਆਰਟੀਕਲ ਚ ਛੋਟੀ ਜਿਹੀ ਇੱਕ ਵਾਨਗੀ ਦੱਸਦਾ, ਇੱਕ ਸੱਚੀ ਘਟਨਾ ਦੱਸਦਾ। ਸਾਡਾ ਮਿੱਤਰ ਸੀਗਾ MLA ਦਾ ਭਤੀਜਾ ਸੀਗਾ, ਤੇ ਸਾਬਕਾ MLA ਦਾ ਭਤੀਜਾ ਸੀ, ਤੇ ਕਾਫੀ ਉਦਮੀ ਸੀ ਨੌਜਵਾਨ, ਤੇ ਕਾਫੀ ਛੋਟੀ ਜਿਹੀ ਉਮਰ ਦੇ ਵਿਚ ਕਾਫੀ ਪਾਪੂਲਰ ਸੀ ਕੌਂਸਲ ਦਾ। ਤੇ ਮੈਂ ਉਹਨੂੰ ਕਿਹਾ ਵੀ ਚੱਲੀਏ ਯਾਰ ਆਪਾਂ ਫਲਾਨੇ ਵਿਆਹ ਤੇ ਜਾਣਾ, ਤੇ ਆਪਾਂ ਜਾ ਆਈਏ ਸ਼ਗਨ ਸ਼ਗਨ ਦੇ ਆਈਏ। ਕਹਿੰਦਾ ਠੀਕ ਆ ਆਉਣਾ ਮੈਂ, ਚੱਲਦੇ ਆਪਾਂ। ਅਸੀਂ ਇਕੱਠੇ ਵਿਆਹ ਚ ਗਏ ਜੀ, ਵਿਆਹ ਜਾ ਕੇ ਅਸੀਂ ਖਾਧਾ ਪੀਤਾ, ਖਾ ਪੀ ਕੇ ਤੇ ਇੰਨੇ ਸ਼ਗਨ ਜੇ ਪੈਣ ਲੱਗ ਗਏ, ਤੇ ਮੈਂ ਕਿਹਾ ਆ ਜਾ ਯਾਰ ਆਪਾਂ ਸ਼ਗਨ ਵਾਲਾ ਕੰਮ ਮੁਕਾ ਕੇ ਤੇ ਚੱਲੀਏ। ਕਹਿੰਦਾ ਇਹ ਕੀ ਤੂੰ ਕਰੀ ਜਾਂਦਾ ਸ਼ਗਨ ਕਾਹਦੇ ਲਈ? ਮੈਂ ਕਿਹਾ ਹੁਣ ਆਏ ਆ ਸ਼ਗਨ ਤਾਂ ਦੇ ਕੇ ਜਾਣਾ, ਭੜੇ ਲੱਗਦੇ ਹੁਣ ਸ਼ਗਨ। ਉਹ ਕਹਿੰਦਾ ਕਮਲਿਆ ਵੀ ਆਪਣੇ ਵਰਗੇ ਬੰਦੇ ਇਹਨਾਂ ਦੇ ਵਿਆਹ ਚ ਆਇਆ, ਇਹਨਾਂ ਦਾ ਮਾਣ ਨਾਲ ਉਹ ਹੀ ਸਿਰ ਉੱਚਾ ਹੋ ਗਿਆ, ਹੁਣ ਕੋਲੋਂ ਆਪਾਂ ਪੈਸੇ ਵੀ ਦੇਈਏ? ਕਹਿੰਦਾ ਇੰਨਾ ਥੋੜਾ ਆਪਾਂ ਇਹਨਾਂ ਦੇ ਵਿਆਹ ਚ ਆ ਕੇ। ਕਹਿੰਦਾ
ਗੱਲ ਤਾਂ ਠੀਕ ਆ, ਨੋਟ ਬੈਡ।
ਮੈਨੂੰ ਬੜੀ ਅਜੀਬ ਲੱਗਿਆ, ਮੈਂ ਯਾਰ ਕਿਆ ਬਾਤ ਆ। ਸੋ ਕਹਿੰਦਾ ਭਾਵੇਂ ਆ ਵੀ ਚਾਹੀਦੀ ਆ, ਤੇ ਵਾਕਈ ਇੱਕ ਬੁਰਾਈ ਆ ਫੈਲ ਰਹੀ ਆ, ਕਈ ਵਾਰੀ ਕਈ ਬੁਰਾਈ ਸਾਨੂੰ ਦਿਖਦੀਆਂ ਜਾਂ ਇਹੋ ਜਿਹੀਆਂ ਚੀਜ਼ਾਂ ਨੂੰ ਸਮਝਦੇ ਆ, ਕਈ ਚੰਗੀਆਂ ਚੀਜ਼ਾਂ ਵੀ ਮਾੜੀਆਂ ਹੁੰਦੀਆਂ। ਸੋ ਇਹ ਚੰਗੀ ਚੀਜ਼ ਹੁੰਦੇ ਹੋਏ ਵੀ ਮਾੜੀ ਆ
ਜੀ। ਬਿਲਕੁਲ, ਅਸੀਂ ਇਸ ਦੇ ਬਿਲਕੁਲ ਖਿਲਾਫ਼ ਹੈ ਕਿ ਜਿਹੜੀ ਗਿਫਟ ਵਗੈਰਾ ਨਾ ਲੈ ਕੇ ਜਾਓ, ਕਿਸੇ ਨੂੰ ਨਾ ਦਿਓ ਤੇ ਨਾ ਲਓ, ਇੱਕ ਦੂਜੇ ਨੂੰ ਮਿਲੋ ਵਰਤੋ, ਇਹੀ ਸਾਰਿਆਂ ਨਾਲੋਂ ਵੱਡੀ ਗੱਲ ਹੈ। ਖੁਸ਼ੀ ਹੋ ਕੇ ਬੁਲਾਓ ਇੱਕ ਦੂਜੇ ਨੂੰ, ਉਸਦੇ ਦੁੱਖ ਸੁੱਖ ਦੇ ਵਿੱਚ ਉਸਨੂੰ ਫੋਨ ਕਰਕੇ ਉਸ ਨਾਲ ਗੱਲਾਂ ਬਾਤਾਂ ਕਰੋ। ਮਿੰਟੂ ਜੀ, ਦੁਨੀਆਂ ਦੇ ਵਿੱਚ ਚੀਜ਼ਾਂ ਤਾਂ ਬਹੁਤ ਨੇ ਜਿਹੜੀਆਂ ਮਤਲਬ ਵਾਧੂ ਹੋਈਆਂ ਪਈਆਂ ਨੇ, ਹੁਣ ਤਾਂ ਮਤਲਬ ਜ਼ਿਆਦਾ ਹੋਈਆਂ, ਹੁਣ ਤਾਂ ਲੋਕੀ ਨਾ ਸਿੱਟਦੇ ਨੇ, ਮਤਲਬ ਹਰੇਕ 3 ਮਹੀਨੇ ਮੈਂ ਦੇਖਦਾ ਉਹਨਾਂ ਸੜਕ ਦੇ ਉੱਤੇ ਨਾ, ਸਾਡੇ ਮਤਲਬ ਜਿੱਥੇ ਜਦੋਂ ਕੌਂਸਲ ਇਕੱਠਾ ਕਰਦੀ ਆ ਤਾਂ ਢੇਰਾਂ ਦੇ ਢੇਰ ਲੋਕਾਂ ਨੇ ਲਾਏ ਹੁੰਦੇ ਆ, ਸੋਫਿਆਂ ਦੇ, ਅਲਮਾਰੀਆਂ ਦੇ, ਸਮਾਨ ਦੇ, ਮਤਲਬ ਇੰਨੀਆਂ ਚੀਜ਼ਾਂ ਹੁੰਦੀਆਂ ਨੇ ਨਾ, ਕੱਢ ਕੱਢ ਕੇ ਲੋਕਾਂ ਨੇ ਬਾਹਰ ਰੱਖੀਆਂ। ਤੇ ਮੈਂ ਸੋਚਦਾ ਹੁੰਦਾ ਵੀ ਜੇ ਇਹਨਾਂ ਨੂੰ ਹੁਣ ਬੰਦਾ ਕੋਈ ਗਿਫਟ ਦੇਵੇ ਤਾਂ ਕਿਹੜੀ ਦੇਵੇ, ਨਹੀਂ ਤਾਂ ਆਪ ਆਪਣਾ ਘਰ ਖਾਲੀ ਕਰਕੇ ਸੜਕ ਦੇ ਮੂਹਰੇ ਰੱਖਿਆ ਹੋਇਆ ਵੀ ਨਹੀਂ ਯਾਰ ਸਾਡੇ ਕੋਲ ਬਹੁਤ ਸਮਾਨ ਪਿਆ। ਸੋ ਇਸ ਕਰਕੇ
ਇੱਕ ਚੀਜ਼ ਦੇ ਗਿਫਟ ਲਈ ਅਸੀਂ ਅਕਸਰ ਸੁਣਦੇ ਆ, ਬੁੱਧੀਜੀਵੀ ਵਰਗ ਅੱਜ ਕੱਲ ਬਹੁਤ ਪ੍ਰਚਾਰ ਕਰਦਾ ਤੇ ਬਹੁਤ ਵਧੀਆ ਗਿਫਟ ਵੀ ਆ, ਤੇ ਉਹ ਬਹੁਤ ਵਧੀਆ ਚੀਜ਼ ਆ, ਉਹ ਆ ਜੀ ਕਿਤਾਬਾਂ ਰੂਪੀ ਗਿਫਟ। ਕਿਸੇ ਨੂੰ ਜੇ ਤੁਸੀਂ ਦੇਣਾ ਚਾਹੁੰਦੇ ਹੋ ਨਾ, ਤਾਂ ਬਸ ਇਹ ਕਿਤਾਬਾਂ ਰੂਪੀ ਗਿਫਟ ਦਿਓ, ਜਿਹੜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੱਖਾਂ ਖੋਲਦੇ, ਤੇ ਕਿਤਾਬਾਂ ਦੇ ਵਿੱਚ ਵੀ ਇਹ ਦੇਖੋ ਵੀ ਤੁਸੀਂ ਓਹਨੂੰ ਕਿਹੜੀ ਸੇਧ ਦੇਣੀ ਚਾਹੁੰਦੇ ਹੋ। ਜੇ ਤੁਹਾਨੂੰ ਉਹ ਕਿਤਾਬ ਚੰਗੀ ਲੱਗੀ ਆ ਜਾਂ ਤੁਸੀਂ ਪੜ੍ਹੀ ਆ ਤਾਂ ਤੁਸੀਂ ਉਹ ਕਿਤਾਬ ਜ਼ਰੂਰ ਗਿਫਟ ਰੂਪੀ ਅਗਲੇ ਨੂੰ ਦਿਓ, ਕਿਵੇਂ ਵੀ ਕਿਵੇਂ ਓਹਨੂੰ ਪੈਦਾ ਕਰੋ ਉਸ ਚੀਜ਼ ਨੂੰ, ਕਿਤਾਬ ਨੂੰ, ਤਾਂ ਉਹ ਤੁਹਾਨੂੰ ਜ਼ਰੂਰ ਤੁਹਾਡੇ ਲਈ ਵੀ ਲਾਹੇਵੰਦ ਹੋਊਗੀ ਤੇ ਅਗਲਾ ਮੂਹਰਲਾ ਵੀ ਜਿਹੜਾ ਤੁਹਾਨੂੰ ਜ਼ਰੂਰ ਸ਼ਾਬਾਸ਼ ਦੇਗਾ। ਮੈਂ ਆਪਦੇ ਕੱਲੇ ਪੱਧਰ ਦੇ ਉੱਤੇ ਬਹੁਤ ਕੈਦੇ ਵੰਡੇ ਜੀ 3-4 ਸਾਲ ਇੱਥੇ ਆਸਟ੍ਰੇਲੀਆ ਦੇ ਵਿੱਚ, ਪਰ ਅਖੀਰ ਮੈਂ ਹੰਭ ਗਿਆ। ਮੇਰਾ ਉਹ ਕੈਦਿਆਂ ਵਾਲਾ ਪ੍ਰੋਜੈਕਟ ਵੀ ਮਹਿੰਗਾ ਸੀਗਾ, ਵੈਸੇ ਤਾਂ ਇੱਥੋਂ ਦੇ ਮੁਤਾਬਕ ਤਾਂ ਕੋਈ ਮਹਿੰਗਾ ਨਹੀਂ ਸੀਗਾ, $2-3 ਚ ਪੈਂਦਾ ਸੀ, $50 ਗਿਫਟ ਸ਼ਗਨ ਨਾਲੋਂ ਦੇਣ ਨਾਲੋਂ ਬਹੁਤ ਵਧੀਆ ਸੀ ਉਹ, ਪਰ ਉਹ ਹੁਣ ਰੌਲਾ ਆਇਆ ਵੀ ਇੰਡੀਆ ਤੋਂ ਲਿਆਉਣਾ ਕਰਨਾ ਬਹੁਤ ਜ਼ਿਆਦਾ ਔਖਾ, ਤੇ ਇਸ ਕਰਕੇ ਮੈਂ ਹੁਣ ਮੁੱਕੇ ਪਏ ਆ ਮੇਰੇ ਕੋਲ, ਤੇ ਨਹੀਂ ਮੈਂ ਪਹਿਲਾਂ ਬਹੁਤ ਕੈਦੇ ਭੇਜੇ ਤੇ ਮੈਨੂੰ ਬਹੁਤ ਫੀਡਬੈਕ ਆਈ ਬੱਚਿਆਂ ਦੀ ਦੇ ਮਾਪਿਆਂ ਦੀ ਵੀ, ਸਾਡੇ ਬੱਚੇ ਨੂੰ ਬਹੁਮੁੱਲਾ ਗਿਫਟ ਦਿੱਤਾ ਤੁਸੀਂ, ਤੇ ਸੋ ਇਹ ਜੇ ਗਿਫਟ ਦਿੱਤੇ ਵੀ ਜਾ ਸਕਦੇ ਆ।
ਕੋਈ ਨੀ ਜੀ, ਇਹਦੇ ਬਾਰੇ ਆਪਾਂ ਉਪਰਾਲੇ ਕਰਾਂਗੇ। ਤੇ ਸਾਡੇ ਇਧਰ ਕਿਤਾਬਾਂ ਦੀ ਗੱਲ ਯਾਦ ਆਈ ਆ, ਸਾਡੇ ਮਾਣਯੋਗ ਰਵਿੰਦਰ ਕੌਰ ਜੀ ਟੋਰਾਂਟੋ ਤੋਂ ਪ੍ਰੋਗਰਾਮ ਸੁਣ ਰਹੇ ਨੇ ਤੇ ਕਹਿੰਦੇ ਨੇ ਕਿ ਇੰਜੋਏ ਕਰ ਰਹੇ ਆ ਜੀ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਸੋ ਉਹ ਵੀ ਕਿਤਾਬਾਂ ਦੇ ਨਾਲ ਕਾਫੀ।
ਮੇਰੇ ਵੱਲੋਂ ਵੀ ਸਤਿ ਸ੍ਰੀ ਅਕਾਲ ਬੁਲਾਇਓ, ਤੇ ਮੈਂ ਦੱਸ ਦਿਆਂ ਜੀ ਇੱਥੇ ਵੀ ਇਹਨਾਂ ਨੇ ਬਹੁਤ ਇੱਕ ਸ਼ਾਨਦਾਰ ਕਿਤਾਬ ਮੈਂ ਇਹਨਾਂ ਦੀ ਪੜ੍ਹਨ ਦਾ ਮੌਕਾ ਮਿਲਿਆ, ਕੈਨੇਡਾ ਦੇ ਪ੍ਰਮੁੱਖ ਕਹਾਣੀਕਾਰ, ਬਹੁਤ ਸਾਰੇ ਕਹਾਣੀਕਾਰ ਆ ਜਿਨ੍ਹਾਂ ਬਾਰੇ ਮੈਂ ਸੁਣਿਆ ਵੀ ਨਹੀਂ ਸੀ, ਤੇ ਪਰ ਜਦੋਂ ਮੈਂ ਇਹਨਾਂ ਵੱਲੋਂ ਇੱਕ ਐਕਸਪਰਟ ਦੀ ਰਾਇ ਪੜ੍ਹੀਆਂ, ਕਿੱਦਾਂ ਇੱਕ ਐਕਸਪਰਟ PhD ਜਿਹੜਾ ਕਰ ਰਿਹਾ, ਤੇ ਇਹਨਾਂ ਨੇ ਇਹਨਾਂ ਦੇ ਇਸ ਵਿਸ਼ੇ ਦੇ ਉੱਤੇ PhD ਹੈ ਜਿਨ੍ਹਾਂ ਦੀ, ਤੇ ਇਹਨਾਂ ਨੇ ਇਹਨਾਂ ਦੇ ਵਿੱਚ ਜਿਹੜੀਆਂ ਲਿਖੀਆਂ ਕਿਤਾਬਾਂ ਬਹੁਤ ਸਾਂਭਣ ਯੋਗ ਕਿਤਾਬ ਆ ਜੀ। ਮੈਨੂੰ ਇਹਨਾਂ ਨੂੰ ਜਦੋਂ ਅਸੀਂ ਗਏ ਸੀ ਇਹਨਾਂ ਤੋਂ ਲੈਣ ਦਾ ਮੌਕਾ ਮਿਲਿਆ, ਤੇ ਅਸੀਂ ਉਹ ਮੈਂ ਸਾਂਭੀ ਹੋਈ ਆ ਤੇ ਮੈਂ ਪੜ੍ਹੀ ਹੋਈ ਹੈ ਕਿਤਾਬ।
ਮਿੰਟੂ ਜੀ, ਆਨੇ ਬਹਾਨੇ ਤੁਸੀਂ ਇਹ ਕਹਿ ਰਹੇ ਹੋ ਕਿ ਜੇ ਤੁਸੀਂ ਗਿਫਟ ਦੇਣੀ ਹੈ ਤਾਂ ਮਿੰਟੂ ਬਰਾੜ ਦਾ ਕੈਂਗਰੂ ਨਾਮਾ ਜ਼ਰੂਰ ਦਿਓ ਗਿਫਟ ਇੱਕ ਦੂਜੇ ਨੂੰ।
ਮੈਂ ਕੱਲ ਦੇ ਤਾ ਨਾ ਜੀ, ਮੈਂ ਨਾ ਅਸਲ ਚ ਹਰ ਕੰਮ ਨਾ ਮੌਕੇ ਮੁਤਾਬਕ ਹੀ ਹੁੰਦਾ।
ਅੱਛਾ,
ਜਦੋਂ ਕੋਈ ਤੁਸੀਂ ਇੱਕ ਚੀਜ਼ ਦੇਖਿਆ ਕਰੋ, ਜੇ ਕਿਸੇ ਲੀਡਰ ਦੀ ਬਿਆਨਬਾਜ਼ੀ ਚ ਕੋਈ ਤਬਦੀਲੀ ਆ ਜਾਏ ਅਚਾਨਕ, ਅਚਾਨਕ ਉਹ ਕਿਸੇ ਹੋਰ ਚੀਜ਼ ਨੂੰ ਪ੍ਰਮੋਟ ਕਰਨ ਲੱਗ ਜਾਏ ਜਾਂ ਕੋਈ ਭੂਮਿਕਾ ਜੀ ਬੰਨਣ ਲੱਗ ਜਾਏ, ਉਹਦੇ ਪਿੱਛੇ ਨਾ ਕੋਈ ਬਦਲਾਅ ਦਾ ਹੁੰਦਾ। ਮੈਂ ਕੱਲ ਹੀ ਨਾ ਕੈਂਗਰੂ ਨਾਮੇ ਦਾ ਨਵਾਂ ਐਡੀਸ਼ਨ ਛਪਣਾ ਦਿੱਤਾ, ਤੇ ਮੈਂ ਸਚਾਈ ਦੱਸਦਾ ਇੱਥੇ ਰੇਡੀਓ ਦੇ ਉੱਤੇ, ਮੈਂ ਸਤੀਸ਼ ਗੁਲਾਟੀ ਜਿਹੜੇ ਕਿ ਚੇਤਨਾ ਪ੍ਰਕਾਸ਼ਨ ਦੇ ਮੁਖੀ ਨੇ, ਉਹਨਾਂ ਨੂੰ ਪਹਿਲਾਂ ਅਸੀਂ ਬੇਨਤੀ ਕੀਤੀ ਕੈਨੇਡਾ ਟੂਰ ਦੌਰਾਨ ਵੀ ਭਾਈ ਕਿਤਾਬਾਂ ਦਾ ਕਲਚਰ ਆਸਟ੍ਰੇਲੀਆ ਚ ਵੀ ਫੈਲਾਓ। ਮੈਨੂੰ ਬੜੀ ਵਧੀਆ ਗੱਲ ਲੱਗੀ ਉਹਨਾਂ ਦੀ ਵੀ, ਨਹੀਂ ਕੀ ਹੁੰਦਾ ਨਾ ਹਰ ਬੰਦਾ ਬਿਜ਼ਨਸ ਦੇ ਤਰੀਕੇ ਨਾਲ ਸੋਚਦਾ। ਮੈਂ ਉਹਨਾਂ ਨੂੰ ਕਿਹਾ ਵੀ ਅਸੀਂ ਸਿੱਕੇ ਇਹਨਾਂ ਦਾ ਪ੍ਰੋਜੈਕਟ ਹੁੰਦਾ, ਅਸੀਂ ਤੁਹਾਡੀ ਹੈਲਪ ਕਰਾਂਗੇ, ਤੇ ਤੁਸੀਂ ਮੈਨੂੰ ਇਹ ਸੀਗਾ ਮਹਿਸੂਸ ਹੁੰਦਾ ਸੀ ਵੀ ਉਹ ਕਹਿਣਗੇ ਵੀ ਠੀਕ ਆ, ਤੁਸੀਂ 6 ਮਿੰਟ ਦਾ ਖਰਚਾ ਦੇ ਦਿਓ, ਮੈਂ ਕਿਤਾਬਾਂ ਆ ਕੇ ਉੱਥੇ ਵੇਚ ਲੂਆ, ਮੈਨੂੰ ਟਿਕਟ ਭੇਜ ਦਿਓ, ਮੈਨੂੰ ਰਹਿਣ ਦਾ ਕਰ ਦਿਓ, ਮੈਂ ਕਰ ਲੂ। ਪਰ ਉਹਨਾਂ ਨੇ ਪਹਿਲੇ ਹੱਲੇ ਮੈਨੂੰ ਪਤਾ ਕੀ ਕਿਹਾ, ਦੇਖੋ ਜੀ ਬਰਾੜ ਸਾਹਿਬ, ਨਾ ਮੇਰੇ ਰਹਿਣ ਦਾ ਫਿਕਰ ਕਰੋ, ਨਾ ਮੇਰੇ ਆਉਣ ਜਾਣ ਦਾ ਫਿਕਰ ਕਰੋ, ਨਾ ਕਿਤਾਬਾਂ ਪਹੁੰਚਣ ਦਾ ਫਿਕਰ ਕਰੋ, ਸਾਰਾ ਕੁਛ ਕਰ ਦੂਆ, ਇੱਕੋ ਹੀ ਚੀਜ਼ ਮੈਨੂੰ ਹੈਲਪ ਕਰ ਦਿਓ ਵੀ ਮੈਂ 6 ਮਿੰਟ ਇਧਰੋਂ ਤੋਰੂਗਾ, 6 ਮਿੰਟ ਦੇ ਨਾਲ ਮੇਰੀ ਟਾਈਮਿੰਗ ਨਹੀਂ ਭਿੜਨੀ, ਤੇ ਤੁਸੀਂ ਉਹ 6 ਮਿੰਟ ਉੱਥੋਂ ਲੈ ਕੇ ਜੋ ਖਰਚਾ ਹੋਇਆ ਮੈਨੂੰ ਦੱਸਿਓ ਜਿੱਥੇ ਵੀ, ਤੇ ਤੁਸੀਂ ਉਹਨੂੰ ਉਨਾ ਚ ਸਾਂਭ ਲਿਓ ਜਿੰਨਾ ਚਿਕ ਮੈਂ ਪਹੁੰਚਦਾ ਨੀ, ਇੰਨਾ ਕੰਮ ਕਰ ਲਿਓ ਕਹਿੰਦੇ। ਤੇ ਮੈਨੂੰ ਬੜਾ ਚੰਗਾ ਲੱਗਿਆ ਉਹਨਾਂ ਦਾ ਇਹ ਅਪਰੋਚ, ਤੇ ਉਹ ਕੱਲ ਉਹਨਾਂ ਦੀ ਰਿੰਗ ਆਈ, ਕਹਿੰਦੇ ਜੀ ਮੈਂ 6 ਮਿੰਟ ਦੀ ਰੈਡੀ ਕਰਤੀ ਆ, ਹੋਰ ਕਿਤਾਬਾਂ ਦੱਸੋ ਜੇ ਕੋਈ ਤੁਸੀਂ ਸਪੈਸ਼ਲ ਮੰਗਵਾਉਣੀਆਂ ਚਾਹੁੰਦੇ ਹੋ
ਜੀ।
ਤਾਂ ਮੈਨੂੰ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਲਿਸਟਾਂ ਭੇਜੀਆਂ ਸਨ, ਖਾਸ ਕਰਕੇ ਕੱਲ ਸਾਡੇ ਕਬੀਰ ਨੇ ਭੇਜੀ ਸੀ, ਕਹਿੰਦੇ ਵੀ ਜੀਤ ਬਰਾੜ ਹੋਰਾਂ ਨੇ, ਕਹਿੰਦੇ ਭਗਤ ਸਿੰਘ ਦੀਆਂ ਡਾਇਰੀਆਂ, ਜੇਲ੍ਹ ਡਾਇਰੀਆਂ ਤੇ ਉਹਨਾਂ ਦੀਆਂ ਹੋਰ ਕਈ ਕਿਤਾਬਾਂ ਉਹਨਾਂ ਨੇ ਕਹੀਆਂ, ਤੇ ਮੈਂ ਉਹ ਉਹਨਾਂ ਨੂੰ ਲਿਖਵਾਈਆਂ। ਤਾਂ ਉਸ ਦੌਰਾਨ ਉਹ ਗੱਲ ਚੱਲ ਪਈ, ਕਹਿੰਦੇ ਤੁਹਾਡੀ ਕਿਤਾਬ ਦੀ ਕੀ ਪੋਜੀਸ਼ਨ ਆ ਕੈਂਗਰੂ ਨਾਮਾ?
ਅੱਛਾ ਜੀ।
ਮੈਂ ਕਿਹਾ ਜੀ ਪੋਜੀਸ਼ਨ ਇਹ ਆ ਵੀ ਮੈਂ ਕਿਤਾਬ ਦੇ ਉੱਤੇ ਹੁਣ ਤੱਕ ਇੰਨੇ ਕੁ ਪੈਸੇ ਲਾ ਚੁੱਕਿਆ ਵੀ ਮੈਂ ਹਵਾ ਲੈ ਗਿਆ, ਜਿਵੇਂ ਤੇਲ ਟਰੈਕਟਰ ਹਵਾ ਨੀ ਲੈ ਜਾਂਦਾ ਹੁੰਦਾ ਡੀਜ਼ਲ ਮੁੱਕ ਜੇ, ਤੇ ਮੈਂ ਕਿਹਾ ਮੈਂ ਤਾਂ ਹੁਣ ਹਵਾ ਲਈ ਖੜਾ, ਤੇ ਇਸ ਕਰਕੇ ਮੈਂ ਤਾਂ ਪ੍ਰੋਜੈਕਟ ਇਹ ਠੰਡੇ ਵਾਸਤੇ ਚ ਪਾਤਾ, ਤੇ ਆਨਲਾਈਨ ਕੋਸ਼ਿਸ਼ ਕੀਤੀ ਸੀ ਉਹ, ਮਗਰ ਥੋੜਾ ਜਿਹਾ ਰੁਕਿਆ ਪਿਆ, ਤੇ ਆਨਲਾਈਨ ਹੀ ਕਰਾਂਗੇ ਅਸੀਂ ਤਾਂ। ਕਹਿੰਦੇ ਕੀ ਗੱਲ ਹੋਈ, ਕੀ ਕਹਾਣੀ? ਮੈਂ ਕਿਹਾ ਜੀ ਮੈਂ ਆਪਦੇ ਆਪ ਨੂੰ ਐਨਆਰ ਆਈ ਤੇ ਵੱਡਾ ਬੰਦਾ ਸ਼ੋ ਕਰਨ ਦੀ ਕੋਸ਼ਿਸ਼ ਚ, ਤੇ ਮੈਂ ਕਿਤਾਬ ਨੂੰ ਕਿਤਾਬੀ ਰੂਪ ਨਾ ਦੇ ਕੇ ਗਿਆਨੀ ਸੰਤੋਖ ਸਿੰਘ ਦੀਆਂ ਗੱਲਾਂ ਨੂੰ ਟਿੱਚ ਜਾਣ ਕੇ, ਤੇ ਮੈਂ ਕਿਹਾ ਵੀ ਐਵੇਂ ਗਿਆਨੀ ਆਪ ਦਵਾਨੀ ਲਾਉਂਦਾ ਨੀ ਕਿਸੇ ਤੇ, ਮੈਨੂੰ ਵੀ ਹਟਾਈ ਜਾਂਦਾ, ਤੇ ਮੈਂ ਭਾਈ ਸਿਰਾ ਲਾਤਾ ਤੇ ਕਿਤਾਬ ਰੰਗਦਾਰ ਤੇ ਪੂਰੀ ਮਹਿੰਗਾ ਪੰਨਾ ਸਭ ਕੁਛ ਲਾ ਕੇ, ਪਹਿਲਾਂ ਤਾਂ ਉਹ ਕਿਤਾਬ ਮੈਨੂੰ ਪਈ ਮਹਿੰਗੀ, ਉਦੋਂ ਬਾਅਦ ਉਹ ਭਾਰੀ ਬਣ ਗਈ, ਭਾਰੀ ਬਣਨ ਤੋਂ ਬਾਅਦ ਉਹ ਕਿਤਾਬਾਂ ਮੈਂ ਇੱਥੇ ਮੰਗਾਈਆਂ, ਇੱਥੇ ਮੰਗਾਈਆਂ ਤਾਂ ਮੈਨੂੰ 6 ਮਿੰਟ ਛਡਾਉਣ ਤੇ ਮੇਰੀ ਖਾਟ ਖੜੀ ਹੋ ਗਈ, ਉਹ ਕਰਾਈ ਤਾਂ ਉਦੋਂ ਬਾਅਦ ਫੇਰ ਜੀ ਮੈਨੂੰ ਬੜੇ ਪਿਆਰ ਨਾਲ ਮਿੱਤਰਾਂ ਦਾ ਸਾਜਿਆ ਕਰੇ ਵੀ ਬਾਈ ਜੀ ਕੈਂਗਰੂ ਨਾਮਾ ਭੇਜੋ, ਫਿਰ ਮੈਂ ਭੇਜਿਆ ਕਰਾਂ ਜੀ, ਉਹ $10 ਦੀ ਕਿਤਾਬ ਤੇ $16 ਮੈਨੂੰ ਪੋਸਟਿੰਗ ਲੱਗਿਆ ਕਰੇ, ਬਸ 4 ਕ ਮੈਨੂੰ ਆਰਡਰ ਰੋਜ਼ ਆ ਜਾ ਕਰਨ, ਤੇ ਬਸ ਮੇਰੀ ਤਾਂ ਦਿਹਾੜੀ ਬਣ ਜਾ ਕਰੇ, 4 ਆਰਡਰ ਮੈਂ ਜੇਬ ਚੋਂ $26 ਇੱਕ ਕਿਤਾਬ ਦੇ ਪਾ ਕੇ ਦੇਣ ਲੱਗ ਗਿਆ। ਪੈਸੇ ਕਿਸੇ ਤੋਂ ਮੈਂ ਮੰਗ ਨੀ ਸਕਦਾ ਸੀ ਤੇ ਉਹ ਚੱਲਦਾ ਗਿਆ ਚੱਲਦਾ ਗਿਆ ਜੀ, ਅਖੀਰ ਮੈਂ ਹਵਾ ਲੈ ਗਿਆ ਤੇ ਮੈਨੂੰ ਇਹ ਲੱਗਿਆ ਵੀ ਇਹ ਤਾਂ ਇੱਕ ਬਹੁਤ ਜਿਹੜਾ ਗਲਤ ਕੰਮ ਕਰ ਬੈਠੇ ਸੀ ਜਿੰਦਗੀ ਚ, ਤੇ ਹੋਰ ਸੌਦਾ ਕਰਾਂਗੇ। ਉਹਨਾਂ ਨੂੰ ਜਦੋਂ ਮੈਂ ਸਾਰੀ ਵਿਆਖਿਆ ਕੀਤੀ ਉਹ ਕਹਿੰਦੇ ਨਹੀਂ ਤੇਰਾ ਜਿਹੜਾ ਕੰਮ ਕਰਨ ਦਾ ਤਰੀਕਾ ਗਲਤ ਸੀਗਾ ਤੇ ਤੂੰ ਸਾਡੇ ਤੋਂ ਰਹਿ ਨੀ ਲਈ, ਤੇ ਜੇ ਤੂੰ ਰਹਿ ਲੈਂਦਾ ਤਾਂ ਤੈਨੂੰ ਅਸੀਂ ਵੱਖਰੇ ਤਰੀਕੇ ਨਾਲ ਕੰਮ ਕਰਦੇ। ਕਹਿੰਦੇ ਜਿਸਕਾ ਕੰਮ ਉਸੀ ਕੋ ਸਾਜੇ, ਅਸੀਂ ਪਬਲਿਸ਼ਰ ਹਾਂ, ਅਸੀਂ ਤੁਹਾਡੀ ਕਿਤਾਬ ਕੱਢਦੇ, ਕਿਤਾਬ ਕੱਢਣ ਤੋਂ ਬਾਅਦ ਤੁਸੀਂ ਕੀ ਕਰਨਾ ਸੀ, ਤੁਸੀਂ ਉਹਨੂੰ 20-30 ਕਿਤਾਬਾਂ ਦੇ ਦਿੰਦੇ ਆਪਦੇ ਯਾਰਾਂ ਦੋਸਤਾਂ ਲਈ ਜਾਂ ਖਾਸ ਰੱਖਣ ਲਈ, ਉਦੋਂ ਬਾਅਦ ਤੁਸੀਂ ਕੀ ਕਰਨਾ ਸੀ, ਤੁਸੀਂ ਕਿਸੇ ਨੇ ਵੀ ਅਪਰੋਚ ਕਰਨੀ, ਤੁਸੀਂ ਦੱਸਣਾ ਸੀ ਵੀ ਚੇਤਨਾ ਪ੍ਰਕਾਸ਼ਨ ਨੇ ਛਾਪੀ ਹੈ, ਅਸੀਂ ਆਪੇ ਵੇਚੀ ਜਾਂਦੇ, ਜਿੰਨਾ ਕੁ ਤੁਹਾਡਾ ਪ੍ਰਿੰਟਿੰਗ ਦੇ ਅਸੀਂ ਖਰਚਾ ਆਉਣਾ ਸੀ ਉਨਾ ਕੁ ਅਸੀਂ ਤੁਹਾਨੂੰ ਰਾਇਲਟੀ ਦੇ ਰੂਪ ਚ ਮੋੜ ਹੀ ਦਿੰਦੇ ਹੌਲੀ ਹੌਲੀ। ਇਹ ਤਰੀਕੇ ਨਾਲ ਤੁਹਾਡੀ ਕਿਤਾਬ ਹੁਣ ਵੀ ਜਿੰਦਾ ਰਹਿੰਦੀ, ਉਹਦੇ ਨਵੇਂ ਐਡੀਸ਼ਨ ਵੀ ਚੱਲ ਰਹੇ ਹੁੰਦੇ, ਸਭ ਕੁਛ ਹੁੰਦਾ। ਫਿਰ ਮੈਂ ਕਿਹਾ ਜੀ ਹਜੇ ਕਿਹੜਾ ਫਿਰ ਬਿੱਲੀ ਛਿੱਕ ਮਰ ਗਈ, ਮੈਂ ਉਹਨਾਂ ਨੂੰ ਕਿਹਾ ਕਹਿੰਦੇ ਕਿਵੇਂ, ਮੈਂ ਕਿਹਾ ਜੀ ਹੁਣ ਕਰ ਲੋ ਫਿਰ ਇਹ ਕੁਛ। ਕਹਿੰਦੇ ਠੀਕ ਆ ਫਿਰ ਕੱਲ ਨੂੰ ਤੂੰ ਨਾ ਸਾਨੂੰ ਫਾਈਲ ਭੇਜ ਤੇ ਅਸੀਂ ਕਿਤਾਬ ਦੁਬਾਰਾ ਅਗਲਾ ਨਵਾਂ ਐਡੀਸ਼ਨ ਛਾਪਦੇ ਆ। ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਇੱਕ ਤਾਂ ਇਹਦੀ ਸੁਰਖੀ ਬਿੰਦੀ ਲਾ ਦਿਓ ਜੀ ਤੇ ਇਹਨੂੰ ਨਾ ਸਿੰਪਲ ਕਰ ਦਿਓ, ਜਮਾ ਐਨ ਸਾਦੀ ਸਿੰਪਲ ਕਰਕੇ ਸਸਤੀ ਹੌਲੀ ਸਾਰੀਆਂ ਚੀਜ਼ਾਂ ਚ ਬਦਲ ਦਿਓ, ਬਲੈਕ ਐਂਡ ਵਾਈਟ ਕਰ ਦਿਓ। ਲੋਕਾਂ ਨੂੰ ਕਿਤਾਬ ਨੂੰ ਪੜ੍ਹਨ ਚ ਚੰਗੀ ਲੱਗੀ ਪੜ੍ਹਦੇ ਆ, ਸੋ ਪੜ੍ਹਨ ਵਾਲੀਆਂ ਚੀਜ਼ਾਂ ਉਵੇਂ ਰਹਿਣ ਦਿਓ, ਬਾਕੀ ਚੀਜ਼ਾਂ ਨੂੰ ਤੁਸੀਂ ਇਹਦੇ ਚੋਂ ਮਾਈਨਸ ਕਰ ਦਿਓ।
ਠੀਕ ਹੈ ਜੀ।
ਉਹਨਾਂ ਨੇ ਕੱਲ ਫਿਰ ਇਹਦਾ ਰੂਪਰੇਖਾ ਤਿਆਰ ਕੀਤੀ ਹੈ ਜੀ, ਸੋ ਤਾਂ ਆਪਾਂ ਭੂਮਿਕਾ ਬੰਨੀ ਆ ਵੀ ਹੁਣ ਜਿਹੜੀ ਕਿਤਾਬਾਂ ਆਉਣਗੀਆਂ ਤੇ ਉਹ ਚ ਕੈਂਗਰੂ ਨਾਵਾਂ ਵੀ ਆਊਗੀ, ਤੇ ਫਿਰ ਉੱਥੇ ਤੁਸੀਂ ਦੱਬ ਕੇ ਖਰੀਦੋ, ਫਿਰ ਮੈਨੂੰ ਰਾਇਲਟੀ ਆਊਗੀ, ਫਿਰ ਮੈਂ ਪਿਛਲਾ ਘਾਟਾ ਪੂਰਾ ਕਰ ਲੂਗਾ।
ਮੈਂ ਤਾਂ ਏਦਾਂ ਸਮਝਿਆ ਜਿੱਦਾਂ ਤੁਸੀਂ ਹੁਣ ਪ੍ਰਮੋਟ ਕਰ ਰਹੇ ਆ ਵੀ ਪੋਲੀਟੀਸ਼ੀਅਨ ਜੀ ਆਪਣਾ ਰੁੱਖ ਬਦਲ ਦਿੰਦੇ, ਮੈਂ ਸੋਚਿਆ ਵੀ ਤੁਸੀਂ ਚੇਤਨਾ ਪ੍ਰਕਾਸ਼ਨ ਦੇ ਸ਼ੇਅਰ ਖਰੀਦ ਲਏ ਕਰੇ।
ਉਹੀ ਗੱਲ ਉਹਨਾਂ ਦੀ ਜਿਹੜੀ ਡੀਲ ਬੜੀ ਪਸੰਦ ਆਈ, ਬਹੁਤ ਵਧੀਆ ਲੱਗੀ ਮੈਨੂੰ ਗੱਲ।
ਹਾਂ ਗੱਲ ਇਹ ਹੈ ਵੀ ਦੇਖੋ ਮੈਂ ਵੀ ਆਪਣੀ ਕਿਤਾਬ ਕੱਢ ਰਿਹਾ, ਬੜੀ ਛੇਤੀ ਡਿਜ਼ਾਇਨਿੰਗ ਚੱਲ ਰਹੀ ਆ, ਤੇ ਫਿਰ ਤਾਂ ਆਪਾਂ ਵੀ ਇਸ ਤਰ੍ਹਾਂ ਹੀ ਕਰਾਂਗੇ ਮਿੰਟੂ ਜੀ, ਤੇ ਮੈਂ ਵੀ ਉੱਦਾਂ ਵੈਸੇ ਘਰ ਪੂ ਕੇ ਤਮਾਸ਼ਾ ਦੇਖਣਾ। ਕੋਈ ਗੱਲ ਨੀ, ਤੁਹਾਨੂੰ ਸਰੋਤਿਆਂ ਨੂੰ ਦੱਸ ਦਿੰਦੇ ਕਿ ਆਸਾ ਦੀ ਵਾਰ ਜੋ ਚੱਲ ਰਹੀ ਆ ਉਸ ਦਾ ਕਿਤਾਬੀਕਰਨ ਵੀ ਹੋ ਰਿਹਾ, ਅਸੀਂ ਟਾਈਪ ਵੀ ਸਾਰੀ ਕੀਤੀ ਹੋਈ ਆ ਤੇ ਪੂਰੇ ਗ੍ਰਾਫਿਕ ਸਮੇਤ ਅਸੀਂ ਉਸ ਬੁੱਕ ਰੂਪ ਦੇ ਵਿਚ ਵੀ ਲੈ ਕੇ ਆਵਾਂਗੇ ਪਰ ਥੋੜੀ ਦੇਰ ਬਾਅਦ। ਤੇ ਨਾਲ ਦੀ ਨਾਲ ਹੁਣ ਆਪਾਂ ਸੁਨੇਹੇ ਲੈਣੇ ਆ ਜੀ, ਤੇ ਅਮਰਪ੍ਰੀਤ ਸਿੰਘ ਸਾਡੇ ਨਾਲ ਜੁੜੇ ਸਨ, ਸਤਿ ਸ੍ਰੀ ਅਕਾਲ ਬੁਲਾਈ ਆ ਉਹਨਾਂ ਨੇ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਟੂ ਗੁੱਡ, ਪਲੀਜ਼ ਕਿਸੇ ਦਿਨ ਕੇਵਲ ਕਲੋਟੀ ਨੂੰ ਬੁਲਾਓ ਪ੍ਰੋਗਰਾਮ ਦੇ ਵਿਚ, ਬਹੁਤ ਵਧੀਆ ਰਾਈਟਰ ਨੇ। ਤੁਸੀਂ ਜਾਣਦੇ ਹੋ ਜੀ ਕੇਵਲ ਕਲੋਟੀ ਨੂੰ ਮਿੰਟੂ ਜੀ?
ਥੋੜਾ ਬਹੁਤ ਜਾਣਦਾ, ਜਿਆਦਾ ਨੀ ਜਾਣਦਾ ਜੀ, ਬਿਲਕੁਲ ਬੁਲਾਵਾਂਗੇ ਕਿਸੇ ਦਿਨ।
ਇਹ ਨਿਊਜ਼ੀਲੈਂਡ ਤੋਂ ਤਾਂ ਨੀ ਕੇਵਲ ਕਲੋਟੀ ਜੀ?
ਨਿਊਜ਼ੀਲੈਂਡ ਤੋਂ ਨੀ ਹੈਗੇ।
ਕੋਈ ਨੀ, ਆਪਾਂ ਲੱਭ ਲਾਂਗੇ ਜੀ ਇਹਨਾਂ ਨੂੰ, ਕੋਈ ਚੱਕਰ ਨੀ।
ਮੈਂ ਥੋੜਾ ਬਹੁਤ ਇਹਨਾਂ ਬਾਰੇ ਸੁਣਿਆ, ਜਿਆਦਾ ਨੀ, ਸੋ ਜ਼ਰੂਰ ਇਹਨਾਂ ਬਾਰੇ ਆਪਾਂ ਗੱਲਬਾਤ ਕਰਕੇ ਤੇ ਫਿਰ
ਹਾਂਜੀ
ਪਾਵਾਂਗੇ ਸਾਂਝ।
ਹਾਂਜੀ ਹਾਂਜੀ ਬਿਲਕੁਲ। ਤੇ ਇਧਰ ਸੁਖਜਿੰਦਰ ਹੁਣੀ ਕਹਿ ਰਹੇ ਨੇ ਤੁਹਾਡੇ ਵਿਕਟੋਰੀਆ ਦੇ ਬਾਰਡਰ ਤੋਂ ਹੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸ਼ੈਪਟਨ ਗੁਰੂ ਘਰ ਨੂੰ ਜਾ ਰਹੇ ਆ ਜੀ, ਤੇ ਗੋਇੰਗ ਥਰੂ ਅ ਵਿਲੇਜ, ਵਿਲੇਜ ਦਾ ਨੇਮ ਪਤਾ ਕੀ ਆ ਜੀ? ਬਿੱਲਾ, ਵਿਹਲਾ, WHLA ਵਿਹਲਾ। ਤੇ ਵਿਹਲੇ ਨੇ, ਕਿਸੇ ਨੇ ਵਸਾਇਆ
ਹੋਣਾ,
ਤੇ ਨਾਲ ਹੱਸ ਰਹੇ ਨੇ, ਅੱਖਾਂ ਚੋ ਪਾਣੀ ਆ ਰਿਹਾ ਉਹਨਾਂ ਦੇ, ਉਹ ਜਿਹੜਾ ਨਾਲ ਭੇਜਦੇ ਹੁੰਦੇ ਗੋਲ ਜਾ ਹੱਸਣ ਵਾਲਾ ਚਿੰਨ। ਤੇ ਕਹਿੰਦੇ ਨੇ ਕਿ ਭਾਜੀ, ਕਹਿੰਦੇ ਆ ਮਿੰਟੂ ਭਾਜੀ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਤਾਂ ਲੱਗਦਾ ਜਿਹੜੀਆਂ ਕਿਤਾਬਾਂ ਦੀ ਪ੍ਰਮੋਸ਼ਨ ਕਰ ਰਹੇ, ਕੋਈ ਚੱਕਰ ਤਾਂ ਜ਼ਰੂਰ ਹੈ, ਸ਼ੇਅਰ ਸ਼ੂਅਰ ਜ਼ਰੂਰ ਇਨ੍ਹਾਂ ਨੇ ਖਰੀਦੇ ਲੱਗਦੇ ਆ। ਤੇ ਇਧਰ ਸਾਡੇ ਮਾਣਯੋਗ ਸਤਿਕਾਰਯੋਗ ਦਲਵੀਰ ਹਲਵਾਰ ਵੀ, ਬ੍ਰਿਸਬਨ ਵਾਲੇ ਵੀ ਪਹੁੰਚ ਚੁੱਕੇ ਨੇ, ਤੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਬਹੁਤ ਇੰਟਰਸਟਿੰਗ ਟਾਕ ਚੱਲ ਰਹੀ ਆ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਪਰਮਜੀਤ ਧਾਲੀਵਾਲ ਸਾਡੇ ਨਾਲ ਜੁਆਇਨ ਕਰ ਰਹੇ ਨੇ, ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਵੈਰੀ ਗੁੱਡ ਜੀ ਪ੍ਰੋਗਰਾਮ, ਮੈਰੀ ਕ੍ਰਿਸਮਸ ਟੂ ਯੂ ਐਂਡ ਆਲ ਲਿਸਨਰ। ਤੇ ਕਹਿੰਦੇ ਜੋ ਤੁਸੀਂ ਗੱਲ ਕਰ ਰਹੇ ਹੋ ਨਾ ਗਿਫਟਾਂ ਬਾਰੇ, ਤੇ ਉਹ 100% ਟਰੂ ਕਹਿ ਰਹੇ ਹੋ ਜੀ, ਸ਼ੁਕਰੀਆ ਜੀ। ਵੈਸੇ ਸਾਰੇ ਦੁਖੀ ਆ,
ਮਤਲਬ
ਹਾਂ, ਕੋਠੇ ਚੜ ਕੇ ਦੇਖੀਏ ਘਰ ਘਰ ਇਹੀ ਅੱਗ। ਤੇ ਜਸ ਰਾਹੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਨ੍ਹਾਂ ਨੇ ਜਿੰਗਲ ਵੈਲ, ਜਿੰਗਲ ਵੈਲ ਦੀ ਇੱਕ ਤਾਨ ਭੇਜੀ ਆ, ਜਿੰਗਲ ਵੈਲ ਤੇ ਤਾਨ ਤੇ ਨੱਚਾਂ ਕਿਵੇਂ, ਅੱਜ ਲਾ ਕੇ ਠਾਕ ਕੇ ਮੈਂ ਹੱਸਾਂ ਕਿਵੇਂ, ਜਿਉਂਦੇ ਨੀਹਾਂ ਚ ਚਿਣਵਾ ਦਿੱਤੇ, ਗੁਰੂ ਗੋਬਿੰਦ ਦੇ ਛੋਟੇ ਲਾਡਲੇ ਸੀ, ਕਰ ਸ਼ੁਕਰਾਨਾ ਤੇ ਰੱਖੀ ਯਾਦ, ਅੱਜ ਦੇ ਦਿਨ ਨਾ ਭੁੱਲੀ ਦੱਸਾਂ ਕਿਵੇਂ, ਜਿੰਗਲ ਬੈਲ ਦੀ ਤਾਨ ਤੇ ਨੱਚਾਂ ਕਿਵੇਂ। ਬਹੁਤ ਸੋਹਣਾ ਜੀ ਵਿਚਾਰ ਹੈ। ਤੇ ਮਨੀ ਸਿੰਘ ਨੇ ਕਿਹਾ ਜੀ ਨਵਾਂ ਸੌਂਗ ਲਾ ਦਿਓ ਦਸ਼ਮੇਸ਼ ਗੁਰੂ ਹਰਭਜਨ ਮਾਨ ਦਾ, ਇਹ ਸ਼ੁਰੂ ਪ੍ਰੋਗਰਾਮ ਜੀ ਇਥੋਂ ਕੀਤਾ ਸੀ, ਸੋ ਸ਼ੁਰੂ ਦੇ ਵਿਚ ਲੱਗ ਚੁੱਕਾ ਤੇ ਇਧਰ ਨਵੀਂ ਪੱਡਾ ਹੁਣੀ ਕਹਿ ਰਹੇ ਨੇ ਕਹਿੰਦੇ ਭਾਜੀ ਮੈਂ ਪਿਛਲੇ ਮਹੀਨੇ ਨਾ ਇਕ ਵਿਆਹ ਤੇ ਗਿਆ ਪੰਜਾਬੀ ਕੁੜੀ ਸੀ ਤੇ ਮੁੰਡਾ ਗੋਰਾ ਸੀ ਹਾਂਜੀ ਕਹਿੰਦਾ ਕਿ ਉਥੇ ਨਾ ਫਿਰ ਵਿਆਹ ਦੇ ਵਿਚ ਸਾਰੇ ਹੀ ਇੰਡੀਆ ਵਾਂਗੂ ਜਿਦਾਂ ਸਟੇਜ ਦੇ ਉਤੇ ਸਲਾਮੀਆਂ ਪਾਉਣ ਲੱਗ ਗਏ ਸ਼ਗਨ ਪਾਉਣ ਲੱਗ ਗਏ ਤੇ ਡਾਲਰ ਪਾਉਣ ਲੱਗ ਗਏ ਤੇ ਨਾ ਕਹਿੰਦੇ ਕਿ ਗੋਰੇ ਨਾ ਇਹ ਦੇਖ ਕੇ ਬਹੁਤ ਇੰਪ੍ਰੈਸ ਹੋਏ ਕਹਿੰਦੇ ਇੰਨੇ ਇੰਪ੍ਰੈਸ ਹੋਏ ਨਾ ਤੇ ਉਹ ਕਹਿਣ ਲੱਗ ਗਏ ਬਈ ਆਹ ਤਰੀਕਾ ਆ ਨਵੇਂ ਕਪਲ ਨੂੰ ਕਹਿੰਦਾ ਹੈਲਪ ਕਰਨ ਦਾ ਸੋ ਵੈਸੇ ਭਾਵਨਾ ਤਾਂ ਸਹੀ ਸੀ ਮੈਨੂੰ ਲੱਗਦਾ ਹੁਣ ਇਹ ਛੂਤ ਦੀ ਬਿਮਾਰੀ ਹੁਣ ਗੋਰਿਆਂ ਨੂੰ ਵੀ ਲਾ ਦੇਣੀ ਹੈ ਤੇ ਵੈਸੇ ਭਾਵਨਾ ਤਾਂ ਇਹੀ ਸੀ ਭੀ ਨਵੇਂ ਕਪਲ ਦੀ ਜਿਹੜੀ ਮਤਲਬ ਉਹਨਾਂ ਨੂੰ ਇੱਕ ਸਰਮਾਇਆ ਜਮਾਂ ਹੋ ਜਾਂਦਾ ਸੀ ਉਹਨਾਂ ਕੋਲ ਪਰ ਅੱਜ ਕੱਲ ਪਤਾ ਕੀ ਹੁੰਦਾ ਮਿੰਟੂ ਜੀ ਅੱਜ ਕੱਲ ਸਮਾਂ ਚੇਂਜ ਹੋ ਚੁੱਕਿਆ ਮੁੰਡਾ ਤੇ ਕੁੜੀ ਪਹਿਲਾਂ ਹੀ ਬਹੁਤ ਵਧੀਆ ਵਧੀਆ ਜੋਬਾਂ ਕਰਦੇ ਹੁੰਦੇ ਨੇ ਤੇ ਇੱਥੋਂ ਤੱਕ ਕਿ ਉਹ ਜਿਹੜਾ ਲੱਖ ਲੱਖ ਡੇਢ ਲੱਖ ਡਾਲਰ ਵਿਆਹ ਤੇ ਖਰਚਦੇ ਨੇ ਉਹ ਵੀ ਆਪਣੀ ਕਮਾਈ ਚੋਂ ਹੀ ਖਰਚਦੇ ਨੇ ਤੇ ਉਹ ਹੁਣ ਨਾ ਤਾਂ ਉਹ ਸਿਚੁਏਸ਼ਨ ਰਹੀ ਆ ਤੇ ਨਾ ਹੀ ਉਹ ਭਾਵਨਾ ਰਹੀ ਆ ਇਸ ਦੇ ਉੱਤੇ ਮਤਲਬ ਆਪਾਂ ਕਾਫੀ ਗੱਲ ਪਹਿਲਾਂ ਵੀ ਕਰ ਚੁੱਕੇ ਆ ਤੇ ਗਾਂ ਨੂੰ ਵੀ ਅਸੀਂ ਮਤਲਬ ਇਹਨਾਂ ਗੱਲਾਂ ਨੂੰ ਆਪਾਂ ਉਜਾਗਰ ਕਰਦੇ ਰਹਾਂਗੇ ਕੱਲ ਅਸੀਂ ਨਾ ਮਿੰਟੂ ਜੀ ਇੱਕ ਗੱਲ ਜਿਹੜੀ ਆਪਾਂ ਸ਼ੇਅਰ ਕੀਤੀ ਸੀਗੀ ਵਿਆਹਾਂ ਦੇ ਬਾਰੇ ਰਿਸ਼ਤਿਆਂ ਦੇ ਬਾਰੇ ਕਿ ਕਿਸ ਤਰ੍ਹਾਂ ਹੋਣਾ ਚਾਹੀਦਾ ਆ ਤੇ ਗਿਆਨੀ ਸੰਤੋਖ ਸਿੰਘ ਉਹਨਾਂ ਨੂੰ ਉਸ ਤੇ ਵੀ ਕਾਫੀ ਵਧੀਆ ਚਿੰਤਨ ਹੋਇਆ ਸੀ ਤਾਂ ਬਾਕੀ ਗਿਫਟ ਦੇ ਬਾਰੇ ਮਨੀ ਕਹਿ ਰਹੇ ਨੇ ਕਿ ਬਹੁਤ ਵਧੀਆ ਗੱਲ ਚੱਲ ਰਹੀ ਆ ਮੈਂ ਪੂਰੀ ਇੱਕ ਸਾਲ ਐਕਸਪੀਰੀਅੰਸ ਆ ਜੀ ਗਿਫਟ ਐਕਸਚੇਂਜ ਕੀਤੇ ਆ ਲਾਈਕ ਫੂਡ ਆਈ ਪੈਡ ਵਾਚਿਸ ਬਟ ਐਂਡ ਦਾ ਐਂਡ ਮੇਰੇ ਕੋਲ ਪ੍ਰੈਜੈਂਟ ਸਟੇਜ ਤੇ ਐਡੇ ਡਾਲਰ ਨਹੀਂ ਕਿ ਮੈਂ ਉਹ ਲੈਵਲ ਦੇ ਗਿਫਟ ਅਫੋਰਡ ਕਰ ਸਕਾਂ ਹੁਣ ਉਹ ਮੁੰਡੇ ਦਾ ਟੈਕਸਟ ਆਉਣਾ ਵੀ ਬੰਦ ਹੋ ਗਿਆ ਇਟਸ ਜਸਟ ਵੇਸਟ ਆਫ ਮਨੀ ਵੈਰੀ ਬੈਡ ਐਕਸਪੀਰੀਅੰਸ ਬਿਲਕੁਲ ਬਿਲਕੁਲ ਔਰ ਰਿਸ਼ਤੇ ਟੁੱਟਦੇ ਦੇਖੇ ਨੇ ਜੀ ਮੈਂ ਵੱਡੇ ਵੱਡੇ ਸੋਹਣੇ ਸੋਹਣੇ ਰਿਸ਼ਤੇ ਸਤਿਕਾਰਯੋਗ ਰਿਸ਼ਤੇ ਗਿਫਟਾਂ ਦੇ ਕਾਰਨ ਸੂਟਾਂ ਦੇ ਕਾਰਨ ਲੈਣ ਦੇਣ ਦੇ ਕਾਰਨ ਸ਼ਗਨਾਂ ਦੇ ਕਾਰਨ ਮੈਂ ਟੁੱਟਦੇ ਦੇਖੇ ਨੇ ਤਾਂ ਮਲਕੀਤ ਬੱਲ ਹੁਣਾਂ ਨੇ ਵੀ ਮੈਸੇਜ ਭੇਜਿਆ ਸਤਿ ਸ੍ਰੀ ਅਕਾਲ ਜੀ ਤੇ ਹਾਂਜੀ ਕੇਵਲ ਕਲੋਟੀ ਜੀ ਟਾਂਡਾ ਔਰ ਮੋਰ ਤੋਂ ਹਨ ਜੀ ਤੇ ਨੰਬਰ ਭੇਜਿਓ ਜੀ ਅਗਰ ਹੋਇਆ ਤਾਂ ਜ਼ਰੂਰ ਉਨ੍ਹਾਂ ਨਾਲ ਗੱਲ ਕਰਾਂਗੇ ਸੋ ਮਿੰਟੂ ਜੀ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਫਿਰ ਕਈ ਮਸਲੇ ਨੇ ਅਖਬਾਰਾਂ ਦੀਆਂ ਸੁਰਖੀਆਂ ਦੇ ਝਾਤੇ ਵੀ ਮਾਰਨੀ ਆ ਤੇ ਅੱਜ ਨਾ ਅਸੀਂ ਥੋੜਾ ਜਿਹਾ ਕ੍ਰਿਸਮਿਸ ਤੇ ਗੱਲ ਕਰਨੀ ਆ ਮਤਲਬ ਕ੍ਰਿਸਮਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਤੇ ਪਰ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ ਡਾਟ ਕਾਮ ਡਾਟ ਏਯੂ ਜਾਂ ਫੋਨ ਕਰੋ 0428 895 564
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 Robinson Street, Dandenong, Melbourne. Phone number 0387590629.
Morinda Motors. ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟ੍ਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੈਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430179890 ਪਤਾ ਨੋਟ ਕਰੋ 15 ਬਰੁਕਲਿਨ ਐਵੀਨਿਊ ਡੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਬਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿਚ ਕੋਈ ਗੱਲ ਹੋਵੇ ਗੱਲਾਂ ਵਿਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ मैं हाँ दोस्तों अमनदीप सिद्धू मसलियां दे निकल देने हरमन रेडियो ते हल अपा रल मिल करांगे दिल वाली गल की ने दुनिया भर दियां खबरां की है मौसम दा हाल किस देश ने कीती नुक्ताचीनी किस हीरो नू हो गया प्यार किसने मारिया किते धरना की दी बन गई सरकार विच मिठे मिठे गीत होणगे ते सजना दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल
जी दिल वाली गल पूरे जोरां शोरां नाल चल रही है साडी तुहाडी ते इस प्रोग्राम विच मिंटू बराड जी भी शामिल ने एडलेड तो सो मिंटू जी पहलां दा क्रिसमस दीआं सारिआं नूं बहुत बहुत वधाईआं ते नाल दी नाल आपां शहीदी हफ्ते दी भी गल करदे रहिणा आ कि इह जिहड़ा हफ्ता है सिख जगत दे विच याद कीता जांदा सारे शहीदां नूं जिन्हां ने साडी खातर शहीदियां दित्तियां अते चानण मनारे बणे सो आपां गल्लबात शुरू करदे आ जी ते पहला ता राइटर दी गल करदे आ इंदर दुबली हुणा ने फोटो भेजी है जी किताब दी जायन बाद केवल कलोटी ने किताब लिखी है जी ते असल दे विच ओ रॉथचाइल्ड किदां पूरी दुनिया नूं चला रहा ते बा कमाल किताब हैगी है जी ते नंबर भी उन्होंने भेज दिता इस दे बारे ना वैसे मिंटू जी असीं काफी प्रोग्राम कर भी चुके आ डिटेल च दस भी चुके आ ज्ञानी संतोख सिंह हुणा नाल भी के ਇਹ ਇਕ ਅੰਦਾਜ਼ਾ ਆ ਕੌਨਸਪਰੇਸੀ ਥਿਊਰੀ ਹੁੰਦਾ ਕਿ ਉਹਦਾ ਕੋਈ ਸਬੂਤ ਨਹੀਂ ਹੈਗਾ ਪਰ ਤੁਸੀਂ ਇਕ ਅੰਦਾਜ਼ਾ ਲਾ ਰਹੇ ਹੋ ਵੀ ਇਸ ਤਰ੍ਹਾਂ ਹੋ ਰਿਹਾ ਇਹਦੇ ਪਿੱਛੇ ਆਹ ਸੱਚ ਚੱਲ ਰਿਹਾ ਹੋ ਵੀ ਸਕਦਾ ਆ ਪਰ ਦੂਸਰੇ ਪਾਸੇ ਇਹ ਹੈ ਕਿ ਮਤਲਬ ਇਹ ਤੇ ਆਪਾਂ ਪ੍ਰੋਗਰਾਮ ਕਾਫੀ ਕਰ ਚੁੱਕੇ ਆ ਪਰ ਆਪਾਂ ਕੋਸ਼ਿਸ਼ ਕਰਾਂਗੇ ਇਨ੍ਹਾਂ ਨੇ ਕਾਫੀ ਡਿਟੇਲ ਦੇ ਵਿਚ ਲਿਖੀ ਹੋਣੀ ਆ ਕਿਤਾਬ ਕੱਢ ਕੇ ਹਨਾ ਮਤਲਬ ਡਿਟੇਲ ਤਾਂ ਹੀ
ਕਈ ਵਾਰੀ ਜਦੋਂ ਕਿਤਾਬ ਲਿਖਦਾ ਬਹੁਤ ਵੱਡੀ
ਰਿਸਰਚ ਹੁੰਦਾ ਤੇ ਉਧਰ ਦਲਜੀਤ ਸਿੰਘ ਹੁਣੀ ਜਿਹੜੇ ਕਿ ਵਿਧਾਇਕ ਵੀ ਰਹੇ ਨੇ ਅੰਮ੍ਰਿਤਸਰ ਸਾਹਿਬ ਤੋਂ ਉਨ੍ਹਾਂ ਨੇ ਵੀ ਇਹੋ ਜਿਹੀਆਂ ਕਿਤਾਬਾਂ ਲਿਖੀਆਂ ਸੀ ਉਨ੍ਹਾਂ ਨੂੰ ਵੀ ਆਪਾਂ ਪ੍ਰੋਗਰਾਮ ਚ ਲਿਆ ਸੀ ਸੋ ਆਉਣ ਵਾਲੇ ਸਮੇਂ ਦੇ ਵਿਚ ਲਵਾਂਗੇ ਪਰ ਇਸ ਦੇ ਬਾਰੇ ਬਹੁਤ ਰਾਵਾਂ ਨੇ ਜੇ ਇਸ ਨੂੰ ਮਤਲਬ ਸਾਬਤ ਨਹੀਂ ਕੀਤਾ ਜਾ ਸਕਦਾ ਰੌਥਚਾਈਲਡ ਦੀ ਥਿਊਰੀ ਨੂੰ ਤਾਂ ਇਸ ਨੂੰ ਡਿਨਾਈ ਵੀ ਨਹੀਂ ਕੀਤਾ ਜਾ ਸਕਦਾ ਤੇ ਹਰ ਐਂਗਲ ਤੋਂ ਦੇਖਣਾ ਬਣਦਾ ਹੈ ਤੇ ਕਈ ਵਾਰੀ ਐਂਟੀ ਐਸਟੈਬਲਿਸ਼ਮੈਂਟ ਹੋਣ ਦੇ ਕਾਰਨ ਵੀ ਅਸੀਂ ਇਦਾਂ ਦੇ ਜਿਹੜੇ ਥਿਊਰੀਆਂ ਉਨ੍ਹਾਂ ਨੂੰ ਜ਼ਿਆਦਾ ਹਵਾ ਦੇਣੀ ਸ਼ੁਰੂ ਕਰ ਦਿੱਤੀ ਜਦੋਂ ਅਸੀਂ ਸਰਕਾਰਾਂ ਨੂੰ ਜਾਂ ਦੇਸ਼ ਨੂੰ ਨਫ਼ਰਤ ਕਰਦੇ ਹਾਂ ਖੈਰ ਆਪਾਂ ਲਵਾਂਗੇ ਜ਼ਰੂਰ ਇਨ੍ਹਾਂ ਨੂੰ ਰਮਨਦੀਪ ਹੁਣੀ ਪ੍ਰੋਗਰਾਮ ਚ ਆ ਗਏ ਨੇ ਕਹਿੰਦੇ ਚਾਹ ਦੇ ਨਾਲ ਨਾਲ ਪ੍ਰੋਗਰਾਮ ਚੱਲ ਰਿਹਾ ਜੀ ਬਹੁਤ ਵਧੀਆ ਜੀ ਇਧਰ ਜਲੇਬੀਆਂ ਚੱਲ ਰਹੀਆਂ ਤੁਸੀਂ ਕੱਲੀ ਚਾਹ ਪੀ ਜਾ ਰਹੇ ਹੋ ਜੀ ਕ੍ਰਿਸਮਸ ਵਾਲੇ ਦਿਨ ਤੇ ਇਧਰ ਸਾਡੇ ਘਰੋਂ ਮੰਮਾ ਉਹਨਾਂ ਨੇ ਜਲੇਬੀਆਂ ਪਕਾਈਆਂ ਹੋਈਆਂ ਨੇ ਜੀ ਸੋ ਖੈਰ ਅੱਜ ਗੁਰੂ ਘਰ ਜਾਣਾ ਜੀ ਮਿੰਟੂ ਜੀ ਕ੍ਰਿਸਮਸ ਹੈ ਤੇ ਅੱਜ ਗੁਰਪੁਰਬ ਹੈ ਮੇਰੇ ਲਈ ਤਾਂ ਗੁਰਪੁਰਬ ਹੈ ਬਾਕੀ ਪਤਾ ਨੀ ਮੈਨੂੰ ਤੇ ਵੈਸੇ ਜਿਨ੍ਹਾਂ ਦਾ ਇਤਿਹਾਰ ਹੈ ਉਨ੍ਹਾਂ ਦੇ ਵਿਚੋਂ 90% ਅੱਜ ਕਲੱਬਾਂ ਪੱਬਾਂ ਦੇ ਵਿਚ ਰੁਲਦੇ ਫਿਰਦੇ ਹੋਣੇ ਆ ਦਾਰੂ ਪੀ ਕੇ
ਕੱਲ ਰਾਤੀ ਨਾ ਮੇਰੀ ਇਸ ਵਿਸ਼ੇ ਤੇ ਗੱਲ ਚੱਲ ਰਹੀ ਸੀ ਬਾਈ ਹਰਵਿੰਦਰ ਗਰਚਾ ਹੋਰਾਂ ਨਾਲ ਉਨ੍ਹਾਂ ਦੇ ਰਾਤੀ ਮੈਨੂੰ ਕਾਲ ਆਈ ਲੇਟ ਤੇ ਮੈਂ ਕਿਹਾ ਕਿੱਥੇ ਹੋ ਗਰਚਾ ਸਾਹਿਬ ਕਹਿੰਦੇ ਜੀ ਮੈਂ ਹੈਗਾ ਜੀ ਚਰਚ ਚ ਮੱਥਾ ਟੇਕਣਾ ਹੈ ਮੈਂ ਕਿਹਾ
ਅੱਛਾ ਜੀ
ਮੈਂ ਹੈਰਾਨ ਜੇ ਹੋ ਕੇ ਪੁੱਛਿਆ ਤੇ ਹੱਸਣ ਲੱਗ ਗਏ ਉੱਚੀ ਜੀ ਮੈਂ ਕਿਹਾ ਕੀ ਕੰਡੇ ਬੀਜੀ ਜਾਂਦੇ ਤੁਸੀਂ ਕੱਲ ਨੂੰ ਤੁਸੀਂ ਨਾ ਕਹਿੰਦੇ ਮੈਂ ਤਾਂ ਲਾਈਵ ਹੋ ਰਿਹਾ ਫੇਸਬੁੱਕ ਤੇ ਇਸ ਚੀਜ਼ ਤੇ ਮੈਂ ਕਿਹਾ ਚੰਗਾ ਫਿਰ ਖਾ ਲੋ ਛਿੱਤਰ ਮੈਂ ਕਿਹਾ ਲੋਕਾਂ ਤੋਂ ਮੈਂ ਕਿਹਾ ਮੈਂ ਕਹਿ ਕੇ ਮੈਂ ਕਿਹਾ ਵੀ ਮੈਂ ਇਸ ਚੀਜ਼ ਨੂੰ ਬੁਰਾ ਨੀ ਕੁਛ ਕਹਿੰਦਾ ਪਰ ਕੁਝ ਇੱਕ ਚੀਜ਼ਾਂ ਜਿਹੜੀਆਂ ਉਹ ਹੈ ਬਸ ਵਰਤਾਰਾ ਹੀ ਇਹੋ ਜਿਹਾ ਵੀ ਉਹਨੂੰ ਕੁਝ ਹੱਲ ਹੀ ਨੀ ਸਕਦਾ ਮੈਂ ਕਿਹਾ ਹੁਣ ਤੁਹਾਨੂੰ ਲੱਗ ਜਾਣਗੇ ਲੋਕ ਵੀ ਭਾਈ ਆਹ ਸ਼ਹੀਦੀ ਦਾ ਟਾਈਮ ਆਹ ਟਾਈਮ ਚੱਲ ਰਿਹਾ ਤੇ ਚਰਚਾਂ ਚ ਫਿਰਦਾ ਇੱਕ ਗੁਰਸਿੱਖ ਬੰਦਾ ਜੇ ਉਹ ਫਲਾਨਾ ਤੇ ਫਿਰ ਉਹ ਆਖਦੇ ਨਹੀਂ ਤੁਸੀਂ ਲਾਈਵ ਦੇਖੋ ਮੈਂ ਉੱਥੇ ਕੀ ਗੱਲਬਾਤ ਕੀਤੀ ਆ ਤੇ ਫਿਰ ਤੁਹਾਨੂੰ ਪਤਾ ਮੈਂ ਕਿਹਾ ਮੈਨੂੰ ਦੱਸ ਹੀ ਦਿਓ ਉਹ ਕਹਿੰਦੇ ਵੀ ਮੈਂ ਲਾਈਵ ਇਹੀ ਗੱਲਬਾਤ ਕੀਤੀ ਆ ਵੀ ਏਡੀ ਵੱਡੀ ਐਡਲੇਡ ਦੀ ਚਰਚ ਆ ਤੇ ਉੱਥੇ ਗਿਣਤੀ ਦੇ 10 ਬੰਦੇ ਨੀ ਸਾਰਾ ਜਾਣੇ ਜਿਹੜੇ ਪੱਬਾਂ ਚ ਜਾਓ ਉੱਥੇ ਹਜ਼ਾਰਾਂ ਲੱਖਾਂ ਦੀ ਗਿਣਤੀ ਚ ਲੋਕ ਤੁਰੇ ਫਿਰਦੇ ਆ ਸ਼ਹਿਰਾਂ ਦੇ ਮੁਤਾਬਕ ਤੇ ਉੱਥੇ ਉਹ ਪਾਦਰੀ ਵੀ ਪੂਰਾ ਦੁਖੀ ਕਹਿੰਦਾ ਤੇ ਮੈਂ ਤਾਂ ਇਹ ਲੋਕਾਂ ਨੂੰ ਕਿਹਾ ਵੀ ਕਿਤੇ ਸਾਡੇ ਨਾ ਇਹ ਕੁਛ ਹੋ ਜਾਏ ਆਉਣ ਵਾਲੇ ਦਿਨਾਂ ਚ ਭਾਈ ਆਹ ਦੇਖ ਲੋ ਮੈਂ ਤੁਹਾਨੂੰ ਲਾਈਵ ਦਿਖਾ ਰਿਹਾ ਫੇਰ ਮੈਂ ਕਿਹਾ ਚੱਲ ਠੀਕ ਆ ਬਚ ਰਹੋਗੇ ਗਾਲਾਂ ਤੋਂ
ਨਹੀਂ ਨਾ ਬਹੁਤ ਵਧੀਆ ਮਤਲਬ ਇਸੇ ਕਰਕੇ ਜਿਦਾਂ ਅੱਜ ਮੈਂ ਗੁਰੂ ਘਰ ਜਾ ਰਿਹਾ ਮੇਰੇ ਲਈ ਨਾ ਜਿਹੜੀ ਕ੍ਰਾਈਸਟ ਦੀ ਜਗ੍ਹਾ ਹੈ ਦਿਲ ਦੇ ਵਿਚ ਉਹ ਬਹੁਤ ਉੱਚੀ ਸੁੱਚੀ ਤੇ ਪਵਿੱਤਰ ਹੈ ਮੈਂ ਪਹਿਲਾਂ ਵੀ ਪ੍ਰੋਗਰਾਮ ਚ ਦੱਸ ਚੁੱਕਿਆ ਕਿ ਜੋ ਸਤਿਗੁਰੂ ਹੈ ਸਾਡਾ ਸ਼ਬਦ ਗੁਰੂ ਹੈ ਉਹ ਉਹੀ ਕ੍ਰਾਈਸਟ ਹੈ ਖੈਰ ਆਪਾਂ ਇੱਥੇ ਲੰਬੀ ਚੌੜੀ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਵਿਚ ਹੋਰ ਆਪਾਂ ਡਿਟੇਲ ਦੇ ਵਿਚ ਜਾਵਾਂਗੇ ਤਾਂ ਹੁਣ ਆਪਾਂ ਨਾ ਥੋੜੀ ਜਿਹੀ ਅਖਬਾਰਾਂ ਦੀਆਂ ਸੁਰਖੀਆਂ ਦੇਖ ਲਈਏ ਕੀ ਕਹਿ ਰਹੇ ਨੇ ਤੇ ਪਹਿਲਾਂ ਤਾਂ ਮੈਂ ਸਵੇਰੇ ਵੀ ਮੈਨੂੰ ਫੋਨ ਵੀ ਆਇਆ ਸੀ ਇੰਡੀਆ ਤੋਂ ਸਾਡੇ ਸੱਜਣ ਮਲਕੀਤ ਸਿੰਘ ਹੁਣੀ ਇੱਥੋਂ ਗਏ ਨੇ ਤੇ ਉਹ ਇੰਡੀਆ ਦੇ ਵਿਚ ਸ਼ਹੀਦੀ ਦਿਹਾੜਾ ਜਿਹੜਾ ਆ ਸ਼ਹੀਦੀ ਹਫ਼ਤਾ ਆ ਉਹ ਮਨਾਇਆ ਜਾ ਰਿਹਾ ਆ ਹਰ ਨਗਰ ਹਰ ਖੇੜੇ ਦੇ ਵਿਚ ਤੇ ਪ੍ਰਭਾਤ ਫੇਰੀਆਂ ਨਿਕਲ ਰਹੀਆਂ ਨੇ ਤੇ ਅਖਬਾਰਾਂ ਦੀਆਂ ਸੁਰਖੀਆਂ ਫਰੰਟ ਪੇਜ ਤੇ ਵੀ ਇਹੋ ਜਿਹੀਆਂ ਲੱਗੀਆਂ ਨੇ ਤੇ ਲੋਕੀ ਯਾਦ ਕਰ ਰਹੇ ਨੇ ਤੇ ਦੂਜੀ ਜਿਹੜੀ ਖਬਰ ਹੁਣ ਸਮੇਂ ਦੀ ਇਹ ਆ ਰਹੀ ਹੈ ਕਿ ਮੋਦੀ ਸਾਹਿਬ ਬੈਠੇ ਨੇ ਲੈਕਚਰ ਦੇ ਰਹੇ ਨੇ ਉਹ ਮਿੱਤਰੋ ਬੇਈਮਾਨਾਂ ਦੇ ਮਾੜੇ ਦਿਨ ਸ਼ੁਰੂ ਕਹਿੰਦੇ ਜਿੱਤਣ ਤੱਕ ਜਾਰੀ ਰਹੇਗੀ ਕਾਲੇ ਧਨ ਖਿਲਾਫ ਲੜਾਈ ਤੇ ਮਿੰਟੂ ਜੀ ਇਹ ਤਾਂ ਫਿਰ ਉਹੀ ਗੱਲ ਹੋ ਗਈ ਵੀ ਇਹ ਤਾਂ ਨਾ ਮੁੱਕਣ ਵਾਲੀ ਪ੍ਰੋਬਲਮ ਹੀ ਹੈ ਫਿਰ ਤਾਂ ਹਨਾ
ਦੇਖੋ ਇੱਕ ਹੋਰ ਮੁੱਦਾ ਖੜਾ ਹੋ ਗਿਆ ਜਿਹੜੇ ਮੁੱਦੇ ਨਾਲ ਆਉਣ ਵਾਲੇ ਹੋਰ ਪੰਜ ਚਾਰ ਇਲੈਕਸ਼ਨ ਲੜੇ ਜਾਣਗੇ ਮੈਨੂੰ ਤਾਂ ਇਹ ਮਹਿਸੂਸ ਹੋ ਰਿਹਾ ਜਿਵੇਂ ਨਹਿਰੀ ਮੁੱਦੇ ਦੇ ਉੱਤੇ ਹਜੇ ਤਾਈ 34-35 ਸਾਲ ਤੋਂ ਕੰਮ ਚੱਲ ਰਿਹਾ ਤੇ ਵੋਟਾਂ ਮਿਲ ਰਹੀਆਂ ਐਸ ਵਾਈ ਐਲ ਦੇ ਮੁੱਦੇ ਤੇ ਇਵੇਂ ਹੁਣ ਕਾਲੇ ਧਨ ਦੇ ਉੱਤੇ ਆਉਣ ਵਾਲੇ ਟਾਈਮ ਚ ਸਿਆਸਤ ਹੁੰਦੀ ਰਹੂਗੀ ਸਿਆਸਤ ਦੇ ਵੋਟਾਂ ਮਿਲਦੀਆਂ ਰਹਿਣੀਆਂ ਪਰ ਨਾਲ ਨਾਲ ਸਿਆਸਤ ਦੇ ਵਿਚ ਨਾ ਕਈ ਵਾਰੀ ਜਿਹੜੀ ਬੈਕ ਫਾਇਰ ਦੀ ਪਾਲਿਸੀ ਹੁੰਦੀ ਆ ਉਹ ਬੜੀ ਮਾਰਦੀ ਆ ਤੇ ਸੋਚੇ ਸਮਝੇ ਤੋਂ ਬਿਨਾਂ ਕੋਈ ਕੰਮ ਕੀਤਾ ਸੋਚੇ ਸਮਝੇ ਤੋਂ ਬਿਨਾਂ ਕੋਈ ਬਿਆਨ ਦਿੱਤਾ ਉਹ ਮਾਰ ਕੇ ਬਹਿ ਜਾਂਦਾ ਕੱਲ ਕੈਪਟਨ ਅਮਰਿੰਦਰ ਸਿੰਘ ਨੂੰ ਚੱਟਣਾ ਪਿਆ ਹੁਣ ਮੈਂ ਗਾਂ ਤਾਂ ਕਹਿੰਦਾ ਨੀ ਕੀ ਪਰ ਉਹ ਚੱਟਣਾ ਪਿਆ ਕੱਲ ਤੇ ਉਹ ਕਾਰਨ ਕੀ ਹੋਇਆ ਵੀ ਸੁਖਬੀਰ ਨੇ ਜਿਹੜੀਆਂ ਨਿਯੁਕਤੀਆਂ ਕੀਤੀਆਂ ਪਰਸੋਂ ਚੋਥੇ ਵੀ ਭਾਈ ਪੱਕੇ ਕਰਤੇ ਇੰਨੇ ਬੰਦੇ 40-42 ਹਜ਼ਾਰ ਬੰਦੇ ਨੂੰ ਬੈਨੀਫਿਟ ਹੋ ਗਿਆ ਮੈਂ ਉਧਰ ਵੀ ਦੱਸਿਆ ਵੀ 2 ਲੱਖ ਵੋਟ ਜਿਹੜੀ ਉਹ ਪੱਕੀ ਹੋ ਗਈ ਹੈ ਸੁਖਬੀਰ ਦੀ ਵੀ ਜਿਨ੍ਹਾਂ ਉਨ੍ਹਾਂ ਦੇ ਪਰਿਵਾਰ ਦੇ 5-5-4-4 ਜੀ ਦਾ ਉਹ ਤਾਂ ਨੀ ਉਹ ਜਿਹੜੇ ਗੁਣ ਨੂੰ ਭੁੱਲਣਗੇ ਉਹ ਤਾਂ ਜਿਹੜਾ ਉਹਨਾਂ ਦੇ ਉੱਤੇ ਇਹਸਾਨ ਹੋਇਆ ਉਹਨੂੰ ਕਰਨਗੇ ਕਰਨਗੇ ਸੋ ਕੈਪਟਨ ਅਮਰਿੰਦਰ ਸਿੰਘ ਨੇ ਬੜੇ ਬਿਨਾਂ ਸੋਚੇ ਸਮਝੇ ਬਿਆਨ ਦਿੱਤਾ ਜੀ ਕਹਿੰਦਾ ਜੀ ਸੁਖਬੀਰ ਦੇ ਲਏ ਸਾਰੇ ਫੈਸਲੇ ਬਦਲ ਦਿਆਂਗੇ ਜਦੋਂ ਅਸੀਂ ਆਏ ਸੱਤਾ ਚ ਸਾਰੇ ਫੈਸਲਿਆਂ ਦਾ ਰਿਵਿਊ ਕਰਾਂਗੇ ਕਿਉਂਕਿ ਸਰਕਾਰ ਰਿਵਿਊ ਕਰ ਸਕਦੀ ਹੁੰਦੀ ਆ ਵੀ ਇਹ ਫੈਸਲਾ ਕਿਵੇਂ ਹੋਇਆ ਕਾਹਤੋਂ ਹੋਇਆ ਉਸੇ ਰਿਵਿਊ ਦੇ ਤਹਿਤ ਹੀ ਸਾਡੇ ਹਰਿਆਣਾ ਦੇ ਜਿਹੜੇ ਓਮ ਪ੍ਰਕਾਸ਼ ਚਤਾਲਾ ਜੀ ਜੇਲ੍ਹ ਚ ਬੈਠੇ ਆ ਉਹ ਰਿਵਿਊ ਹੋਇਆ ਸੀ ਉਨ੍ਹਾਂ ਦੇ ਵੀ
ਅੱਛਾ ਜੀ
ਸੋ ਇਹ ਇਸ ਕਰਕੇ ਉਹ ਜਿਹੜੀ ਪਾਲਿਸੀ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਛੇਤੀ ਹੀ ਕੈਪਟਨ ਸਾਹਿਬ ਨੂੰ ਸਮਝ ਆ ਗਈ ਗੱਲ ਚ ਵੀ ਜੇ 2 ਲੱਖ ਵੋਟਾਂ ਚੋਂ ਮੈਨੂੰ ਕੋਈ ਵੋਟ ਪੈ ਸਕਦੀ ਸੀ ਜਾਂ ਪੈਣੀ ਚਾਹੁੰਦੀ ਸੀ ਜਾਂ ਹੋਰ ਪੈਂਦੀ ਤੇ ਉਹ ਵੀ ਜਾਊਗੀ ਟੁੱਟੂਗੀ ਵੀ ਇਹ ਪਰਿਵਾਰ ਤਾਂ ਕਹਿਣਗੇ ਵੀ ਬਸ ਜੇ ਕੈਪਟਨ ਆ ਗਿਆ ਤੇ ਆਪਣਾ ਤਾਂ ਗਏ ਸੋ ਫਿਰ ਉਨ੍ਹਾਂ ਨੇ ਆਥਣ ਨੂੰ ਹੀ ਬਿਆਨ ਬਦਲ ਲਿਆ ਕਹਿੰਦੇ ਨਹੀਂ ਜੀ ਕਹਿੰਦੇ ਇਹਨਾਂ ਤੇ ਜਿਹੜੀਆਂ ਹੋਏ ਇਹਨਾਂ ਤੇ ਕੋਈ ਅਸਰ ਨਹੀਂ ਆਊਗਾ ਉਹ ਕੁਛ ਨਹੀਂ ਅਸੀਂ ਕਰਾਂਗੇ ਸੋ ਸਿਆਸਤ ਆ ਜੀ ਸਿਆਸਤ ਦੇ ਵਿਚ ਮੁੱਦੇ ਖੜੇ ਕੀਤੇ ਜਾਂਦੇ ਆ ਮੁੱਦੇ ਬਣਾਏ ਜਾਂਦੇ ਆ ਫਿਰ ਮੁੱਦੇ ਬਣਾਏ ਜਾਂਦੇ ਆ ਇਹ ਇਕ ਸਚਾਈ ਆ
ਮਿੰਟੂ ਜੀ ਇਕ ਖਬਰ ਇਹ ਆ ਰਹੀ ਹੈ ਕੱਲ ਦੀ ਕਿ 31 ਦਸੰਬਰ ਨੂੰ ਇੰਡੀਆ ਦੇ ਵਿਚ ਨਾ ਬਹੁਤ ਵੱਡੀ ਇਕ ਚੀਜ਼ ਵਿਕਣੀ ਆ ਬਹੁਤ ਭਾਰੀ ਸੇਲ ਹੋਣੀ ਆ ਉਹਦੀ ਇੰਨੀ ਵਿਕਣੀ ਆ ਕਿ ਕੰਪਨੀਆਂ ਨੇ ਪਹਿਲਾਂ ਹੀ ਤਿਆਰ ਕੀਤੀ ਹੋਈ ਆ ਮਤਲਬ ਟਰੱਕਾਂ ਦੇ ਟਰੱਕ ਵੇਅਰ ਹਾਊਸ ਭਰੇ ਹੋਏ ਨੇ ਤੇ ਉਹ 31 ਦਸੰਬਰ ਨੂੰ ਆਣੀ ਆ ਸੇਲ ਦੇ ਵਿਚ ਤੇ ਬੜੀ ਮਤਲਬ ਵਿਕਣੀ ਆ ਤੇ ਹੁਣ ਉਹ ਹੁਣ ਤੁਸੀਂ ਗਿਫਟ ਪਹਿਲਾਂ ਨਾ ਲੈ ਲਿਓ ਜੀ ਕੋਈ ਕਿਉਂਕਿ ਫਿਰ ਆਮ ਹੀ ਤੁਹਾਨੂੰ ਦਿਸਿਆ ਕਰਨੀ ਆ ਉਹ ਸੜਕਾਂ ਦੇ ਉੱਤੇ ਪਈਆਂ ਖਿੱਲਰੀਆਂ ਚੀਜ਼ਾਂ ਉਹ ਸਾਰੀਆਂ ਉਹ ਤੁਸੀਂ ਕਿਤੇ ਵੇਲੇ ਵੀ ਚੱਕ ਸਕਦੇ ਹੋ ਪੈਸੇ ਲਾਉਣ ਦੀ ਲੋੜ ਨਹੀਂ ਤੇ ਉਹ ਕਹਿੰਦੇ ਨੇ ਕਿ ਉਹ ਹੈਗੀ ਜੁੱਤੀਆਂ ਤੇ ਜਿਹੜੀਆਂ ਚੀਜ਼ਾਂ ਵਿਕਣੀਆਂ ਨੇ ਉਹ ਜੁੱਤੀਆਂ ਵਿਕਣੀਆਂ ਕਿਉਂਕਿ ਮੋਦੀ ਸਾਹਿਬ ਨੇ ਕਿਹਾ ਸੀ ਵੀ 31 ਦਸੰਬਰ ਤੱਕ ਸਾਰਾ ਕੁਛ ਠੀਕ ਹੋ ਗਿਆ ਜੇ ਨਾ ਹੋਏਗਾ ਤਾਂ ਮੇਰੇ ਜੁੱਤੀਆਂ ਮਾਰਿਓ ਸਰਕਾਰ ਦੇ ਸੋ ਇਸ ਕਰਕੇ ਮਤਲਬ ਜਿਹੜਾ ਨੋਟਾਂ ਦੀ ਜਿਹੜੀ ਪ੍ਰੋਬਲਮ ਹੈ ਉਹ ਸੋਲਵ ਹੁੰਦੀ ਨਜ਼ਰ ਨਹੀਂ ਆ ਰਹੀ ਤੇ ਮੈਨੂੰ ਲੱਗਦਾ ਕਿ ਕੰਪਨੀ ਵਾਲਿਆਂ ਨੇ ਬਹੁਤ ਭਾਰੀ ਇਨਵੈਸਟਮੈਂਟ ਕਰ ਲਈ ਖਾਸ ਕਰਕੇ ਨਾਇਕ ਬ੍ਰਾਂਡ ਦੀਆਂ ਜੁੱਤੀਆਂ ਜਿਹੜੀਆਂ ਜੇ ਮਾਰਨ ਤਾਂ ਜ਼ਿਆਦਾ ਵਧੀਆ ਰਹੇਗਾ ਫਿਰ ਸਾਡੇ ਵਰਗਾ ਇੱਕ ਅੱਧੀ ਚੱਕ ਵੀ ਲਿਆਉਂਦਾ
ਦੀ ਗੱਲ ਪਰਸੋਂ ਚੁਟਕਲਾ ਵੀ ਇੱਕ ਫਲੋਟ ਹੋ ਰਿਹਾ ਸੀ ਜੀ ਕਹਿੰਦੇ ਕੋਈ ਬੰਦਾ ਗਵਾਂਢੀ ਕੋਈ ਇੱਕ ਸੇਠ ਗਵਾਂਢੀ ਤੇ ਜ਼ਿਮੀਂਦਾਰ ਦੋਨੇ ਗਵਾਂਢੀ ਸੀ ਜੱਟ ਦੇ ਬਾਣੀਆਂ ਕਹਿ ਸਕਦੇ ਤੇ ਕਹਿੰਦੇ ਵੀ ਬਾਣੀਆਂ ਆਇਆ ਤੇ ਦਵਾ ਦਾ ਉੱਥੇ ਕਾਫੀ ਇਕੱਠ ਸੀਗਾ ਕਹਿੰਦੇ ਗਲੀ ਮੁਹੱਲੇ ਚ ਤੇ ਬਾਣੀਆਂ ਆਇਆ ਆ ਕੇ ਜੱਟ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਮੂਹਰੇ ਖੜ ਗਿਆ ਤੇ ਜੱਟ ਨੇ ਛਿੱਤਰ ਲਾਇਆ ਤੇ ਥੋੜ ਥੋੜ ਕੁੱਟਣ ਲੱਗ ਗਿਆ ਤੇ ਬਾਣੀ ਆਪ ਦੇ ਆਰਾਮ ਨਾਲ ਕੁੱਟ ਖਾਈ ਗਿਆ ਗੁਆਂਢ ਗਵਾਂਢ ਚ ਕੋਲੇ ਖੜੇ ਬੰਦੇ ਕਹਿੰਦੇ ਵੀ ਸਾਰਾ ਕੀ ਚੱਕਰ ਕੀ ਆ ਇਹ ਤੇ ਜੱਟ ਜੋ ਹੰਭ ਗਿਆ ਕੁੱਟ ਕੱਟ ਗਏ ਤੇ ਉਦੋਂ ਬਾਅਦ ਸਾਰੇ ਜਾਣੇ ਨੇ ਜੋ ਹਟਾਇਆ ਟੋਆ ਤੇ ਕਹਿੰਦੇ ਵੀ ਚੱਕਰ ਕੀ ਸੀ ਇਹ ਵੀ ਸਮਝ ਨੀ ਆਈ ਵੀ ਉਹ ਇਤਰਾਜ ਵੀ ਨੀ ਮੂਹਰੋਂ ਜਿਤਾ ਰਿਹਾ ਉਹ ਕੁੱਟੀ ਜਾਂਦਾ ਕੁੱਟ ਖਾਈ ਜਾਂਦਾ ਉਹ ਆਹਦਾ ਜੀ ਮੈਂ ਤਾਂ ਆਪਦੀ ਦਿੱਤੀ ਜਵਾਨ ਨਿਭਾ ਰਿਹਾ ਬਾਣੀਆਂ ਦਾ ਉਹਦੇ ਕੀ ਜਵਾਨ ਦਿੱਤੀ ਸੀ ਕਹਿੰਦਾ ਜੀ ਮੈਂ ਇਹਨੂੰ ਜਵਾਨ ਦਿੱਤੀ ਸੀ ਵੀ ਭਾਈ ਮੋਦੀ ਨੂੰ ਵੋਟਾਂ ਪਾ ਲਾ ਤੇ ਅੱਛੇ ਦਿਨ ਆ ਜਾਣਗੇ ਤੇ ਜੇ ਨਾ ਆਏ ਤਾਂ ਮੇਰਾ ਜੁੱਤੀ ਕਹਿੰਦਾ ਸਿਰ ਕੁੱਟਦੀ ਕਹਿੰਦਾ ਚਾਹੇ ਕਹਿੰਦਾ ਇਹਨੇ ਜਵਾਨ ਨਵਾਈ ਵੋਟ ਭਾਈ ਹੁਣ ਕਹਿੰਦਾ ਆਪਣੀ ਵੀ ਤਾਂ ਜਵਾਨ ਨਵਾਉਣ ਦਾ ਫਰਜ਼ ਹੀ ਸੀ ਕਹਿੰਦਾ ਅੱਛੇ ਦਿਨ ਆਏ ਨੀ ਲੈ ਭਾਈ
ਬਸ ਇਹੀ ਜਿਹੜੀ ਜੁੱਤੀਆਂ ਦੀ ਸੇਲ ਹੈ ਮੈਨੂੰ ਗੀਤ ਚੇਤੇ ਆ ਗਿਆ ਤੇ ਮੈਨੂੰ ਲੱਗਦਾ ਇੱਕ ਛੋਟਾ ਜਿਹਾ ਗੀਤ ਹੈ 2-2.5 ਮਿੰਟ ਦਾ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਲਈਏ ਜੁੱਤੀ ਤੰਗ ਤੇ ਜਵਾਈ ਨੰਗ ਸਾਰੀ ਉਮਰ ਹੀ ਲਹੂ ਪੀਂਦੇ ਰਹਿੰਦੇ ਨੇ ਸੋ ਆਓ ਗੀਤ ਸੁਣਦੇ ਹਾਂ ਅਵਤਾਰ ਦੀ ਆਵਾਜ਼ ਦੇ ਵਿੱਚ
ਜੁੱਤੀ ਤੰਗ ਯਾਰ ਨੰਗ ਭੀੜੀ ਮੰਗ ਮਾਰੀਏ ਤੰਗ ਯਾਰ ਨੰਗ ਭੀੜੀ ਮੰਗ ਮਾਰੀਏ
ਹਾਂਜੀ 2002 ਦੇ ਵਿਚ ਗੀਤ ਆਯਾ ਸੀ ਜੀ ਤੇ ਉਮੀਦ ਰੱਖਦੇ ਆ ਕਿ ਪਸੰਦ ਕਰ ਰਹੇ ਹੋਵੋਗੇ ਗੀਤਾਂ ਨੂੰ ਗੱਲਾਂ ਬਾਤਾਂ ਨੂੰ ਤੇ ਮਿੰਟੂ ਜੀ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਦੇ ਵੀ ਆਪਾਂ ਮੈਸੇਜ ਪਹਿਲਾਂ ਲੈ ਲਈਏ ਜੀ ਤੇ ਰਮਨਦੀਪ ਕਹਿੰਦੇ ਨੇ ਕਿ ਤੁਹਾਡੇ ਜਲੇਬੀਆਂ ਚੱਲ ਰਹੀਆਂ ਚਾਹ ਦੇ ਨਾਲ ਸਾਡੇ ਬਰਫੀ ਚੱਲ ਰਹੀ ਹੈ ਕਿਆ ਬਾਤ ਹੈ ਬਹੁਤ ਵਧੀਆ ਜੀ ਤੇ ਵੀਰਪਾਲ ਮੈਲਬਨ ਤੋਂ ਕਹਿ ਰਹੇ ਨੇ ਕਹਿੰਦੇ ਨੇ ਮਿੰਟੂ ਭਾਜੀ ਦੰਗਲ ਫਿਲਮ ਦੇਖ ਲਈ ਜੇ ਦੇਖੀ ਹੈ ਤਾਂ ਰਿਵਿਊ ਕਰ ਦਿਓ ਅਜੇ ਨੀ ਦੇਖੀ
ਮੈਂ ਨੀ ਦੇਖ ਪਾਇਆ ਪਰ ਰਿਵਿਊ ਜ਼ਰੂਰ ਪੜ੍ਹ ਸਕਦੇ ਹੋ ਤੁਸੀਂ ਰਿਵਿਊ ਬਹੁਤ ਸੋਹਣਾ ਰਿਵਿਊ ਹਰਪ੍ਰੀਤ ਕੋਹਲੀ ਨੇ ਕੀਤਾ ਤੇ ਤੁਸੀਂ ਕਾਹਲੋ ਨੇ ਹਰਪ੍ਰੀਤ ਕਾਹਲੋ ਨੇ ਕੀਤਾ ਜੀ ਬਹੁਤ ਸੋਹਣਾ ਰਿਵਿਊ ਮੈਂ ਇੱਥੇ ਦੱਸਦਾ ਜੀ ਹਰਪ੍ਰੀਤ ਕਾਹਲੋ ਨੂੰ ਤੁਸੀਂ ਸਾਰੇ ਪਾਸੇ ਜਾਣਦੇ ਹੋ ਆਪਣੇ ਪ੍ਰੋਗਰਾਮਿੰਗ ਹੈਡ ਆ ਉਹ ਪਟਿਆਲੇ ਸਟੂਡੀਓ ਨੂੰ ਸਾਂਭਦੇ ਆ ਤੇ ਉਹ ਫਿਲਮਾਂ ਦੇ ਬਹੁਤ ਨੇੜੇ ਆ ਕਿਉਂਕਿ ਉਨ੍ਹਾਂ ਨੇ ਜਰਨਲਿਜ਼ਮ ਕੀਤਾ ਹੋਇਆ ਤੇ ਉਨ੍ਹਾਂ ਦਾ ਜਿਹੜੀ ਕਾਫੀ ਵਰਕ ਕੀਤਾ ਹੋਇਆ ਇਸ ਕੰਮ ਦੇ ਉੱਤੇ ਕੰਮ ਕੀਤਾ ਹੋਇਆ ਵਰਕ ਕੰਮ ਦੇ ਉੱਤੇ ਨਹੀਂ ਕੀਤਾ ਹੋਇਆ ਸੋ ਉਨ੍ਹਾਂ ਨੇ ਉਹ ਕੰਮ ਦੇ ਵਿਚ ਉਹ ਅਕਸਰ ਬੜੇ ਵੱਖਰੇ ਨਜ਼ਰੀਏ ਲੈ ਕੇ ਆਉਂਦੇ ਆ ਬੜੇ ਢੰਗ ਨਾਲ ਉਨ੍ਹਾਂ ਨੂੰ ਅੰਦਰਲੀ ਤਕਨੀਕ ਦਾ ਪਤਾ ਤੁਸੀਂ ਪੜ੍ਹਿਓ ਜ਼ਰੂਰ ਪੰਜਾਬੀ ਅਖਬਾਰ ਚ ਉਨ੍ਹਾਂ ਦਾ ਰਿਵਿਊ ਛਪਿਆ ਜੀ ਦੰਗਲ ਦਾ ਤੇ ਮੈਂ ਵੀ ਹਜੇ ਉਸ ਗਹਿਰਾਈ ਨਾਲ ਨਹੀਂ ਪੜ੍ਹ ਸਕਿਆ ਮੈਂ ਅੱਜ ਪੜ੍ਹਨਾ ਵੀ ਉਹ ਰਿਵਿਊ ਤੇ ਪਰ ਦੰਗਲ ਫਿਲਮ ਦੇ ਮਾਮਲੇ ਚ ਮੈਂ ਇਹੀ ਕਹਾਂਗਾ ਜੀ ਦੇਖਿਆ ਹੋਣਾ ਉਸ ਦੇ ਉੱਤੇ ਤਾਂ ਆਈ ਵੀ ਪਈ ਹੈ ਨੈਟ ਦੇ ਉੱਤੇ ਵੀ ਪਰ ਮੈਂ ਉੱਥੇ ਦੇਖ ਕੇ ਜਿਹੜਾ ਮਜ਼ਾ ਨਹੀਂ ਖਰਾਬ ਕਰਨਾ ਚਾਹੁੰਦਾ ਸੀ ਮੈਂ ਚਾਹੁੰਦਾ ਸੀ ਵੀ ਥੀਏਟਰ ਦੇ ਵਿੱਚ ਹੀ ਦੇਖੀ ਜਾਵੇ ਦੰਗਲ ਫਿਲਮ ਤਾਂ ਜ਼ਿਆਦਾ ਬਿਹਤਰ ਤਾਂ ਉਹ ਜਦੋਂ ਵੀ ਸੰਯੋਗ ਭਿੜਦਾ ਜ਼ਰੂਰ ਦੇਖ ਕੇ ਆਵਾਂਗੇ ਵੈਸੇ ਦੱਸ ਦਈਏ ਜੀ ਅਮੀਰ ਖਾਨ ਦੀ ਫਿਲਮ ਆ ਜਿਹੜੀ ਉਹਨੂੰ ਲੋਕ ਉਡੀਕਦੇ ਹੁੰਦੇ ਆ ਬਹੁਤ ਬੇਸਬਰੀ ਨਾਲ ਉਡੀਕਦੇ ਆ ਤੇ ਸਾਡੇ ਤਾਂ ਐਡਲੇਟ ਦੇ ਵਿੱਚ ਮੈਂ ਕੱਲ ਹੀ ਪਤਾ ਕਰਿਆ ਸੀ ਟਿਕਟਾਂ ਜਿਹੜੀਆਂ ਐਡਵਾਂਸ ਬੁੱਕ ਚੱਲ ਰਹੀਆਂ ਸਨ
ਜੀ ਜਗਤਾਰ ਗਿੱਲ ਭਾਜੀ ਹਾਂਗਕਾਂਗ ਤੋਂ ਜੁੜ ਚੁੱਕੇ ਨੇ ਤੇ ਕਹਿੰਦੇ ਨੇ ਕਿ ਫੋਟੋ ਭੇਜੀ ਉਹਨਾਂ ਨੇ ਸੋਹਣੇ ਕੱਲ ਦੇ ਇੰਤਜ਼ਾਰ ਚ ਵਧੀਆ ਅੱਜ ਅਜਾਈ ਨਾ ਗਵਾਓ ਬਹੁਤ ਸੋਹਣਾ ਵਿਚਾਰ ਹੈ ਜੀ ਤੇ ਪਰਵਿੰਦਰ ਸਿੰਘ ਸਨਸ਼ਾਈਨ ਵਾਲੇ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾਈ ਆ ਗੁੱਡ ਮਾਰਨਿੰਗ ਔਰ ਕੁਲਦੀਪ ਬਾਲ ਕਹਿ ਰਹੇ ਨੇ ਕਿ ਨੋਟਬੰਦੀ ਦੇ ਸਬੰਧ ਚ ਇਕ ਵੀਡੀਓ ਆ ਮੈਂ ਮਿੰਟੂ ਭਾਜੀ ਨੂੰ ਭੇਜੀ ਸੀ ਤੇ ਉਨ੍ਹਾਂ ਨੇ ਵੇਖੀ ਆ ਤਾਂ ਉਸ ਨੋਟਬੰਦੀ ਨੂੰ ਮਾਸਟਰ ਕਾਰਡ ਨਾਲ ਜੋੜਿਆ ਜਾ ਰਿਹਾ ਤੇ ਮਿੰਟੂ ਜੀ ਇਹਦੇ ਬਾਰੇ ਥੋੜੀ ਦੇਰ ਬਾਅਦ ਆਪਾਂ ਗੱਲ ਕਰਾਂਗੇ ਤੇ ਪਰਮਜੀਤ ਵੀ ਹੱਸ ਰਹੇ ਨੇ ਜੁੱਤੀਆਂ ਵਾਲੀ ਗੱਲ ਸੁਣ ਕੇ ਤਾਂ ਰਵਿੰਦਰ ਕਹਿ ਰਹੇ ਨੇ ਕਿ ਭਾਜੀ ਕਹਿੰਦੇ ਸਾਡੇ ਮੂਲੀਆਂ ਦੇ ਪਰੌਂਠੇ ਚੱਲ ਰਹੇ ਆ ਨਾਲ ਹੱਸ ਰਹੇ ਹਾਂਜੀ ਹਾਂਜੀ ਛਕੋ ਜੀ ਛਕੋ ਅੱਜ ਕੋਈ ਚੱਕਰ ਨਹੀਂ ਤਾਂ ਈਮੇਲ ਦੇ ਜ਼ਰੀਏ ਹਰਜੀਤ ਜਗਵੀਰ ਸਿੰਘ ਸੇਖੋਂ ਕੇਨਸ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਅੱਜ ਛੁੱਟੀ ਹੈ ਜੀ ਗੁਰੂ ਘਰ ਨਤਮਸਤਕ ਹੋਣ ਬਾਰੇ ਜਾ ਰਹੇ ਹਾਂ ਜੀ ਬੱਚਿਆਂ ਨੂੰ ਨਾਲ ਲੈ ਕੇ ਤੇ ਉਨ੍ਹਾਂ ਨੂੰ ਵੀ ਸਾਡੇ ਸ਼ਹੀਦਾਂ ਬਾਰੇ ਪਤਾ ਲੱਗ ਸਕੇ ਬਹੁਤ ਵਧੀਆ ਜੀ ਕੈਰੀ ਓਨ ਤੇ ਹਰਜੀਤ ਸਮਾਈਲ ਵੀ ਡਰਾਈਵ ਕਰ ਰਹੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮੂਵ ਹੋ ਰਿਹਾ ਜੀ ਇਹ ਕੌਫ ਸਰਵਰ ਨੂੰ ਤੇ ਕਹਿੰਦੇ ਨੇ ਕਿ ਗਾਵੋ ਸੱਚੀ ਬਾਣੀ ਪ੍ਰੋਗਰਾਮ ਸੁਣਦਾ ਪਿਆ ਸੀ ਲਾਸਟ ਵੀਕ ਦਾ ਪੋਡਕਾਸਟ ਤੇ ਪਾਉਣ ਵਾਲੀ ਗੱਲ ਚੱਲ ਰਹੀ ਸੀ ਜੀ ਜਿਹੜੀ ਉਹਦੇ ਵਿਚ ਨਾ ਪਾਉਣ ਦੀ ਗੱਲ ਚੱਲਦੀ ਸੀ ਜਦੋਂ ਸਿਰ ਘੁਮਾਉਂਦੇ ਨੇ ਜਿਹੜੇ ਕਈ ਨਾ ਹਵਾ ਆ ਜਾਂਦੀ ਆ ਉਹ ਆਸਾ ਦੀ ਵਾਰ ਦੇ ਵਿਚ ਇਕ ਪੌੜੀ ਦੇ ਵਿਚ ਤੇ ਉਹ ਕਹਿੰਦੇ ਪਾਉਣ ਵਾਲੀ ਗੱਲ ਚੱਲ ਰਹੀ ਸੀ ਤੇ ਹੱਸਦਾ ਤਾਂ ਪਹਿਲਾਂ ਹੀ ਸੀ ਉਹ ਕੋਈ ਹੱਸਣ ਵਾਲੀ ਗੱਲ ਹੈ ਤੇ ਦੂਜੇ ਪਾਸੇ ਕਹਿੰਦੇ ਬੱਕਰੀਆਂ ਦਾ ਫਾਰਮ ਆ ਗਿਆ ਫਿਰ ਕਹਿੰਦੇ ਮੈਨੂੰ ਮਿੰਟੂ ਭਾਜੀ ਦੇ ਬਿਜ਼ਨਸ ਚੇਤੇ ਆ ਗਿਆ ਬੱਕਰੀਆਂ ਉਹ ਹਾਸਾ ਕਹਿੰਦੇ ਡਬਲ ਹੋ ਗਿਆ ਤੇ ਚਲੋ ਦੇਖੋ ਉਹ ਜਿਸ ਹਿਸਾਬ ਨਾਲ ਰੱਬ ਤੁਹਾਨੂੰ ਦ੍ਰਿਸ਼ਟਾਂਤ ਦਿਖਾ ਰਿਹਾ ਤੇ ਵਧੀਆ ਖੁਸ਼ ਕਰ ਰਿਹਾ ਤੁਹਾਨੂੰ ਸੋ ਮਿੰਟੂ ਜੀ ਇੱਕ ਦੋ
ਪਾਉਣ ਦਾ ਨਾ ਆਧੁਨਿਕਰਨ ਹੋ ਚੁੱਕਿਆ ਤੁਸੀਂ ਪਾਉਣ ਦੀ ਜਿੱਥੇ ਜ਼ਿਕਰ ਆਇਆ ਕਰੇ ਆਧੁਨਿਕਰਨ ਵਰਤਿਆ ਕਿਉਂਕਿ ਅੱਜ ਕੱਲ ਹਰੇਕ ਚੀਜ਼ ਚ ਆਧੁਨਿਕਰਨ ਤੇ ਸ਼ਾਰਟ ਫਾਰਮ ਤੇ ਥੋੜੇ ਜੇ ਤੁਸੀਂ ਮਾਡਰਨ ਜੇ ਲੱਗੋਗੇ ਪਾਉਣ ਦੀ ਜਦੋਂ ਗੱਲ ਚੱਲਿਆ ਕਰੇ ਉਦੋਂ ਹੰਸ ਰਾਜ ਹੰਸ ਕਹਿ ਰਿਹਾ
ਅੱਛਾ ਇਹਦੇ ਚ ਹੰਸ ਰਾਜ ਹੰਸ ਆ ਗਿਆ
ਹਾਂ ਪਾਉਣ ਉਹ ਚਾਹੁੰਦੀ ਹੈ ਨਾ ਅੱਜ ਕੱਲ
ਹਾਂਜੀ ਉਹਨੂੰ ਪਾਉਣ ਉਹਨੂੰ ਆਉਂਦੀ ਹੈ ਕਹਿੰਦੇ ਮੈਨੂੰ ਪਾਉਣ ਆ ਗਈ ਸੀ ਤੇ ਖੈਰ ਕੋਈ ਗੱਲ ਨੀ ਜੀ ਤੇ ਇਧਰ ਇੱਕ ਨਾ ਪੋਲੀਟੀਕਲ ਖ਼ਬਰ ਹੈ ਕਿ ਸੀਬੀਆਈ ਅਕਾਲੀ ਦਲ ਚ ਸ਼ਾਮਲ 40 ਸਾਲ ਦੀ ਵਫ਼ਾਦਾਰੀ ਦਾ ਕਾਂਗਰਸ ਨੇ ਮੁੱਲ ਨਹੀਂ ਪਾਇਆ ਕਹਿੰਦੇ
ਬਿਲਕੁਲ ਜੀ ਬਿਲਕੁਲ ਸੀਬੀਆਈ ਕਾਫੀ ਪੁਰਾਣਾ ਕਾਂਗਰਸੀ ਰਿਹਾ ਜਿਹਨੂੰ ਟਕਸਾਲੀ ਕਾਂਗਰਸੀ ਆਪਦੇ ਆਪ ਨੂੰ ਕਹਾਉਂਦੇ ਸੀ ਜੀ ਤੇ ਪਰ ਇਹ ਤਾਰਾਂ ਕਾਫੀ ਪੁਰਾਣੀਆਂ ਹਿੱਲੀਆਂ ਹੋਈਆਂ ਜੀ ਅੱਜ ਦੀਆਂ ਨੀ ਬਹੁਤ ਸਾਰੇ ਚੰਦਨ ਚਾਰ ਮਹੀਨਿਆਂ ਤੋਂ ਰੋਜ਼ ਹੀ ਇਹ ਕਿਆਸ ਲਾਏ ਜਾ ਰਹੇ ਸੀ ਵੀ ਕਦੋਂ ਸੀਬੀਆਈ ਜਿਹੜੇ ਛੱਡ ਰਹੇ ਆ ਤੇ ਪਰ ਕੱਲ ਉਹ ਫਾਈਨਲ ਹੋ ਗਿਆ ਜੀ ਕੱਲ ਉਹਨਾਂ ਨੂੰ ਜਿਹੜਾ ਸਰੋਪ ਉਹਨਾਂ ਦੇ ਗੱਲ ਚ ਪਾਤਾ ਸੁਖਬੀਰ ਨੇ ਤੇ ਕਹਿੰਦੇ ਜੀ ਵਫ਼ਾਦਾਰੀ ਦਾ ਜਿਹੜਾ ਸਾਨੂੰ ਉਹਨਾਂ ਨੂੰ ਮਿਲਿਆ ਪਰ ਹੁਣ ਇਹ ਸੁਖਬੀਰ ਦੇ ਕੱਲ ਦੇ ਜਿਹੜੇ ਇੱਕ ਬਿਆਨ ਨਾਲ ਟਿੱਪਣੀ ਕਰਨੀ ਬਣਦੀ ਆ ਪਰਸੋਂ ਨੇ ਟਕਸਾਲੀ ਕੁਝ ਆਗੂਆਂ ਨੂੰ ਮੁਜਾਹਿਦੀਨ ਕਿਹਾ ਸੀ ਸੁਖਬੀਰ ਬਾਦਲ ਨੇ ਆਪਦੇ ਕੁਝ ਅਕਾਲੀ ਲੀਡਰਾਂ ਨੂੰ ਮੁਜਾਹਿਦੀਨ ਕਿਹਾ ਸੀ ਮੁਜਾਹਿਦੀਨ ਦੇ ਮਤਲਬ ਕਹਿੰਦਾ ਹੁਣ ਕਹਿੰਦਾ ਜਿਹੜੇ ਅਕਾਲੀ ਦਲ ਦੇ ਮੁਜਾਹਿਦੀਨ ਸੀ ਨਾ ਹੁਣ ਉਹ ਜਾ ਕੇ ਕਾਂਗਰਸ ਚ ਫਟਣਗੇ।
ਅੱਛਾ,
ਸੋ ਉਹ ਇਹ ਸ਼ਬਦਾਵਲੀ ਕਈ ਵਾਰੀ ਬੋਲ ਦਿੰਦਾ ਬੰਦਾ ਚਾਇਆ ਜਾਂ ਇਹੋ ਜਿਹੇ ਟਾਈਮ ਦੇ ਉੱਤੇ, ਪਰ ਇਹਦੇ ਬਾਰੇ ਗਹਿਰਾਈ ਚ ਨੀ ਸੋਚਦਾ। ਗਹਿਰਾਈ ਉਹਦੇ ਬਹੁਤ ਜਿਹੜੇ ਕੱਢੇ ਜਾ ਸਕਦੇ ਸੀ। ਮੈਨੂੰ ਤਾਂ ਇਹ ਲੱਗਦਾ ਸੀ ਵੀ ਆਉਣ ਵਾਲੇ ਦਿਨਾਂ ਚ ਮੀਡੀਆ ਜਾਂ ਹੋਰ ਇਹ ਗੱਲਾਂ ਚੱਕੂਗਾ ਇਸ ਚੀਜ਼ ਨੂੰ, ਜਾਂ ਅਕਾਲੀ ਵੀ ਇਸ ਚੀਜ਼ ਦਾ ਰੋਸ ਮੁਜ਼ਾਹਰਾ ਰੋਸ ਕਰਨਗੇ ਅੰਦਰ ਖਾਤੇ ਵੀ ਇਹ ਜਿਹਾ ਸ਼ਬਦ ਨਹੀਂ ਵਰਤਿਆ ਜਾਂਦਾ। ਦੇਖੋ ਜਦੋਂ ਤਾਂ ਕਿਸੇ ਨਾਲ ਬਣਦੀ ਹੁੰਦੀ ਹੈ, ਜਦੋਂ ਤਾਂ ਕੋਈ ਗੱਲ ਹੁੰਦੀ ਆ ਲਿਹਾਜ ਮਿੱਤਰਤਾ ਹੁੰਦੀ, ਉਦੋਂ ਤਾਂ ਗੱਲਾਂ ਹੁੰਦੀਆਂ ਹੋਰ। ਜਦੋਂ ਕਿਸੇ ਨਾਲ ਟੁੱਟ ਜਾਂਦੀ ਆ ਉਦੋਂ ਕਿਸੇ ਨੂੰ ਪੁੱਤ ਨੀ ਦਿੰਦਾ, ਉਦੋਂ ਹਰੇਕ ਬੰਦੇ ਨੇ ਤੁਹਾਡੀ ਭੰਡੀ ਕਰਨੀ ਹੁੰਦੀ ਆ ਤੁਹਾਡੇ। ਮੈਂ ਕੱਲ ਵੀ ਕੋਈ ਵਿਸ਼ੇ ਤੇ ਚੱਲ ਰਹੀ ਸੀ ਇਸ ਵਿਸ਼ੇ ਤੇ, ਮੈਂ ਉਹਨਾਂ ਨੂੰ ਇੱਕ ਗੱਲ ਸਵਾਲ ਕੀਤਾ ਸੀ। ਮੈਂ ਕਿਹਾ ਹੋ ਸਕਦਾ ਜਿੰਨਾ ਮਾੜੀ ਜਾਂ ਮਾੜੀ ਸ਼ਬਦਾਵ ਜਾਂ ਮਾੜੀਆਂ ਗੱਲਾਂ ਕਿਸੇ ਪ੍ਰਤੀ ਕਹਿ ਸੁਣ ਰਹੇ ਹੋ ਸਕਦਾ ਉਨੇ ਪੱਧਰ ਦਾ ਹੋ ਸਕਦਾ ਮਾੜਾ ਹੋਵੇ, ਪਰ ਉਨੇ ਪੱਧਰ ਦਾ ਵੀ ਮਾੜਾ ਨਹੀਂ ਹੋ ਸਕਦਾ ਜਿੰਨੇ ਪੱਧਰ ਤੇ ਤੁਸੀਂ ਲਿਜਾ ਰਹੇ ਹੋ। ਸੋ ਕਈ ਵਾਰ ਕੀ ਕਰਦੇ ਨਾ ਅਸੀਂ, ਕਈ ਵਾਰੀ ਅਸੀਂ ਤਾਂ ਬਣਦੀ ਹੁੰਦੀ ਉਦੋਂ ਤਾਂ ਅਸੀਂ ਉਹਨੂੰ ਅਸਮਾਨੀ ਚੜਾ ਦਿੰਦੇ ਹਾਂ ਤੇ ਜਦੋਂ ਥੱਲੇ ਮੁਜਾਹਿਦੀਨ ਵਰਗਾ ਸ਼ਬਦ ਵਰਤਿਆ। ਪਰ ਮੈਂ ਇੱਥੇ ਇੱਕ ਚੀਜ਼ ਕੱਲ ਨਾ ਦਵਿੰਦਰ ਨੇ ਕਵਿਤਾ ਪਾਈ ਸੀ ਕੱਲ ਕੇ ਪਰਸੋਂ ਇੱਕ ਤੇ ਪੜ੍ਹੀ, ਇੱਕ ਆਧਾਰ ਲੈਣ
ਵਾਲੇ
ਉਹਨੇ ਕਵਿਤਾ ਪਾਈ ਸੀ
ਹਜ਼ਾਰ ਡਾਲਰ।
ਹਾਂਜੀ ਹਾਂ, ਉਹ ਕੱਲ ਮੇਰੀ ਉਹਦੇ ਨਾਲ ਗੱਲ ਵੀ ਚੱਲੀ ਜਾਂਦੀ ਸੀ ਤੇ ਉਹਦਾ ਬਾਈ ਕਹਿੰਦਾ ਯਾਰ ਇਮਾਨਦਾਰੀ ਜਿੰਦਾ ਹਜੇ ਵੀ। ਮੈਂ ਕਿਹਾ ਕਿਵੇਂ? ਕਹਿੰਦਾ ਬਾਈ ਮੈਂ ਕਵਿਤਾ ਪਾਤੀ, ਮੈਂ ਇੰਨਾ ਕੁਛ ਲਿਖਤਾ ਕਹਿੰਦਾ, ਤੇ ਪਰ ਕਹਿੰਦਾ ਮੈਂ ਭੁੱਲ ਗਿਆ ਸੀਗਾ ਵੀ ਹਜ਼ਾਰ ਨੀ, ਮੈਂ ਉਹਨੂੰ 2000 ਦਿੱਤਾ ਸੀ ਕਹਿੰਦਾ। ਤੇ ਕਹਿੰਦਾ ਬੇਚਾਰੇ ਦਾ ਦੀਨਮਾਨ ਦੇਖੋ ਜੀ, ਕਹਿੰਦਾ ਉਹਨੇ ਕਹਿੰਦਾ 2000 ਪਾਤਾ ਕਵਿਤਾ ਪੜ੍ਹਨ ਤੋਂ ਬਾਅਦ ਕਹਿੰਦਾ ਮੇਰੇ ਅਕਾਊਂਟ ਚ ਵਾਪਸ। ਮੈਂ ਕਿਹਾ ਫਿਰ ਹੁਣ ਤੇਰਾ ਦੀਨਮਾਨ ਦੇਖਣਾ ਬਣਦਾ ਵੀ ਹੁਣ ਉਹਦੀ ਉਸਤਤ ਦੇ ਵਿੱਚ ਤੂੰ ਕਵਿਤਾ ਲਿਖ। ਮੈਂ ਉਹਨੂੰ ਕੱਲ ਹੀ ਕਹਿ ਕੇ ਆਇਆ, ਮੈਂ ਕਿਹਾ ਹੁਣ ਤੈਨੂੰ ਤੇਰਾ ਫਰਜ਼ ਬਣਦਾ ਉਹਦੀ ਉਸਤਤ ਦੇ ਵਿੱਚ ਕਵਿਤਾ ਲਿਖ। ਪਰ ਮੈਂ ਇੱਥੇ ਸਾਰੇ ਸੱਜਣਾ ਮਿੱਤਰਾਂ ਨੂੰ ਨਾ ਥੋੜੀ ਜਿਹੀ ਬੋਲੀ ਤੋਂ ਹਟ ਕੇ ਥੋੜਾ ਜਿਹਾ ਕਹਿਣਾ ਚਾਹੁੰਦਾ ਵੀ ਕਈ ਵਾਰ ਨਾ ਕਈ ਦਵਾਈਆਂ ਹੁੰਦੀਆਂ, ਆਪਾਂ ਅਕਸਰ ਹੀ ਗੱਲ ਕਰਦੇ ਹਾਂ ਵੀ ਫਲਾਣੇ ਨੂੰ ਭਾਈ ਸ਼ੂਗਰ ਹੋ ਗਈ, ਫਲਾਣੇ ਨੂੰ ਬਵਾਸੀਰ ਹੋ ਗਿਆ, ਫਿਰ ਉਹਦਾ ਇਲਾਜ ਦੱਸਦੇ ਹਾਂ ਤੇ ਉਹ ਇਲਾਜ ਤਕਰੀਬਨ ਬਹੁਤ ਸਾਰੇ ਕਾਰਗਰ ਵੀ ਹੁੰਦੇ ਆ। ਤਾਂ ਜੇ ਭਰਾਵੋ ਦੋਸਤੋ ਮਿੱਤਰੋ ਤੁਹਾਡੇ ਤੋਂ ਕਿਸੇ ਨੇ ਜਾਰੀ ਦੋਸਤੀ ਦੇ ਲਾਹੇ ਚਾ ਕੇ ਪੈਸੇ ਧਾਰੇ ਲਏ ਸੀ ਤੇ ਉਦੋਂ ਬਾਅਦ ਪੈਸਿਆਂ ਕਾਰਨ ਉਹ ਤੁਹਾਡਾ ਦੁਸ਼ਮਣ ਬਣ ਗਿਆ, ਤਾਂ ਤੁਸੀਂ ਇਹ ਕਰਤਾ ਬਹੁਤ ਹੁਣ ਤਾਂ ਜਿਹੜਾ ਪਾਣਤ ਉਹ ਇੱਕ ਉਹ ਬਣ ਗਈ, ਇੱਕ ਟੂਲ ਬਣ ਗਿਆ ਵੀ ਇਹਨੇ ਇੱਕ ਦਿਨ ਦੇ ਵਿੱਚ ਹੀ ਪੈਸੇ ਵਾਪਸ ਮੁੜਵਾ ਤੇ ਦਵਿੰਦਰ ਦੇ।
ਸੋ ਤੁਸੀਂ ਵੀ ਕੋਰਟ ਦਾ ਨੋਟਿਸ ਨਾ ਭੇਜੋ, ਉਹਨੂੰ ਕਵਿਤਾ ਭੇਜ ਦਿਓ ਜੀ।
ਹਾਂ ਇਹ ਕਵਿਤਾ ਭੇਜ ਦਿਓ, ਉਹਨੂੰ ਕਹੋ ਵੀ ਪਹਿਲਾਂ ਤੈਨੂੰ ਭੇਜਦਾ, ਫੇਰ ਤੈਨੂੰ ਕਹਿੰਦਾ ਮੈਂ ਫੇਰ ਤੈਨੂੰ ਨਾ ਮੈਂ ਇਹ ਕਵਿਤਾ ਤੇਨੇ ਫੇਸਬੁੱਕ ਤੇ ਸਾਂਝੀ ਕਰੂੰਗਾ ਜੇ ਨਹੀਂ ਤੂੰ ਕਰਦਾ ਤਾਂ। ਇਸ ਢੰਗ ਨਾਲ ਉਹਨੂੰ ਧਮਕੀ ਦਿਓ ਤੇ ਕਵਿਤਾ ਮੈਂ 2 ਲਾਈਨਾਂ ਦੇ ਅੱਖੋਂ ਤਾਂ ਸੁਣਾ ਦਿਆਂ।
ਹਾਂ ਲੈ ਲੈ ਪਾ, ਕੀ ਬਾਤ ਹੈ ਜੀ, ਉਹ ਤਾਂ ਸਾਰੀ 2 ਲਾਈਨਾਂ ਨਹੀਂ ਸਾਰੀ ਸੁਣਾਓ ਜੀ।
ਉਹਨਾਂ ਨੇ ਲਿਖਿਆ ਸੀ ਵੀ ਲੋਕਾਂ ਤੋਂ ਹਜ਼ਾਰਾਂ ਡਾਲਰ ਉਧਾਰ ਲੈ ਕੇ ਵਾਪਸ ਨਾ ਕਰਨ ਵਾਲਿਆਂ ਨੂੰ ਲੱਖ ਲਾਹਨਤਾਂ ਨਾਲ ਸਮਰਪਿਤ। ਸਮਰਪਣ ਵੀ ਲਿਖਿਆ ਸੀ ਕਵਿਤਾ ਦਾ,
ਉਹ ਸਮਰਪਿਤ ਇਹ ਇੱਦਾਂ ਸਮਝ ਲਓ ਜਿੱਦਾਂ ਕੋਰਟ ਦੀ ਚਿੱਠੀ ਜਦ ਪਾਉਂਦੇ ਆ ਤੁਸੀਂ ਪੋਜੈਸ਼ਨ ਲੈਣ ਦੇ ਜਾਂ ਕੁਛ ਵੀ, ਤਾਂ ਉਹਦੇ ਪਰ ਲਿਖਿਆ ਨਾ ਹੁੰਦਾ ਨਾ ਟੂ ਵਿਦਆਊਟ ਪ੍ਰੈਜੂਡਿਸ ਟੂ ਹੋਮ ਇਟ ਮੇ ਕੰਸਰਨ।
ਬਸ ਉਹੀ ਲੱਖ ਲਾਹਨਤਾਂ ਨਾਲ ਸਮਰਪਿਤ ਕੀਤੇ ਜੀ। ਕਹਿੰਦਾ ਡਾਲਰ ਕਿਸੇ ਹਜ਼ਾਰ ਲਿਆ ਸੀ, 2 ਵੀਕਾਂ ਲਈ ਉਧਾਰ ਲਿਆ ਸੀ, ਬੋਲੀ ਵਿਚ ਮਿਠਾਸ ਸੀ ਉਸ ਦਿਨ, ਨੀਅਤ ਲੱਗਦੀ ਸਾਫ ਸੀ ਉਸ ਦਿਨ, ਇੱਜ਼ਤ ਦਿੱਤੀ ਖਾਸ ਸੀ ਉਸ ਦਿਨ। ਉਹਨੇ ਕਹਿੰਦਾ ਮੈਨੂੰ ਇੱਜ਼ਤ ਵੀ ਬਹੁਤ ਖਾਸ ਦਿੱਤੀ ਸੀ ਉਸ ਦਿਨ। ਕਹਿੰਦਾ ਕਰਕੇ ਕੌਲ ਕਰਾਰ ਲਿਆ ਸੀ, 5 ਮਹੀਨੇ ਅੱਜ ਹੋ ਚੱਲੇ ਨੇ, 2 ਵੀਕਾਂ ਲਈ ਉਧਾਰ ਲਿਆ ਸੀ, ਡਾਲਰ ਕਿਸੇ ਹਜ਼ਾਰ ਲਿਆ ਸੀ। ਮੈਂ ਫਿਰ ਦੇਖੋ ਦੀ ਤਰਾਸ ਦੀ, ਦੇਖੋ ਦਵਿੰਦਰ ਦੀ, ਮੈਂ ਵੀ ਕਿਧਰੋਂ ਫੜ ਦਿੱਤੇ ਸੀ, ਫੜੇ ਵੀ ਵਾਪਸ ਕਰ ਦਿੱਤੇ ਸੀ, ਭਾਵੇਂ ਟੁੱਟ ਟੁੱਟ ਮਰ ਦਿੱਤੇ ਸੀ, ਘਰ ਤੋਂ ਬਾਹਰੋਂ ਵਾਰ ਲਿਆ ਸੀ, ਜਾਣੀ ਕਿ ਘਰੇ ਵੀ ਨੀ ਦੱਸਿਆ ਸੀ, ਘਰ ਤੋਂ ਬਾਹਰੋਂ ਬਾਹਰ ਲਿਆ ਸੀ, ਡਾਲਰ ਕਿਸੇ ਹਜ਼ਾਰ ਲਿਆ ਸੀ, 2 ਵੀਕਾਂ ਲਈ ਉਧਾਰ ਲਿਆ ਸੀ, ਪਿਛਲੇ ਮਹੀਨੇ ਫੇਰ ਕਿਹਾ ਸੀ, ਮੰਗਤੇ ਘਰ ਹਨੇਰ ਕਿਹਾ ਸੀ, ਬਸ 2 ਹਫ਼ਤੇ ਦੀ ਦੇਰ ਕਿਹਾ ਸੀ, ਬਸ ਜੋ ਕਿਹਾ ਸੀ ਉਹੀ ਕਿਹਾ ਸੀ, ਬਸ ਜੋ ਕਿਹਾ ਸੀ ਉਹੀ ਕਿਹਾ ਸੀ, ਡਾਲਰ ਕਿਸੇ ਹਜ਼ਾਰ ਲਿਆ ਸੀ, 2 ਵੀਕਾਂ ਲਈ ਉਧਾਰ ਲਿਆ ਸੀ। ਕਹਿੰਦਾ ਮੰਨਿਆ ਮਜਬੂਰੀ ਹੋ ਸਕਦੀ ਆ, ਤੇਰੀ ਲੋੜ ਜ਼ਰੂਰੀ ਹੋ ਸਕਦੀ ਆ, ਪਰ ਮੈਂ ਕੰਮ ਕਰ ਮੋੜ ਵੀ ਦਿੱਤਾ, ਪਾਉਣ ਲਈ ਜੋ TR ਲਿਆ ਸੀ, ਉਹਨੇ ਕੱਲ ਪਰਸੋਂ ਨੇ TR ਪਾਈ ਸੀ ਤੇ ਉਹ ਵੀ ਬਿਰਬਾ ਦੇ ਗਿਆ। ਕਹਿੰਦਾ ਮੰਨਿਆ ਮਜਬੂਰੀ ਹੋ ਸਕਦੀ ਆ, ਤੇਰੀ ਲੋੜ ਜ਼ਰੂਰੀ ਹੋ ਸਕਦੀ ਆ, ਪਰ ਮੈਂ ਕੰਮ ਕਰ ਮੋੜ ਵੀ ਦਿੱਤਾ, ਪਾਉਣ ਲਈ ਜੋ TR ਲਿਆ ਸੀ, ਡਾਲਰ ਮੈਂ ਵੀ 1000 ਲਿਆ ਸੀ, 2 ਵੀਕਾਂ ਲਈ ਉਧਾਰ ਲਿਆ ਸੀ। ਸੋ ਉਹਨੇ ਜਿਹੜੀ ਵੇਦਨਾ ਜਿਹੜੀ ਕਵਿਤਾ ਰਾਹੀਂ ਕੱਢੀ ਸੀ ਜੀ, ਤੇ ਤੁਸੀਂ ਇਸ ਟੂਲ ਨੂੰ ਜਿੱਥੇ ਮਰਜ਼ੀ ਵਰਤੋ, ਕਾਰਗਰ ਤੇ ਪਰਖਿਆ ਹੋਇਆ ਟੂਲ ਹੈ
ਕਰਕੇ ਬਿਲਕੁਲ ਔਰ ਮਤਲਬ ਹੋ ਚੁੱਕੇ ਪੈਸੇ ਮਿਲ ਚੁੱਕੇ ਨੇ ਹੁਣ ਉਹਦੀ ਸ਼ਾਮਦੀਦ ਦੇ ਵਿਚ ਦਵਿੰਦਰ ਕਵਿਤਾ ਲਿਖ ਰਿਹਾ ਬੜੀ ਛੇਤੀ ਤੇ ਖਬਰਾਂ ਥੋੜੀਆਂ ਹੋਰ ਸਾਂਝੀਆਂ ਕਰਨੀਆਂ ਤੇ ਉਧਰ 350 ਸਾਲਾ ਜਨਮ ਪੁਰਬ ਵੀ ਚੱਲ ਰਿਹਾ ਦਸਵੇਂ ਪਾਤਸ਼ਾਹ ਦਾ ਜੀ ਬਿਹਾਰ ਸਰਕਾਰ ਮਨਾ ਰਹੀ ਹੈ ਤੇ ਇਕ ਖਬਰ ਦੇ ਮੁਤਾਬਿਕ ਨਿਤੀਸ਼ ਕੁਮਾਰ ਨੇ ਜੀ 125 ਹਾਈਟੈਕ ਲਗਜ਼ਰੀ ਬੱਸਿਸ ਜਿਹੜੀਆਂ ਨੇ ਉਹਨਾਂ ਦਾ ਉਦਘਾਟਨ ਕੀਤਾ ਜਿਹੜੀਆਂ ਕਿ ਸਿੱਖ ਸ਼ਰਧਾਲੂਆਂ ਨੂੰ ਪਟਨਾ ਸਾਹਿਬ ਦੇ ਵਿਚ ਉਨ੍ਹਾਂ ਦੀ ਢੋ ਢੁਆਈ ਕਰਨਗੇ ਵੈਸੇ ਕੁੱਲ ਮਿਲਾ ਕੇ 227 ਬੱਸਾਂ ਨਵੀਆਂ ਲਾਈਆਂ ਗਈਆਂ ਨੇ ਜੀ ਬਿਹਾਰ ਦੇ ਵਿਚ ਤੇ 5 ਦਿਨਾਂ ਦੀ ਇਹ ਸੈਲੀਬ੍ਰੇਸ਼ਨ 1 ਜਨਵਰੀ ਤੋਂ ਸ਼ੁਰੂ ਹੋਣੀ ਆ ਗੁਰਪੁਰਬ ਤੱਕ ਸੋ ਦਸਵੇਂ ਪਾਤਸ਼ਾਹ ਦਾ 350 ਸਾਲਾ ਜਨਮ ਪੁਰਬ ਮਨਾਇਆ ਜਾ ਰਿਹਾ ਖਾਸ ਕਰਕੇ ਬਿਹਾਰ ਗਵਰਨਮੈਂਟ ਬਹੁਤ ਵੱਡੇ ਪੱਧਰ ਦੇ ਉੱਤੇ ਮਨਾ ਰਹੀ ਹੈ ਜੀ ਸੋ ਇਕ ਵਧੀਆ ਗੱਲ ਹੈ ਤੇ ਦੂਜੇ ਪਾਸੇ ਜਿਹੜੇ ਸਿੱਖ ਸ਼ਰਧਾਲੂ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਸਹੂਲੀਅਤ ਦੇ ਲਈ ਬੜੇ ਪ੍ਰਬੰਧ ਕੀਤੇ ਗਏ ਨੇ ਸੋ ਧੰਨਵਾਦੀ ਬਣਨਾ ਚਾਹੀਦਾ ਜੀ ਸਾਨੂੰ ਸਾਰਿਆਂ ਨੂੰ ਸਰਕਾਰ ਦਾ ਕਿ ਇਹ ਕੰਮ ਕਰ ਰਹੀ ਹੈ ਤੇ ਇਹ ਵੀ ਨਾਲ ਨਾਲ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਤਕਰੀਬਨ ਜੇ ਸਾਰਿਆਂ ਦੇ ਲਈ ਕਰੇ ਤਾਂ ਜ਼ਿਆਦਾ ਹੀ ਵਧੀਆ ਹਨਾ ਸੋ ਇਸਦੇ ਨਾਲ ਫਾਇਦੇ ਇਹ ਹੋਗੇ ਕਿ ਸੈਲੀਬ੍ਰੇਸ਼ਨ ਤੋਂ ਬਾਅਦ ਬਿਹਾਰ ਦੇ ਵਿਚ ਟੂਰਿਜ਼ਮ ਵਧੇਗਾ ਤੇ ਤਕਰੀਬਨ 227 ਬੱਸਾਂ ਜਿਹੜੀਆਂ ਉਥੋਂ ਦੇ ਲੋਕਲ ਵਸ਼ਿੰਦੇ ਲੋਕ ਯੂਜ਼ ਕਰਨਗੇ ਵਰਤਣਗੇ ਹਨਾ ਤੇ ਜਿਹੜੀ ਆਮਦਨ ਹੋਏਗੀ ਉਹ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਸ਼ਰਧਾਲੂ ਆਉਂਦੇ ਨੇ ਜਾਂਦੇ ਨੇ ਸਿੱਖ ਕੌਮ ਜਦੋਂ ਕਿਤੇ ਜਾਂਦੀ ਹੈ ਤਾਂ ਉਹ ਕੋਲੋਂ ਲਾ ਕੇ ਜਾਂਦੀ ਹੈ ਜੀ ਲੈ ਕੇ ਨਹੀਂ ਕੁਛ ਵੀ ਆਉਂਦੀ ਸੋ ਇਹ ਸਾਰੇ ਭਲੀ ਭੰਤੀ ਜਾਣਦੇ ਨੇ ਦੁਨੀਆਂ ਦੇ ਵਿਚ ਸੋ ਮਿੰਟੂ ਜੀ ਸਮਾਂ ਹੁਣ ਥੋੜਾ ਜਿਹਾ ਨਾ ਘੱਟ ਰਿਹਾ ਕਿਉਂਕਿ 11 ਵਜੇ ਪ੍ਰੋਗਰਾਮ ਖਤਮ ਹੋ ਜਾਣਾ ਤਾਂ ਗੱਲ ਥੋੜੀ ਜਿਹੀ ਕ੍ਰਿਸਮਿਸ ਦੀ ਵੀ ਕਰਨੀ ਆ ਗੁਰਪੁਰਬਾਂ ਦੀ ਵੀ ਕਰਨੀ ਆ ਕਿ ਅਸੀਂ ਅਕਸਰ ਕੱਲ ਵੀ ਗੱਲ ਚੱਲੀ ਸੀ ਕਿ ਗੁਰਪੁਰਬ ਦੇ ਉੱਤੇ ਅਸੀਂ ਜ਼ਿਆਦਾ ਲੰਗਰਾਂ ਵੱਲ ਧਿਆਨ ਦਿੰਦੇ ਆ ਤੇ ਇੰਨੇ ਪਕਵਾਨ ਬਣ ਗਏ ਕੱਲ ਗਿਆਨੀ ਸੰਤੋਖ ਸਿੰਘ ਹੁਣੀ ਦੱਸ ਰਹੇ ਸੀਗੇ ਕਿ ਇਕ ਸੰਤ ਨੇ ਕਹਿ ਦਿੱਤਾ ਵੀ 350 ਪਕਵਾਨ ਬਣਾਉਣਗੇ ਜੀ ਉਹ ਠੀਕ ਹੈ ਜੀ ਤੇ ਹੁਣ ਇਹ ਜਿਹੜੀ ਆ ਗੱਲ ਵੀ ਇਹ ਕਿਉਂ ਬਣਾਉਣਗੇ ਉਹ ਤਾਂ ਪਤਾ ਹੀ ਆ ਵੀ ਉਸ ਲੰਗਰ ਦੇ ਬਹਾਨੇ ਉਹ ਰਸ਼ਤ ਇਕੱਠੀ ਕਰਨਗੇ ਢਾਲਾਂ ਇਕੱਠੀਆਂ ਕਰਨਗੇ ਪੈਸਾ ਇਕੱਠਾ ਕਰਨਗੇ ਤੇ ਉਹਦੇ ਵਿਚੋਂ ਕੁਛ ਨਾ ਕੁਛ ਬਚਾਉਣਗੇ ਵੀ ਹੁਣ ਇਹ ਤਾਂ ਹੈਗਾ
ਮੈਨੂੰ ਦੋ ਚੀਜ਼ਾਂ ਮੇਰੀਆਂ ਕ੍ਰਿਸਮਿਸ ਪ੍ਰਤੀ ਚਿੰਤਾਵਾਂ ਮੈਨੂੰ ਲੱਗਦਾ ਲੋਕਾਂ ਦੇ ਵੀ ਸਵਾਲ ਹੋਣਗੇ ਪਹਿਲਾਂ ਦੋਨੇ ਮੇਰੇ ਸਵਾਲਾਂ ਦੇ ਜਵਾਬ ਦਿਓ ਜੀ ਇੱਕ ਤਾਂ ਕ੍ਰਿਸਮਿਸ ਦੀ ਤਾਂ ਜਿਹੜੀਆਂ ਅਸੀਂ ਦੇਖ ਹੀ ਲਈਆਂ ਹੁਣ ਤਾਈਆਂ ਤਾਂ ਸਾਡੇ ਆ ਚੁੱਕੀਆਂ ਪਰ ਅੱਜ ਕ੍ਰਿਸਮਿਸ ਦੇ ਮੌਕੇ ਤੇ ਇੱਕ ਤਾਂ ਮੈਂ ਇਹ ਦੁਚਿੱਤੀ ਜਾਂ ਵੀ ਮੈਂ ਚਾਹੁੰਦਾ ਸੀਗਾ ਵੀਰਾ ਵੀ ਹੁਣ ਦੇਖੋ ਸਰਕਲ ਦੇ ਵਿਚ ਬਹੁਤ ਸਾਰੇ ਗੋਰੇ ਆ ਜਿਨ੍ਹਾਂ ਚੋਂ ਪੋਲੀਟੀਸ਼ੀਅਨ ਵੀ ਆ ਹੋਰ ਵੀ ਆ ਤੇ ਉਹ ਆਸ ਰੱਖਦੇ ਆ ਵੀ ਜਦੋਂ ਮੈਂ ਉਨ੍ਹਾਂ ਤੋਂ ਆਸ ਰੱਖਦਾ ਤੇ ਉਹ ਮੈਨੂੰ ਵੇਲੇ ਵੇਲੇ ਸਿਰ ਮੈਨੂੰ ਮੁਬਾਰਕਾਂ ਦਿੰਦੇ ਆ ਮੇਰੇ ਹਰ ਤਿਥ ਤਿਉਹਾਰ ਦੇ ਉੱਤੇ ਉਹ ਪਾਰਲੀਮੈਂਟਾਂ ਤੱਕ ਮਨਾਉਂਦੇ ਆ ਹੋਰ ਕਰਦੇ ਆ ਤੇ ਮੈਂ ਉਹ ਮੇਰੇ ਤੋਂ ਆਸ ਰੱਖਦੇ ਆ ਵੀ ਮੈਂ ਵੀ ਉਨ੍ਹਾਂ ਦੀ ਤਿਉਹਾਰ ਦੇ ਵਿਚ ਉਨ੍ਹਾਂ ਨੂੰ ਵਧਾਈ ਦੇਵਾਂ ਪਰ ਮੇਰੇ ਹੱਥ ਕੰਮ ਜਾਂਦੇ ਆ ਜਦੋਂ ਮੈਂ ਫੇਸਬੁੱਕ ਤੇ ਲਿਖਣ ਲੱਗਦਾ ਨਾ ਵੀ ਮੈਰੀ ਕ੍ਰਿਸਮਸ ਮੇਰੇ ਦੋਸਤਾਂ ਨੂੰ ਤਾਂ ਮੇਰੇ ਹੱਥ ਕੰਮ ਜਾਂਦੇ ਆ ਉਨ੍ਹਾਂ ਲੋਕਾਂ ਤੋਂ ਡਰਦਿਆਂ ਤੋਂ ਜਿਹੜੇ ਮੇਰੀ ਕਲਾਸ ਲਾਉਣ ਲਈ ਤਿਆਰ ਹੀ ਖੜੇ ਆ ਵੀ ਤੈਨੂੰ ਸ਼ਹੀਦੀ ਨੀ ਦਿਖੀ ਤੈਨੂੰ ਸਾਹਿਬਜ਼ਾਦੇ ਨੀ ਦਿਖਿਆ ਤੈਨੂੰ ਕ੍ਰਿਸਮਿਸ ਦਿਸਗੀ ਫਲਾਨਾ ਧਮਕਾ ਉਹ ਕੁਛ ਬੋਲਦੇ ਆ ਉਹ ਕੁਛ ਲਿਖਦੇ ਆ ਤੇ ਮੈਂ ਇੱਕ ਇੰਨੀ ਕੁ ਦੁਚਿੱਤੀ ਜਾਂ ਮੈਂ ਹੁਣ ਕੀ ਕਰਾਂ ਮੈਂ ਸੋਚ ਰਿਹਾ ਸੀ ਵੀ ਮੈਂ ਭਾਈ ਹੁਣ ਪਰਸਨਲ ਪੱਧਰ ਤੇ ਫੋਨ ਜਿੰਨਾ ਕਿਤੇ ਮੇਰੇ ਕੋਲ ਹੈਗੇ ਆ ਮੈਂ ਉਨ੍ਹਾਂ ਨੂੰ ਮੈਸੇਜ ਕਰੂੰਗਾ ਜਾਂ ਉਨ੍ਹਾਂ ਨੂੰ ਸੁਨੇਹਾ ਦੇਊਗਾ ਕਿਸੇ ਨੂੰ ਕਾਲ ਕਰੂੰਗਾ ਤੇ ਉਨ੍ਹਾਂ ਨੂੰ ਵਧਾਈ ਜ਼ਰੂਰ ਦੇਊਂਗਾ ਇੱਕ ਤਾਂ ਇਹ ਦੁਚਿੱਤੀ ਆ ਵੀ ਇਹਦਾ ਕੀ ਹੱਲ ਕੱਢਿਆ ਜਾਵੇ ਤੇ ਉਨ੍ਹਾਂ ਲੋਕਾਂ ਬਾਰੇ ਕੀ ਉਹ ਲੋਕ ਸਹੀ ਆ ਜਾਂ ਕੀ ਚੀਜ਼ ਆ
ਦੂਜੀ ਬਾਅਦ ਚੋਂ ਕਰਦੇ ਪਹਿਲਾਂ ਇੱਥੇ ਹੀ ਗੱਲ ਕਰਦੇ ਆ ਇਹ ਜਿਹੜੀ ਨਾ ਤੁਹਾਡੀ ਜਿਹੜਾ ਧਰਮ ਹੁੰਦਾ ਹਰ ਬੰਦੇ ਦਾ ਆਪਣਾ ਆਪਣਾ ਪਰਸਨਲ ਹੁੰਦਾ ਕਦੇ ਵੀ ਸਮੂਹਿਕ ਨਹੀਂ ਹੁੰਦਾ ਕਿਉਂਕਿ ਹਰ ਬੰਦੇ ਦੇ ਆਪਣੇ ਆਪਣੇ ਪੈਮਾਨੇ ਹੁੰਦੇ ਆ ਆਪਣਾ ਆਪਣਾ ਉਨ੍ਹਾਂ ਦਾ ਮਾਨਸਿਕ ਲੈਵਲ ਹੁੰਦਾ ਮੇਰਾ ਹੋਰ ਪੱਧਰ ਹੈ ਤੁਹਾਡਾ ਹੋਰ ਪੱਧਰ ਹੈ ਦੁਨੀਆਂ ਚ ਵੱਖਰੇ ਵੱਖਰੇ ਪੱਧਰਾਂ ਤੇ ਕੋਈ ਹਜੇ ਸ਼ੁਰੂ ਕਰ ਰਿਹਾ ਕੋਈ ਸਿਰੇ ਤੇ ਪਹੁੰਚਣ ਵਾਲਾ ਹੈ ਕੋਈ ਪਹੁੰਚ ਚੁੱਕਾ ਕੋਈ ਮੱਧ ਚ ਸੋ ਇਸ ਕਰਕੇ ਹਰ ਬੰਦੇ ਦਾ ਧਰਮ ਦੇ ਬਾਰੇ ਆਪਣਾ ਆਪਣਾ ਪਰਸਪੈਕਟਿਵ ਹੁੰਦਾ ਆ ਤੇ ਕੱਲ ਵੀ ਗੱਲ ਚੱਲੀ ਸੀ ਕਿ ਇਸ ਤਰ੍ਹਾਂ ਦੁਨੀਆਂ ਬੜੀ ਕਹਿੰਦੀ ਹੁੰਦੀ ਹੈ ਕਿ ਏਦਾਂ ਕਰ ਲਓ ਓਦਾਂ ਕਰ ਲਓ ਪਰ ਭਗਤ ਕਬੀਰ ਜੀ ਨੂੰ ਵੀ ਇਦਾਂ ਹੀ ਗਧਿਆਂ ਦੇ ਉੱਤੇ ਲੱਦ ਲੱਦ ਕੇ ਗ੍ਰੰਥ ਲੈ ਕੇ ਆ ਕੇ ਉਨ੍ਹਾਂ ਨੂੰ ਬੈਂਸਣ ਆਉਂਦੇ ਹੁੰਦੇ ਸੀ ਇਹ ਏਦਾਂ ਨੀ ਦੋ ਮੂਹਰਿਓ ਇਹੀ ਕਹਿੰਦੇ ਹੁੰਦੇ ਸੀ ਵੀ ਮੇਰੀ ਤਾਂ ਰਾਮ ਨਾਮ ਸੋਲੇ ਵੀ ਲੱਗ ਗਈ ਇਹਨਾਂ ਨੂੰ ਲੈ ਜਾਓ ਮੈਂ ਨੀ ਬੈਂਸਣਾ ਤੁਹਾਡੇ ਨਾਲ ਸੋ ਮਿੰਟੂ ਜੀ ਜੋ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਹ ਕਰੋ ਠੀਕ ਹੈ ਜੇ ਉਹਦੇ ਨਾਲ ਤੁਹਾਡੀਆਂ ਗ੍ਰੀਟਿੰਗਸ ਦੇਣ ਦੇ ਨਾਲ ਕੋਈ ਚੰਗਾ ਕੰਮ ਹੁੰਦਾ ਤੁਹਾਡੇ ਮਨ ਨੂੰ ਸ਼ਾਂਤੀ ਮਿਲਦੀ ਸਕੂਨ ਬਣਦੀ ਤਾਂ ਮੈਂ ਕੌਣ ਹੁੰਦਾ ਤੁਹਾਡੇ ਸਕੂਨ ਦੇ ਵਿਚ ਭੰਗ ਪਾਉਣ ਵਾਲਾ ਹਨਾ ਦੂਜੀ ਗੱਲ ਇਹ ਹੈ ਕਿ ਜਿਹੜੇ ਲੋਕ ਇਹੋ ਜਿਹੇ ਕਰਦੇ ਨੇ ਨਾ ਇਹੋ ਜਿਹੇ ਤੋਏ ਤੋਏ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਉਨ੍ਹਾਂ ਦੀ ਤਾਂ ਤੁਸੀਂ ਗੱਲੇ ਛੱਡ ਦਿਓ ਉਨ੍ਹਾਂ ਨੂੰ ਇਮਪ੍ਰੈਸ ਕਰਨ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿਚ ਨਾ ਇਕ ਬਹੁਤ ਸੁੰਦਰ ਫਰਮਾਨ ਹੈ ਕਿ ਭਗਤਾਂ ਅਤੇ ਸੰਸਾਰੀਆਂ ਕਦੇ ਨਾ ਹੋਵੇ ਜੋੜ। ਜਿਹੜੇ ਭਗਤ ਨੇ ਨਾ ਰੱਬ ਦੇ ਅਸਲੀ ਭਗਤ ਨੇ ਜਿਨ੍ਹਾਂ ਦੇ ਅੰਦਰ ਹੈ ਉਹਨਾਂ ਦਾ ਤਾਂ ਸੰਸਾਰੀਆਂ ਦਾ ਜਿਹੜੇ ਸੰਸਾਰ ਦੇ ਵਿਚ ਵਿਚਰ ਰਹੇ ਨੇ ਆਪਣੀ ਰੋਟੀ ਪਾਣੀ ਦਾ ਜੁਗਾੜ ਕਰ ਰਹੇ ਨੇ ਬਸ ਹੋਰ ਕੁਛ ਨਹੀਂ ਕਰ ਰਹੇ ਜਾਂ ਜਿਹੜੇ ਹੈਗੇ ਆ ਮਤਲਬ ਸ਼ਾਕਤ ਹੈ ਜਾਂ ਹੋਰ ਹੈ ਸ਼ਕਤੀ ਵੱਲ ਨੂੰ ਤੁਰੇ ਹੋਏ ਨੇ ਭਗਤਾਂ ਅਤੇ ਸੰਸਾਰੀਆਂ ਦਾ ਕਦੇ ਨਾ ਹੋਵੇ ਜੋੜ ਉਹਨਾਂ ਦਾ ਕਦੇ ਵੀ ਜੋੜ ਨਹੀਂ ਹੁੰਦਾ ਕਦੇ ਵੀ ਉਹਨਾਂ ਦੀ ਇੱਕ ਸੁਰ ਨਹੀਂ ਹੁੰਦੀ ਇਹ ਆਪਣੇ ਮਨ ਦੇ ਵਿਚ ਸਾਨੂੰ ਸਾਰਿਆਂ ਨੂੰ ਬਿਠਾ ਲੈਣੀ ਚਾਹੀਦੀ ਹੈ ਬਾਣੀ ਦੇ ਫਰਮਾਨ ਹੈ ਕੋਈ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਸੋ ਇਸ ਕਰਕੇ ਜੋ ਤੁਹਾਨੂੰ ਚੰਗਾ ਲੱਗਦਾ ਵੀ ਜੇ ਤੁਹਾਨੂੰ ਕਿਸੇ ਨੂੰ ਕ੍ਰਿਸਮਿਸ ਪ੍ਰੈਜ਼ੈਂਟ ਜਾਂ ਕ੍ਰਿਸਮਿਸ ਵਿਸ਼ ਕਰਕੇ ਤੁਹਾਡੇ ਮਨ ਨੂੰ ਸਕੂਨ ਮਿਲਦਾ ਅਗਲੇ ਨੂੰ ਮਿਲਦਾ ਤਾਂ ਤੁਹਾਨੂੰ ਕਰ ਦੇਣੀ ਚਾਹੀਦੀ ਹੈ ਲੋਕਾਂ ਦਾ ਭਾਵੇਂ ਲੋਕ ਹੱਸੇ ਜੋ ਮਰਜ਼ੀ ਕਰੋ
ਨਹੀਂ ਮੇਰੇ ਮਨ ਨੂੰ ਵੀ ਛੱਡੋ ਮੇਰੇ ਮਨ ਨੂੰ ਵੀ ਛੱਡੋ ਮੇਰੇ ਮਨ ਨੂੰ ਚਲੋ ਨਾ ਸਕੂਨ ਮਿਲੇ ਜਾਂ ਮੇਰੇ ਮਨ ਪਰ ਮੈਨੂੰ ਇਹ ਦੱਸੋ ਵੀ ਜੇ ਮੈਂ ਕਿਸੇ ਤੋਂ ਐਕਸਪੈਕਟੇਸ਼ਨ ਰੱਖਦਾ ਵੀ ਉਹ ਮੇਰੇ ਤਿਥ ਤਿਉਹਾਰ ਤੇ ਮੇਰੀ ਬੱਲੇ ਬੱਲੇ ਕਰੇ ਮੇਰੇ ਤੀਰਥ ਸਥਾਨ ਤੇ ਆਵੇ ਸਾਡੇ ਗੁਰਦੁਆਰੇ ਆਵੇ ਸਾਡੀ ਬਹਿਜਾ ਬਹਿਜਾ ਕਰੇ ਜਾ ਕੇ ਫੇਸਬੁੱਕ ਤੇ ਲਿਖੇ ਵੀ ਮੈਂ ਫ੍ਰੀ ਲੰਗਰ ਦੇਖਿਆ ਪਹਿਲੀ ਵਾਰ ਦੇਖਿਆ ਮੈਂ ਐਡਾ ਕਮਾਲ ਦਾ ਧਰਮ ਪਹਿਲੀ ਵਾਰ ਦੇਖਿਆ ਯੇ ਵੋ ਕਰੇ ਤਾਂ ਕੀ ਇਹ ਮੈਂ ਜੇ ਉਹਦਾ ਕਰਦਾ ਤਾਂ ਮੈਂ ਕੀ ਕਹਿੰਦੇ ਧਰਮ ਤੋਂ ਪਤਿਤ ਹੋ ਗਿਆ
ਨਾ ਬਿਲਕੁਲ ਨਹੀਂ ਕਰਨਾ ਚਾਹੀਦਾ ਤੁਸੀਂ ਚਰਚ ਜਾਓ ਮਸਜਿਦ ਜਾਓ ਆਪਣੇ ਮੁਸਲਮਾਨ ਵੀਰਾਂ ਨਾਲ ਉਹਨਾਂ ਦੇ ਨਾਲ ਨਮਾਜ਼ ਵੀ ਪੜ੍ਹੋ ਜਿਸ ਤਰ੍ਹਾਂ ਉਹ ਸਾਡੇ ਆ ਕੇ ਬਾਣੀ ਪੜ੍ਹਦੇ ਨੇ ਮੱਥਾ ਟੇਕਦੇ ਨੇ ਅਸੀਂ ਵੀ ਜਾਈਏ ਆਪਣੇ ਮੇਰੇ ਬਹੁਤ ਸਾਰੇ ਹਿੰਦੂ ਦੋਸਤ ਨੇ ਮੈਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਦਾ ਮੇਰੇ ਕੋਲ ਵੇਦ ਵੀ ਪਏ ਨੇ ਮੈਂ ਪੜ੍ਹਦਾ ਹਾਂ ਜੀ ਇਹ ਚ ਕਿਹੜੀ ਗੱਲ ਹੈ ਸੋ ਇਸ ਕਰਕੇ ਇਹ ਕੋਈ ਗੱਲਾਂ ਨਹੀਂ ਹੈਗੀਆਂ ਜੀ ਉਹ ਇਹੀ ਹੈ ਵੀ ਇੱਕ ਦੂਜੇ ਦੇ ਨਾਲ ਜਿਹੜੀ ਭਾਈਵਾਲਤਾ ਵਧਾਉਣ ਦੇ ਲਈ ਕੁਛ ਵੀ ਆਪਾਂ ਕਰ ਸਕਦੇ ਹਾਂ ਐਸੀ ਗੱਲ ਨਹੀਂ ਦੂਜਾ ਕਿਹੜਾ ਸੀਗਾ ਤੁਹਾਡਾ ਸ਼ੰਕਾ ਜੀ
ਦੂਜਾ ਸਵਾਲ ਇਹ ਹੈ ਜੀ ਵੀ ਨਾਲ ਪਹਿਲਾਂ ਮੈਂ ਨਾ ਇੱਕ ਸੱਚੇ ਹਾਦਸੇ ਤੋਂ ਸ਼ੁਰੂ ਕਰੂੰਗਾ ਥੋੜੀ ਜਿਹੀ ਗੱਲ ਵੀ ਇੱਕ ਸੱਚਾ ਹਾਦਸਾ ਇਹ ਵਾਪਰਿਆ ਵੀ ਇਹ ਸਾਡੇ 30-40 ਸਾਲ ਪੁਰਾਣੀ ਗੱਲ ਆ ਰਿਵਰਲੈਂਡ ਦੀ ਮੈਂ ਨਾਂ ਨਹੀਂ ਲਊਂਗਾ ਪਰ ਕੋਈ ਬਜ਼ੁਰਗ ਆਏ ਕਿਸੇ ਦੇ ਮਾਪੇ ਆਏ ਉਸ ਟਾਈਮ ਤੇ ਉਹ ਮਾਤਾ ਬਜ਼ੁਰਗ ਸੀ ਤੇ ਉਹ ਕਹਿੰਦੀ ਦੇਖਿਆ ਉਦੋਂ ਸੈਂਟਾ ਦੇਖਿਆ ਉੱਥੇ ਸ਼ੋਪਿੰਗ ਚ ਤੇ ਹੋਰ ਉਹਨੂੰ ਬੜੀ ਜਗਿਆਸਾ ਜਾਗੀ ਵੀ ਕੀ ਸੌਦਾ ਕੀ ਰੌਲਾ ਹੁੰਦਾ ਇਹ ਤਾਂ ਚਲੋ ਜੀ ਬੱਚਿਆਂ ਨੇ ਉਹਨਾਂ ਨੂੰ ਸਮਝਾਇਆ ਆਸਾਨ ਭਾਸ਼ਾ ਚ ਵੀ ਇਹਨਾਂ ਦਾ ਐਂ ਧਰਮ ਹੁੰਦਾ ਏਦਾਂ ਦਾ ਹੁੰਦਾ ਤੇ ਜੇ ਤੈਨੂੰ ਗੋਰਾ ਮਿਲੇ ਨਾ ਅੱਜ ਦੇ ਦਿਨ ਜਾਂ ਇਹਨਾਂ ਦਿਨਾਂ ਚ ਹੁਣ ਤਾਂ ਤੁਸੀਂ ਕਹਿਣਾ ਵੀ ਕ੍ਰਿਸਮਸ ਮੈਰੀ ਕ੍ਰਿਸਮਸ ਕਹਿਣਾ ਤੇ ਉਹ ਕਹਿੰਦੀ ਠੀਕ ਆ ਜੀ ਮੈਂ ਕਹਿ ਦਿਆ ਕਰੂੰਗੇ ਹੁਣ ਇੱਕ ਤਾਂ ਮੈਂ ਇਸ ਬਾਰੇ ਪੁੱਛਣਾ ਚਾਹੁੰਦਾ ਵੀ ਇਹ ਕਿਉਂ ਕਿਵੇਂ ਕਿਹਾ ਜਾਂਦਾ ਕੀ ਗੱਲ ਆ ਥੋੜਾ ਜਿਹਾ ਦੱਸਿਓ ਪਰ ਫਿਰ ਉਹ ਬੇਬੇ ਨੇ ਪਤਾ ਕੀ ਕੀਤਾ ਬੇਬੇ ਫਿਰ ਸ਼ੋਪਿੰਗ ਚ ਉਹਨੂੰ ਕਹਿੰਦੀ ਮੈਂ ਤਾਂ ਥੱਕ ਗਈ ਮੈਂ ਤਾਂ ਬਹਿਣੀ ਆ ਤੇ ਤੁਸੀਂ ਸ਼ੋਪਿੰਗ ਕਰ ਲੋ ਤੇ ਕਹਿੰਦੇ ਬੇਬੇ ਬੈਠੀ ਤੇ ਇਹਨਾਂ ਨੂੰ ਜਦੋਂ ਜਿਹੜਾ ਗੋਰਾ ਨਿਕਲਿਆ ਕਰੇ ਉਹਨੂੰ ਕਿਹਾ ਕਰੇ ਬੇ ਗੋਰਿਆ ਤੈਨੂੰ ਕ੍ਰਿਸਮਸ ਮੈਰੀ ਹੋਵੇ ਵੇ ਸੋ ਉਹ ਸਾਡੇ ਹੁਣ ਉਹ ਚੁਟਕਲਾ ਬਣਿਆ ਹੋਇਆ ਤਕਰੀਬਨ ਸਾਡੇ ਹੁਣ ਕੋਈ ਮੈਰੀ ਕ੍ਰਿਸਮਸ ਨਹੀਂ ਕਹਿੰਦਾ ਇੱਕ ਨੂੰ ਇੱਕ ਦੂਜੇ ਨੂੰ ਅੱਜ ਮਜ਼ਾਕ ਚ ਰਿਵਰਲੈਂਡ ਜੇ ਕਹਿ ਦਿੰਦਾ ਵੀ ਤੈਨੂੰ ਕ੍ਰਿਸਮਸ ਮੈਰੀ ਹੋਵੇ ਸੋ ਪਲੀਜ਼ ਮੈਨੂੰ ਇਹ ਦੱਸਿਓ ਵੀ ਇਹ ਕੀ ਹੈ ਮਾਜਰਾ
ਵੈਸੇ ਜਿਹੜੀ ਕ੍ਰਾਈਸਟ ਦੀ ਮਾਤਾ ਦਾ ਨਾਮ ਵੀ ਮੇਰੀ ਸੀਗਾ ਤੇ ਪਰ ਜਿਹੜਾ ਇਹ ਮੈਰੀ ਹੈ ਇਹ ਮੈਰੀ ਉਹ ਮੇਰੀ ਨਹੀਂ ਹੈਗਾ ਉਹਦੀ ਮਾਂ ਨੂੰ ਨੀ ਕਿਹਾ ਮੁਖਾਤਿਬ ਹੋਇਆ ਪਿਆ ਇਹ ਹੈਗਾ ਵੀ ਮੈਰੀ ਦਾ ਮਤਲਬ ਹੁੰਦਾ ਖੁਸ਼ੀਆਂ ਭਰਿਆ ਚਾਓ ਭਰਿਆ ਉਹਨੂੰ ਮੈਰੀ ਕਹਿੰਦੇ ਨੇ ਕ੍ਰਿਸਮਿਸ ਦਾ ਮਤਲਬ ਆਪਾਂ ਪਹਿਲਾਂ ਵੀ ਦੱਸ ਕੇ ਹਟੇ ਹਾਂ ਕਿ ਜਿਹੜਾ ਜੀਸਸ ਦਾ ਦੁਨੀਆਂ ਦੇ ਉੱਤੇ ਆਉਣਾ ਤੇ ਉਹਦਾ ਪ੍ਰਚਾਰ ਕਰਨਾ ਇੱਕ ਜੀਸਸ ਹੋਇਆ ਇੱਕ ਉਹਦੇ ਅੰਦਰ ਕ੍ਰਿਸ਼ ਪੈਦਾ ਹੋਇਆ ਉਹਦੇ ਅੰਦਰ ਰੋਸ਼ਨੀ ਪੈਦਾ ਹੋਈ ਉਹਨੂੰ ਕ੍ਰਿਸ਼ ਕਹਿੰਦੇ ਆ ਤੇ ਉਹ ਜਿਹੜਾ ਉਸਨੇ ਪ੍ਰਚਾਰ ਕੀਤਾ ਉਸ ਲੋ ਦਾ ਉਸ ਨੂਰ ਦਾ ਉਹਨੂੰ ਕਹਿੰਦੇ ਨੇ ਕਿ ਕ੍ਰਿਸਮਿਸ ਆਉਣਾ ਮਤਲਬ ਕ੍ਰਿਸ਼ਮਾ ਹੀ ਗਿਆ ਐਕਚੁਲੀ ਇਹ ਕ੍ਰਿਸ਼ਮੇ ਤੋਂ ਅੱਖਰ ਬਣਿਆ ਕ੍ਰਿਸਮਿਸ ਤੇ ਕ੍ਰਿਸ਼ਮਿਸ ਦਾ ਸੀਗਾ ਤੇ ਇਹਨੂੰ ਕ੍ਰਿਸ਼ਮੇ ਤੋਂ ਬਣਿਆ ਤੇ ਜਿਹੜੀ ਕ੍ਰਿਸ਼ਮਾ ਅੱਖਰ ਹੈ ਉਹ ਫਾਰਸੀ ਜਾਂ ਅਰਬੀ ਅਰੇਬੀਅਨ ਅੱਖਰ ਹੈ ਤੇ ਉਹਦਾ ਜਿਹੜਾ ਭਾਰਤੀ ਪੰਜਾਬੀ ਜਾਂ ਸੰਸਕ੍ਰਿਤ ਅੱਖਰ ਹੈ ਉਹ ਹੈਗਾ ਜੀ ਕਰਾਮਾਤ ਤੇ ਇੱਕ ਕਰਾਮਾਤ ਹੀ ਹੋਈ ਆ ਉਹਦੇ ਅੰਦਰ ਹਨਾ ਪ੍ਰਗਟ ਹੋਈ ਆ ਹੁਣ ਉਸ ਲੋ ਦਾ ਆਣਾ ਖਾਸ ਕਰਕੇ ਮਿਡਲ ਈਸਟ ਦੇ ਵਿਚ ਜਾਂ ਯੂਰਪ ਦੇ ਵਿਚ ਇਕ ਬਹੁਤ ਵੱਡੀ ਗੱਲ ਹੈ ਉਨ੍ਹਾਂ ਦੇ ਜਿਹੜੇ ਪੁਰਾਤਨ ਧਰਮ ਚੱਲੇ ਆ ਸੀ ਉਨ੍ਹਾਂ ਦੇ ਵਿਚ ਇਕ ਨਾ ਨਿਰੰਕਾਰ ਜਾਂ ਅਕਾਲ ਪੁਰਖ ਨੂੰ ਮੰਨਣ ਦੀ ਇਕ ਪਿਰਤ ਜਿਹੜੀ ਪੈਣੀ ਹੈ ਉਹ ਇਕ ਬਹੁਤ ਵੱਡੀ ਪਰ ਉਹ ਸਮੇਂ ਤੇ ਇਹਨੂੰ ਵਿਗਾੜ ਲਿਆ ਗਿਆ ਹੁਣ ਤਾਂ ਇਹ ਕਾਫ਼ੀ ਵਿਗੜ ਚੁੱਕਾ ਹੈ ਪਰ ਅਸਲੀ ਭਾਵਨਾ ਇਹਦੀ ਇਹ ਹੈ ਕਿ ਜੋ ਮੈਂ ਪਹਿਲਾਂ ਵੀ ਕਹਿ ਚੁੱਕਾ ਜੋ ਗੁਰਬਾਣੀ ਦੇ ਵਿਚ ਸਾਡੇ ਸਤਿਗੁਰੂ ਦਾ ਰੁਤਬਾ ਆ ਉਹੀ ਕ੍ਰਿਸਮਿਸ ਜਾਂ ਕ੍ਰਾਈਸਟ ਦਾ ਰੁਤਬਾ ਆ ਹੁਣ ਉਹ ਕ੍ਰਾਈਸਟ ਜਿਹੜਾ ਆ ਸਤਿਗੁਰੂ ਹੈ ਉਹ ਕਹਿੰਦੇ ਨੇ ਕਿ ਨਾਮ ਦਾ ਦਾਤਾ ਆ ਨਾਮ ਬਖਸ਼ਦਾ ਆ ਉਹ ਸਤਿਗੁਰੂ ਹੀ ਧਰਤੀ ਨੂੰ ਬਣਾਉਂਦਾ ਆ ਸਤਿਗੁਰੂ ਹੀ ਧਰਤੀ ਨੂੰ ਖਤਮ ਕਰਦਾ ਆ ਸ਼ਬਦ ਹੁਣ ਕਹਿੰਦੇ ਨੇ ਕਿ ਉਹ ਉੱਥੇ ਕਿਉਂ ਖੜਾ ਆ ਉਹ ਆਪਣੀ ਕੁਰਬਾਨੀ ਕਿਉਂ ਦੇ ਰਿਹਾ ਆ ਖੜ ਕੇ ਮਤਲਬ ਇਕ ਬੰਦਾ ਕਹਿ ਲੋ ਕੇ ਆਰਾਮ ਨਾਲ ਆਪਣੇ ਬੈਡ ਦੇ ਵਿਚ ਜਾ ਕੇ ਆਰਾਮ ਕਰ ਸਕਦਾ, ਪਰ ਉਹ ਦਰਵਾਜੇ ਤੇ ਖੜਾ ਆ ਹਨਾ, ਖੜ ਕੇ ਪਹਿਰਾ ਦੇ ਰਿਹਾ 24 ਘੰਟੇ। ਕਿਉਂ ਖੜ ਕੇ ਦੇ ਰਿਹਾ ਉਹ ਦਰਵਾਜੇ ਦੇ ਉੱਤੇ, ਦਰ ਦੇ ਉੱਤੇ ਕਿਉਂ ਖੜਾ ਆ? ਹਾਲਾਂਕਿ ਉਹਦੇ ਕੋਲ ਪੂਰੀ ਅਥਾਰਟੀ ਆ ਵੀ ਉਹ ਨਿਰੰਕਾਰ ਦੇ ਵਿਚ ਸਮਾ ਕੇ ਮੁਕਤ ਹੋ ਜਾਵੇ। ਹੁਣ ਉਹ ਕੁਰਬਾਨੀ ਆ, ਅਸਲ ਦੇ ਵਿਚ ਉਹ ਕੁਰਬਾਨੀ ਦੇ ਰਿਹਾ ਆਪਣੀ, ਉਹ ਕਿਹਦੇ ਲਈ ਦੇ ਰਿਹਾ? ਉਹ ਦੇ ਰਿਹਾ ਸਾਡੇ ਲਈ, ਲੋਕਾਂ ਦੇ ਲਈ, ਲੁਕਾਈ ਦੇ ਲਈ ਕੁਰਬਾਨੀ ਦੇ ਰਿਹਾ। ਇਸੇ ਚੀਜ਼ ਨੂੰ ਕਹਿੰਦੇ ਕਿ ਉਹ ਸੂਲੀ ਤੇ ਅਟਕਿਆ, ਸੂਲੀ ਤੇ ਚੜਿਆ ਖੜਾ ਆ ਉਹ ਤੁਹਾਡੇ ਲਈ, ਸਾਡੇ ਲੋਕਾਂ ਦੇ ਲਈ ਉਹ ਸੂਲੀ ਤੇ ਚੜਿਆ। ਹਾਲਾਂਕਿ ਉਹਦੇ ਕੋਲ ਪੂਰੀ ਪਾਵਰ ਹੈ ਉਹ ਅਕਾਲ ਪੁਰਖ ਦੇ ਵਿਚ ਸਮਾ ਜਾਣ ਦੀ। ਇਹਨੂੰ ਕਹਿੰਦੇ ਆ ਕਿ ਕ੍ਰਾਈਸਟ ਦਾ ਸੂਲੀ ਤੇ ਚੜਨਾ, ਕਿ ਉਹ ਤੁਹਾਡੇ ਲਈ ਸੂਲੀ ਤੇ ਚੜਿਆ ਪਿਆ ਆ, ਆਪਣੀ ਕੁਰਬਾਨੀ ਦੇ ਰਿਹਾ। ਹੁਣ ਉਹ ਕਿਉਂ ਖੜਾ ਆ ਉੱਥੇ, ਇਹਦਾ ਵੀ ਇਕ ਕਾਰਨ ਹੈ। ਸਤਿਗੁਰੂ ਕਿਉਂ ਜਾਗਦਾ, 24 ਘੰਟੇ ਕਿਉਂ ਜਾਗਦਾ ਸਾਡੇ ਲਈ, ਹਾਲਾਂਕਿ ਉਹ ਸਮਾ ਸਕਦਾ ਹਮੇਸ਼ਾ ਦੇ ਲਈ? ਉਹ ਤਾਂ ਜਾਗਦਾ ਆ ਕਿਉਂਕਿ ਸਾਡੇ ਵਰਗਾ ਕੋਈ ਪੁਰਖ ਭਟ ਗਿਆ ਹੋਇਆ, ਕੋਈ ਵੀ ਪੁਰਸ਼ ਪ੍ਰਾਣੀ ਜਿਹੜਾ ਆ ਜਿਹਦੇ ਕਿ ਅਕਾਲ ਪੁਰਖ ਤੱਕ ਜਾਣਾ ਆ ਰਾਹ ਦੇ ਵਿਚ, ਕਿਤੇ ਵੀ ਅਖੀਰ ਦੇ ਮਿੰਟ ਤੱਕ ਸਕਿੰਟ ਤੱਕ ਵੀ ਉਹ ਭਟਕ ਸਕਦਾ, ਉਹਨੂੰ ਰਾਹ ਦਿਖਾਉਣ ਵਾਸਤੇ ਉਹ ਖੜਾ ਆ ਕਿ ਮੇਰਾ ਸਿੱਖ, ਮੇਰਾ ਕ੍ਰਿਸਚਨ ਜੋ ਵੀ ਆ, ਤੇ ਉਹ ਕਿਤੇ ਭਟਕ ਨਾ ਜਾਵੇ ਅਖੀਰਲੇ ਮਿੰਟ ਤੱਕ ਰਾਹ ਸਿਰੇ ਤੱਕ ਜਾਣ ਨੂੰ। ਇਸ ਕਰਕੇ ਉਹ ਖੜਾ ਚਾਨਣ ਮਨਾਰਾ ਬਣ ਕੇ ਗਾਈਡ ਕਰ ਰਿਹਾ। ਸੋ ਇਹ ਜਿਹੜੇ ਇਹ ਭਾਵਨਾ ਆ ਕ੍ਰਾਈਸਟ ਦੀ, ਕ੍ਰਿਸਮਸ ਦੀ, ਇਹੀ ਸਤਿਗੁਰੂ ਦੀ ਆ। ਸਤਿਗੁਰੂ ਜਾਗਤਾ ਹੈ ਦਿਓ, ਉਹ ਹਮੇਸ਼ਾ ਹੀ ਜਾਗਦਾ ਖੜਾ ਰਹਿੰਦਾ, ਆਪਣੇ ਸਿੱਖਾਂ ਨੂੰ ਗਾਈਡ ਕਰਦਾ ਰਹਿੰਦਾ ਕਿ ਅਖੀਰਲੇ ਮਿੰਟ ਤੱਕ ਕਿਤੇ ਉਹ ਭਟਕ ਨਾ ਜਾਣ। ਸੋ ਮੈਂ ਕ੍ਰਾਈਸਟ ਨੂੰ ਉਸ ਐਂਗਲ ਤੋਂ ਦੇਖ ਰਿਹਾ, ਮੈਂ ਕ੍ਰਾਈਸਟ ਨੂੰ ਇਹ ਨਹੀਂ ਦੇਖ ਰਿਹਾ ਕਿ ਉਹ ਇੱਕ ਜਨਮਿਆ, ਜਨਮ ਕੇ ਮਤਲਬ ਉਹ ਸਰੀਰ ਰੂਪ ਦੇ ਵਿਚ ਪੂਰਾ ਹੋ ਗਿਆ। ਉਹਦੇ ਇਹਦਾ ਅਧਿਆਤਮਕ ਸਾਈਡ ਜਿਹੜੀ ਆ ਉਹ ਇਹੀ ਆ, ਜੁਗਾਂ ਜੁਗਾਂ ਤੋਂ ਅਟਲ ਹੈ। ਹੁਣ ਕਹਿੰਦੇ ਨੇ ਕਿ ਗੋਡ ਦਾ ਇਕੋ ਇਕ ਪੁੱਤਰ ਹੋ ਸਕਦਾ, ਉਹ ਹੈਗਾ ਜੀਸਸ ਕ੍ਰਾਈਸਟ ਜਾਂ ਕ੍ਰਾਈਸਟ। ਗੱਲ ਸੱਚੀ ਵੀ ਆ, ਜਿਹੜਾ ਸ਼ਬਦ ਹੈ ਇਕੋ ਹੀ ਸ਼ਬਦ ਹੈ, ਇਕੋ ਹੀ ਨਾਮ ਹੈ, ਇਕੋ ਹੀ ਹੋ ਸਕਦਾ, ਦੂਜਾ ਤਾਂ ਕੋਈ ਹੋ ਹੀ ਨਹੀਂ ਸਕਦਾ ਜੇ ਇਸ ਨੂੰ ਉਸ ਐਂਗਲ ਤੋਂ ਦੇਣਾ। ਪਰ ਜੇ ਕਵੇ ਵੀ 2000 ਸਾਲ ਪਹਿਲਾਂ ਜਿਹੜਾ ਸਰੀਰ ਜਨਮਿਆ ਸੀ ਉਹ ਤੋਂ ਬਾਅਦ ਕੋਈ ਹੋ ਨਹੀਂ ਸਕਦਾ, ਉਹ ਤੋਂ ਬਾਅਦ ਤਾਂ ਫਿਰ ਮੁਹੰਮਦ ਸਾਹਿਬ ਵੀ ਹੋਏ ਨੇ, ਉਦੋਂ ਬਾਅਦ ਗੁਰੂ ਪੀਰ ਵੀ ਹੋਏ ਨੇ, ਆਉਣ ਵਾਲੇ ਸਮੇਂ ਦੇ ਵਿਚ ਵੀ ਪਤਾ ਨਹੀਂ ਕਿੰਨੇ ਹੋਣੇ ਨੇ ਹਨਾ। ਸੋ ਉਹ ਉਸ ਐਂਗਲ ਤੋਂ ਨਹੀਂ ਆਪਾਂ ਨੂੰ ਦੇਖਣਾ ਚਾਹੀਦਾ, ਸਾਨੂੰ ਇਹ ਦੇਖਣਾ ਚਾਹੀਦਾ ਕਿ ਹੁਣ ਕਹਿੰਦੇ ਨੇ ਕਿ ਝੂਠਾ ਉਹ ਝੂਠਾ ਝੂਠੇ ਵੇਦ ਨਹੀਂ ਹੈਗੇ, ਬਾਣੀ ਦੇ ਵਿਚ ਵੀ ਆਉਂਦੀ ਹੈ ਝੂਠੇ ਵੇਦਕ ਦੇਵ ਨਹੀਂ ਹੈਗੇ, ਹੁਣ ਮੈਨੂੰ ਐਗਜੈਕਟ ਪੰਕਤੀਆਂ ਨਹੀਂ ਆਉਣੀਆਂ, ਝੂਠੇ ਬੰਦੇ ਉਹ ਹੈ ਜਿਹੜੇ ਇਹਨਾਂ ਨੂੰ ਪੜ੍ਹ ਕੇ ਵਿਚਾਰਦੇ ਨਹੀਂ ਹੈਗੇ। ਅਸੀਂ ਕਹਿ ਦਿੰਦੇ ਨਾ ਆਹ ਵੀ ਝੂਠਾ, ਆਹ ਵੀ ਬੇਕਾਰ, ਉਹ ਭਗਤ ਕਬੀਰ ਜੀ ਕਹਿੰਦੇ ਨੇ ਕਿ ਨਾ ਵੇਦ ਝੂਠੇ ਆ, ਨਾ ਕਿਤੇਬ ਝੂਠੇ ਆ, ਨਾ ਕਿਤਾਬਾਂ ਝੂਠੀਆਂ ਨੇ ਜਿਹੜੀਆਂ ਧਾਰਮਿਕ, ਝੂਠੇ ਬੰਦੇ ਉਹ ਹੈ ਜਿਹੜੇ ਉਹਨਾਂ ਨੂੰ ਪੜ੍ਹ ਕੇ ਸੱਚਾ ਨਹੀਂ ਵਿਚਾਰਦੇ, ਸੱਚ ਨਹੀਂ ਵਿਚਾਰਦੇ। ਸੋ ਇਸ ਕਰਕੇ ਹਰ ਧਰਮ ਦੇ ਵਿਚ, ਹਰ ਕਿਤਾਬ ਦੇ ਵਿਚ ਜਿਹੜਾ ਡਾਇਰੈਕਸ਼ਨ ਹੈ ਜਾਂ ਸੇਧ ਹੈ, ਸੇਧ ਮਿੰਟੂ ਜੀ ਉਸ ਅਕਾਲ ਪੁਰਖ ਵੱਲ ਨੂੰ ਹੀ ਲਾਈ ਗਈ ਹੈ, ਜਿਹੜੇ ਫਿਰ ਦੁਨਿਆਵੀ ਵੱਲ ਨੂੰ ਲਾ ਲੈਂਦੇ ਨੇ ਉਹ ਫਿਰ ਝੂਠੇ ਹੋ ਜਾਂਦੇ ਨੇ ਜੀ। ਸੋ ਮੈਨੂੰ ਲੱਗਦਾ ਕਿ ਤੁਹਾਡਾ ਸਵਾਲ ਦਾ ਜਿਹੜਾ ਮਤਲਬ ਜਵਾਬ ਮਿਲ ਗਿਆ।
ਮੇਰਾ ਵੀ ਸਵਾਲ ਦੇ ਸ਼ੰਕੇ ਦੂਰੇ ਹੋਏ ਆ ਤੇ ਸਰੋਤਿਆਂ ਦੇ ਵੀ ਪੂਰੇ ਹੋਏ ਹੋਣਗੇ ਸ਼ੰਕੇ
ਜੀ,
ਤੇ ਸਾਨੂੰ ਕੋਈ ਚੱਕਰ ਨੀ ਜੀ, ਖੁੱਲ ਕੇ ਜ਼ਿੰਦਗੀ ਜਿਉ, ਖੁੱਲ ਕੇ ਮਾਣੋ, ਜਿਹੜੇ ਲੋਕਾਂ ਨੇ ਤੁਹਾਡੀਆਂ ਲੱਤਾਂ ਖਿੱਚਣੀਆਂ, ਜਿਨ੍ਹਾਂ ਨੇ ਪੁੱਠਾ ਸਿੱਧਾ ਬੋਲਣਾ ਕਹਿਣਾ, ਉਨ੍ਹਾਂ ਨੇ ਕਹਿਣੇ ਕਹਿਣਾ, ਤੁਹਾਡੀਆਂ ਭਾਵਨਾਵਾਂ ਗਲਤ ਨਹੀਂ ਹੋਣੀਆਂ ਚਾਹੀਦੀਆਂ, ਤੁਹਾਡੀ ਨੀਯਤ ਨੀਤੀ ਨੀ ਮਾੜੀ ਹੋਣੀ ਚਾਹੀਦੀ। ਤੁਸੀਂ ਇਹ ਨਾ ਹੋਵੇ ਵੀ ਆਪਣੇ ਘਰ ਪਰਿਵਾਰ ਨੂੰ ਰੁਲਦਾ ਛੱਡ ਕੇ ਤੇ ਕਿਸੇ ਦੇ ਘਰ ਪਰਿਵਾਰ ਦੀ ਵੱਧ ਚਿੰਤਾ ਕਰ ਰਹੇ ਹੋ, ਇਹ ਨਹੀਂ ਹੋਣਾ ਚਾਹੀਦਾ। ਆਪਣੇ ਉਹ ਗੱਲ ਨਾ ਜਿਵੇਂ ਉਹ ਛੋਟੀ ਕਹਾਣੀ ਦੇ ਮੁਤਾਬਕ ਵੀ ਉਹ ਨਾ ਹੋਵੇ ਵੀ ਆਪਦੀ ਮਾਤਾ ਨੂੰ ਬੁੜੀਏ ਟਿੱਕ ਕੇ ਬਹਿ ਜਾ ਇੱਥੇ ਮੈਂ ਭੌਂਕੀ ਜਾਂਦੀ ਹਾਂ ਕਹਿ ਕੇ, ਤੇ ਉਦੋਂ ਬਾਅਦ ਜੈ ਮਾਤਾ ਦੀ ਕਰਦਾ ਜਾਂਦਾ ਹੋਵੇ, ਨਾਰੇ ਲਾਉਂਦਾ ਜਾਂਦਾ ਹੋਵੇ, ਉਹ ਨਹੀਂ ਹੋਣਾ ਚਾਹੀਦਾ। ਸੋ ਤੁਹਾਡੀ ਤੁਹਾਡੇ ਲਈ ਪਹਿਲਾਂ ਆਪਣਾ ਸਾਰਾ ਕੁਛ, ਆਪਣਾ ਘਰ ਪਰਿਵਾਰ ਸਭ ਕੁਛ ਆ, ਉਦੋਂ ਬਾਅਦ ਤੁਹਾਡੀਆਂ ਜਿਹੜੀਆਂ ਕਦਰਾਂ ਕੀਮਤਾਂ ਉਹ ਦੂਜਿਆਂ ਲਈ ਵੀ ਉਨੀਆਂ ਹੋਣੀਆਂ ਚਾਹੀਦੀਆਂ ਜਿਹੜੀਆਂ ਤੁਸੀਂ ਆਸ ਕਰਦੇ ਹੋ। ਜੇ ਵਿਹਾਰ ਦੀ ਕਿਸੇ ਤੋਂ ਤੁਸੀਂ ਆਸ ਕਰਦੇ ਹੋ ਨਾ, ਉਹੇ ਜਿਹਾ ਵਿਹਾਰ ਤੁਹਾਨੂੰ ਵੀ ਦੂਜੇ ਨਾਲ ਕਰਨਾ ਚਾਹੀਦਾ। ਸੋ ਇਹ ਚੀਜ਼ਾਂ ਦੇਖ ਕੇ ਇਸ ਪੱਧਰ ਦੇ ਉੱਚੇ ਉੱਠੋ, ਇਸ ਪੱਧਰ ਦੇ ਉੱਤੇ ਉੱਚੇ ਉੱਠ ਕੇ ਖੁੱਲ ਕੇ ਆਪਦੀ ਜਿਹੜੀ ਗੱਲਬਾਤ ਜੋ ਮਰਜ਼ੀ ਕਹੋ, ਮਰਜ਼ੀ ਕਿਸੇ ਨੂੰ ਕਰੋ, ਜੇ ਕੋਈ ਕੁਛ ਇਹੋ ਜਿਹਾ ਕੁਛ ਬੋਲਦਾ ਕਹਿੰਦਾ, ਉਹ ਉਹਦੇ ਨਾ ਤੁਸੀਂ ਉਹਦੇ ਤੇ ਵੀ ਬਹਿਸਬਾਜ਼ੀ ਨਾ ਕਰੋ। ਮੇਰੇ ਹਿਸਾਬ ਨਾਲ ਮੈਂ ਤਾਂ ਇਹ ਦੇਖਿਆ, ਪਹਿਲੀ ਗੱਲ ਤਾਂ ਚਲੋ ਮੈਨੂੰ ਬਹੁਤ ਘੱਟ ਨੈਗੇਟਿਵ ਕਮੈਂਟਸ ਆਉਂਦੇ ਆ ਫੇਸਬੁੱਕ ਤੇ, ਪਰ ਜੇ ਆ ਵੀ ਜਾਵੇ ਕਿਤੇ ਤਾਂ ਉਹਦਾ ਵੀ ਧੰਨਵਾਦ ਕਰੋ ਤੇ ਕਹੋ ਜੀ ਵੀ ਮੈਨੂੰ ਤੁਸੀਂ ਹੋਰ ਨਜ਼ਰੀਆ ਦਿੱਤਾ, ਕੋਈ ਨੀ ਜੀ ਇਸ ਨਜ਼ਰੀਏ ਤੇ ਵੀ ਮੈਂ ਜ਼ਰੂਰ ਸੋਚੂਗਾ, ਤੁਸੀਂ ਜੇ ਮੈਨੂੰ ਲੱਗਿਆ ਤੇ ਮੈਂ ਅਪਣਾਊਂਗਾ, ਜੇ ਨਾ ਚੰਗਾ ਲੱਗਿਆ ਤੇ ਮੈਂ ਛੱਡ ਦੂੰਗਾ। ਤੁਸੀਂ ਉਹਦੇ ਨਾਲ ਬਹਿਸ ਕਰਕੇ ਆਪਦਾ ਵਕਤ ਨਾ ਬਰਬਾਦ ਕਰੋ। ਸੋ ਜਿਹਨੇ ਮਾੜਾ ਕਹਿਣਾ ਉਹਨੇ ਉਹਦੀ ਡਿਊਟੀ ਲੱਗੀ ਹੈ ਇਸ ਚੀਜ਼ ਦੀ, ਚਾਹੇ ਉਹਨੇ ਲੱਖ ਗੁਰਬਾਣੀ ਪੜ੍ਹ ਲਈ, ਨਿੰਦਿਆ ਦੀਆਂ ਗੱਲਾਂ ਨੂੰ ਪਤਾ ਵੀ ਨਿੰਦਿਆ ਦਾ ਕਿੰਨੀ ਕੁ ਮਾੜੀ ਚੰਗੀ ਹੁੰਦੀ ਹੈ, ਪਰ ਜੇ ਉਹ ਕਰ ਰਿਹਾ ਤਾਂ ਉਹ ਆਪਦੇ ਲਈ ਆਪੇ ਫਿਰ ਉਹ ਰਾਹ ਉਹੋ ਜਿਹੇ ਬਣਾ ਰਿਹਾ।
ਬਿਲਕੁਲ। ਸ਼ਲਿੰਦਰ ਸਿੰਘ, ਮਨਪ੍ਰੀਤ ਸਿੰਘ, ਜਸਪਾਲ ਸੰਧੂਗਾ ਜੀ ਤੇ ਜੇ ਐਸ ਜੋਹਲ ਆਪਣੇ ਮਨੀਲਾ ਵਾਲੇ, ਇਹ ਸਾਰੇ ਹੀ ਕ੍ਰਿਸਮਸ ਦੀਆਂ ਵਧਾਈਆਂ ਦੇ ਰਹੇ ਨੇ। ਤੇ ਜਗਤਾਰ ਗਿੱਲ ਭਾਜੀ ਹੁਣਾਂ ਨੇ ਇੱਕ ਮੈਸੇਜ ਭੇਜਿਆ, ਆਖਰੀ ਮੈਸੇਜ ਆਪਾਂ ਲਵਾਂਗੇ। ਤੇ ਉਹਨਾਂ ਨੇ ਕਿਹਾ ਸੀਗਾ ਵੀ ਪਹਿਲਾਂ ਆਕਾਸ਼ਦੀਪ ਹੁਣਾਂ ਦਾ ਮੈਸੇਜ ਕਿ ਦੰਗਲ ਫਿਲਮ ਬਹੁਤ ਵਧੀਆ ਜੀ, ਤੁਸੀਂ ਹੁਣ ਤੱਕ ਦੀ ਬੈਸਟ ਪਰਫਾਰਮੈਂਸ ਦਿੱਤੀ ਹੈ ਜੀ ਅਮੀਰ ਖਾਨ ਨੇ, ਬਹੁਤ ਬਹੁਤ ਸ਼ੁਕਰੀਆ। ਜਗਤਾਰ ਗਿੱਲ
ਹਰ ਫਿਲਮ ਤੋਂ ਬਾਅਦ ਇਹ ਕਹਿਣਾ ਪੈਂਦਾ ਜੀ,
ਜੀ
ਹਰ ਫਿਲਮ ਤੋਂ ਅਮੀਰ ਖਾਨ ਦੀ ਬਾਅਦ ਕਹਿਣੀ ਪੈਂਦੀ ਹੈ ਗੱਲ।
ਹਾਂਜੀ। ਸੋ ਜਗਤਾਰ ਗਿੱਲ ਭਾਜੀ ਕਹਿੰਦੇ ਨੇ, ਮਿੰਟੂ ਜੀ ਕੱਲ ਤੁਹਾਨੂੰ ਮੈਂ ਇੱਕ ਵੀਡੀਓ ਭੇਜੀ ਸੀ, ਤੁਹਾਡੇ ਸ਼ਹਿਰ ਤੋਂ 400 ਮੀਲ ਤੇ ਵਸਿਆ ਹੋਇਆ ਧਰਤੀ ਵਿਚਲਾ ਪਿੰਡ ਕੂਬਰ ਪੀੜੀ ਦੇ ਬਾਰੇ ਗੱਲ ਮਿਰਕਲ ਕਰ ਰਹੇ ਨੇ, ਤੇ ਆਪਾਂ ਕਰਾਂਗੇ ਜੀ ਆਉਣ ਵਾਲੇ ਪ੍ਰੋਗਰਾਮ ਚ ਡਿਟੇਲ ਚ ਕਰਾਂਗੇ। ਤੇ ਕਹਿੰਦੇ ਨੇ ਕਿ ਸਾਡੇ
ਚ ਨਹੀਂ ਕਰਾਂਗੇ ਜੀ, ਸਾਡੀ ਪਲਾਨਿੰਗ ਆ ਪਾਈਪ ਲਾਈਨ ਚ। ਮਨਪ੍ਰੀਤ ਢੀਂਡਸਾ ਮੈਨੂੰ ਪਿਛਲੇ 2 ਸਾਲਾਂ ਤੋਂ ਰੌਲਾ ਪਾ ਰਿਹਾ ਵੀ ਬਾਈ ਕੂਬਰ ਪੈਡੀ ਚੱਲੀਏ, ਐ ਕਰਦਾ ਕਰਦਾ ਉਹ ਅਮਰੀਕਾ ਚਲਾ ਗਿਆ, ਪਰ ਮੇਰੇ ਤੋਂ ਕੂਬਰ ਪੈਡੀ ਲਈ ਬਾਹਰ ਨੀ ਨਿਕਲਿਆ ਗਿਆ। ਪਰ ਅਸੀਂ ਹੁਣ ਕੋਸ਼ਿਸ਼ ਆ ਵੀ ਮਨਪ੍ਰੀਤ ਗੇਮਾਂ ਤੇ ਜੇ ਇੱਥੇ ਪਹੁੰਚ ਰਹੇ ਆ ਤਾਂ ਉਦੋਂ ਸਾਡਾ ਜਿਹੜਾ ਅਗਲਾ ਟੂਰ ਆ ਕੂਬਰ ਪੈਡੀ ਦਾ ਹੀ ਆ
ਜੀ। ਤੇ ਉਹ ਵੀ ਇਸ ਵਿਚਾਰ ਦੇ ਨਾਲ ਸਾਂਝ ਪਾ ਰਹੇ ਨੇ, ਕੱਲ ਵੀ ਪਾਈ ਸੀ ਕਿ 350 ਸਾਲਾ ਗੁਰੂ ਗੋਬਿੰਦ ਸਿੰਘ ਜੀ ਮਨਾਇਆ ਜਾ ਰਿਹਾ, ਕਰੋੜਾਂ ਰੁਪਏ ਪਾਣੀ ਵਾਂਗ ਵਹਾਇਆ ਜਾ ਰਿਹਾ, ਹੁਣ ਇਹ ਚਾਹੀਦਾ ਕਿ ਗੁਰੂ ਸਾਹਿਬ ਦੇ ਸੁਨੇਹੇ ਨੂੰ ਫੈਲਾਇਆ ਜਾਵੇ, ਨਾ ਕਿ ਕਿਸੇ ਜਗ੍ਹਾ ਸਥਾਨ ਨੂੰ ਅਹਿਮੀਅਤ ਦੇ ਕੇ ਉਥੇ ਇਕੱਠ ਕਰਨ ਦੀ ਬਜਾਏ ਸਾਰੇ ਭਾਰਤ ਚ ਸੁਨੇਹਾ ਫੈਲਾਉਣ ਤੇ ਉਹ ਪੈਸਾ ਖਰਚਿਆ ਜਾਵੇ। ਮੇਰੀ ਸੋਚ ਮੁਤਾਬਕ ਇਹ ਹੋਣਾ ਚਾਹੀਦਾ, ਪਰ ਸਰਕਾਰਾਂ ਇਨ੍ਹਾਂ ਵਿਸ਼ਿਆਂ ਤੇ ਵੀ ਸ਼ਿਆਸਤ ਕਰ ਰਹੀਆਂ ਨੇ। ਬਿਲਕੁਲ ਕਰ ਰਹੀਆਂ ਨੇ। ਕਹਿੰਦੇ ਤੁਹਾਡੇ ਇਸ ਬਾਰੇ ਕੀ ਕਹਿਣੇ ਨੇ? ਦੇਖੋ ਉਨ੍ਹਾਂ ਦੇ ਕਈ ਮੰਚੇ ਹੁੰਦੇ ਨੇ, ਮਹਾਰਾਸ਼ਟਰ ਸਰਕਾਰ ਵੀ ਕਰਦੀ ਆ, ਇੱਥੇ ਵੀ ਕਰਦੇ ਨੇ, ਉਹਦੇ ਵਿਚ ਨਾ ਪਿੱਛੇ ਜਿਹੜਾ ਜ਼ਿਆਦਾ ਕੰਮ ਚੱਲ ਰਿਹਾ ਹੁੰਦਾ ਉਹ ਹੁੰਦਾ ਆ। ਹੁਣ ਪਾਕਿਸਤਾਨ ਦੇ ਵਿਚ ਨਨਕਾਣਾ ਸਾਹਿਬ ਨੂੰ ਡਿਵੈਲਪ ਕੀਤਾ ਜਾ ਰਿਹਾ, ਉਹ ਜਿਹੜਾ ਰਿਲੀਜੀਅਸ ਟੂਰਿਜ਼ਮ ਹੈ ਉਹਦੇ ਤੋਂ ਜਿਹੜਾ ਪੈਸਾ ਆਉਣਾ ਹੈ ਉਹ ਜ਼ਿਆਦਾ ਮੁੱਖ ਮੰਤਵ ਹੁੰਦਾ ਹੈ। ਮਿੰਟੂ ਜੀ ਤੁਹਾਡਾ ਕੀ ਕਹਿਣਾ ਹੈ?
ਜੀ ਜੀ ਬਿਲਕੁਲ ਇਹੀ ਮੰਤਵ ਹੁੰਦਾ, ਪਰ ਦੂਜੇ ਪਾਸੇ ਇਹ ਹੁੰਦਾ ਵੀ ਇਸ ਵਰਤਾਰੇ ਨੂੰ ਅਸੀਂ ਮਨਫੀ ਨਹੀਂ ਕਰ ਸਕਦੇ ਪੂਰਨ ਰੂਪ ਚ। ਜੇ ਅਸੀਂ ਕਹੀਏ ਵੀ 350 ਸਾਲਾ ਗੁਰੂ ਸਾਹਿਬ ਦਾ ਪ੍ਰਕਾਸ਼ ਆਇਆ ਦਿਹਾੜਾ, ਤੇ ਉਸ ਟਾਈਮ ਅਸੀਂ ਇੱਕ ਵੀ ਕੋਈ ਜਸ਼ਨ ਜਾਂ ਕੋਈ ਵੀ ਕਿਸਮ ਦੀ ਕੋਈ ਸਜਾਵਟ ਕੋਈ ਜਿਵੇਂ ਨਗਰ ਕੀਰਤਨ ਜਾਂ ਇਹ ਨਹੀਂ ਕੱਢਦੇ, ਤੇ ਸਾਰੇ ਦਾ ਸਾਰਾ ਅਕੈਡਮਿਕ ਜ਼ੋਰ ਲਾ ਦਿੰਦੇ ਇਸ ਟਾਈਮ ਦੇ ਉੱਤੇ, ਜਿੰਨਾ ਪੈਸਾ ਸੀ ਉਹਦਾ ਲਿਟਰੇਚਰ ਛਪਾਉਂਦੇ, ਉਹਦੀਆਂ ਫਿਲਮਾਂ ਬਣਾਉਂਦੇ, ਵੀਡੀਓ ਬਣਾਉਂਦੇ, ਤਾਂ ਉਹ ਨਹੀਂ ਹੋ ਸਕਦਾ। ਹੋਣਾ ਚਾਹੀਦਾ ਵੀ ਇਹਦੇ ਚ ਬਜਟ ਦਾ ਇਹ ਸਿਸਟਮ ਹੋਣਾ ਚਾਹੀਦਾ ਵੀ ਜਿਹੜਾ ਬਜਟ ਆ ਉਹਦੇ ਤੇ ਨਜਾਇਜ਼ ਖਰਚੇ ਜਿਹੜੇ ਰੋਕ ਕੇ ਉਨ੍ਹਾਂ ਲਈ ਇਹ ਲਿਟਰੇਚਰ ਵੀਡੀਓ ਫਿਲਮਾਂ ਬੱਚਿਆਂ ਦੇ ਐਪ ਜਿਵੇਂ ਮੈਂ ਕੱਲ ਪਰਸੋਂ ਵੀ ਕਿਹਾ ਇਹਦੀਆਂ ਚੀਜ਼ਾਂ ਬਣਨ ਤੇ, ਪਰ ਇਹ ਚੀਜ਼ਾਂ ਵੀ ਮਾਈਨਸ ਜਾਂ ਮਨਫੀ ਨਹੀਂ ਕੀਤੀਆਂ ਜਾ ਸਕਦੀਆਂ ਸਾਡੀ ਜ਼ਿੰਦਗੀ ਚੋਂ। ਜੇ ਸਾਡੀ ਜ਼ਿੰਦਗੀ ਚ ਕੋਈ ਵਿਆਹ ਸ਼ਾਦੀ ਆਉਂਦਾ ਜੇ ਉੱਥੇ ਅਸੀਂ ਇਕੱਠੇ ਹੁੰਦੇ ਖੁਸ਼ੀਆਂ ਮਨਾਉਣੇ ਆ ਤਾਂ ਉਹ ਵੀ ਇੱਕ ਜ਼ਰੂਰੀ ਹੁੰਦਾ। ਸੋ ਜੇ ਅੱਜ 350 ਸਾਲਾ ਆਇਆ ਉਹਦੇ ਜਸ਼ਨ ਮਨਾਏ ਜਾ ਰਹੇ ਆ, ਇਹ ਵੀ ਇੱਕ ਅੰਗ ਆ ਜ਼ਰੂਰੀ, ਪਰ ਨਜਾਇਜ਼ ਖਰਚੇ ਰੋਕ ਕੇ ਉਨ੍ਹਾਂ ਨੂੰ ਇੱਕ ਜਾਇਜ਼ ਤਰੀਕੇ ਨਾਲ ਇੱਕ ਟੇਢੇ ਰੂਪ ਦੇ ਵਿੱਚ ਉਨ੍ਹਾਂ ਦਾ ਕੋਈ ਬਹੁਤ ਵੱਡੇ ਪੱਧਰ ਤੇ ਬੁੱਧੀਜੀਵੀ ਦੀ ਸਮੀਖਿਆ ਕਰਨ ਤੇ ਉਹਦਾ ਬੈਠ ਕੇ ਮਨਾਇਆ ਜਾਵੇ। ਮੈਂ ਕੱਲ ਇੱਕ ਖਬਰ ਦੇਖ ਰਿਹਾ ਸੀ ਜੀ, ਜਾਗਰਣ ਦੇ ਵਿੱਚ ਉਹ ਇੱਕ ਵੀਡੀਓ ਸੀ, ਜਾਗਰਣ ਵਾਲਿਆਂ ਨੇ ਮੈਨੂੰ ਭੇਜੀ ਸੀ। ਉਸ ਵੀਡੀਓ ਦੇ ਵਿੱਚ ਇੱਕ ਬਾਪ ਨੇ ਆਪਣੀ ਬੇਟੀ ਦੇ ਵਿਆਹ ਤੇ ਉਹਦੇ ਵੀ ਕਿੰਨੇ ਪੈਸੇ ਲਾਏਗਾ, ਕਹਿੰਦਾ 2 ਕਰੋੜ ਰੁਪਇਆ ਲੱਗਣਾ ਸੀ। ਉਹ ਕਹਿੰਦਾ ਜੀ ਵੀ ਮੈਂ ਵਿਆਹ ਦਾ ਇਹ 2 ਕਰੋੜ ਰੁਪਇਆ ਜਿਹੜਾ ਉਹ ਬੱਚਿਆਂ ਨੂੰ ਉਹਨੇ ਕੌਨਫੀਡੈਂਸ ਲਿਆ ਤੇ ਕਹਿੰਦਾ ਮੈਂ ਇੱਕ ਵੱਡੇ ਤਰੀਕੇ ਨਾਲ ਲਾਉਣਾ ਚਾਹੁੰਦਾ। ਉਨ੍ਹਾਂ ਨੇ ਆਪਦੇ ਬਾਪ ਨੂੰ ਇਜਾਜ਼ਤ ਦਿੱਤੀ, ਉਸ ਬੰਦੇ ਨੇ 2 ਕਿੱਲੇ ਜ਼ਮੀਨ ਖਰੀਦੀ, 2 ਕਿੱਲੇ ਜ਼ਮੀਨ ਦੇ ਵਿੱਚ ਉਹਨੇ 90 ਘਰ ਬਣਾਏ, ਛੋਟੇ ਛੋਟੇ 1 ਬੈਡਰੂਮ ਦੇ ਯੂਨਿਟ ਜਿਨ੍ਹਾਂ ਦੇ ਵਿੱਚ ਇੱਕ ਸਾਰੀ ਸਹੂਲਤ ਉਪਲਬਧ ਸੀ। ਉਹ ਯੂਨਿਟ ਬਣਾ ਕੇ ਉਹਨੇ 90, ਉਸ ਦਿਨ ਆਪਦੀ ਕੁੜੀ ਆਪਦੇ ਪਿੰਡ ਦੇ ਵਿੱਚ ਜਿੱਥੇ ਉਹ ਪਿੰਡ ਚ ਰਹਿੰਦਾ ਸੀ ਤੇ ਉਹਨੂੰ ਪਤਾ ਸੀ, ਸਾਰੇ ਗਿਣਤੀ ਕੀਤੀ ਪਹਿਲਾਂ ਵੀ ਕਿੰਨੇ ਘਰ ਆ ਜਿਨ੍ਹਾਂ ਨੂੰ ਜ਼ਰੂਰੀ ਆ, ਉਨੇ ਘਰਾਂ ਨੂੰ ਉੱਥੇ ਲਿਆ ਕੇ ਲਾਉਣੀ ਦੇ ਵਿੱਚ ਉਹਨਾਂ ਨੂੰ ਦਿੱਤੀ 1-1 ਦੀਆਂ ਚਾਬੀਆਂ ਉਸ ਕੁੜੀ ਮੁੰਡੇ। ਸੋ ਇਹ ਵੀ ਇੱਕ ਤਰੀਕਾ ਹੋ ਸਕਦਾ ਜਸ਼ਨ ਤੇ ਖੁਸ਼ੀ।
ਸੋ ਮਿੰਟੂ ਜੀ ਆਪਾਂ ਲੈਣੇ ਆ ਇਜਾਜ਼ਤ ਤੇ ਮਾਫੀ ਚਾਹੁੰਦੇ ਰਮਨਜੀਤ ਜੀ, ਤੁਹਾਡਾ ਮੈਸੇਜ ਰਹਿ ਗਿਆ ਪਰ ਤੁਹਾਡਾ ਮੈਸੇਜ ਵਧੀਆ ਸੀ। ਸੋ ਪ੍ਰੋਗਰਾਮ ਚੱਲਦੇ ਰਹਿਣਗੇ 24 ਘੰਟੇ 7 ਦਿਨ। ਮਿੰਟੂ ਜੀ ਮਿਲਦੇ ਆ ਫਿਰ ਕੱਲ ਨੂੰ ਤੁਹਾਡੇ ਪ੍ਰੋਗਰਾਮ ਦੇ ਵਿਚ, ਆਪਾਂ ਗੱਲਬਾਤ ਵੀ ਕਰਾਉਣੀ ਹੈ ਨਾ ਪਾਕਿਸਤਾਨ ਤੋਂ ਜਿਹੜੇ ਸਾਡੇ ਸੱਜਣ ਆਏ ਹੋਏ ਨੇ ਉਨ੍ਹਾਂ ਨਾਲ।
ਜੀ ਬਿਲਕੁਲ ਜੀ, ਕੱਲ ਨੂੰ ਪਾਕਿਸਤਾਨ ਤੋਂ ਆਏ ਸੱਜਣਾਂ ਨਾਲ ਵੀ ਅਸੀਂ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਤੇ ਨਾਲ ਹੀ ਹੋਰ ਵੀ ਸੱਜਣਾ ਮਿੱਤਰਾਂ ਨਾਲ ਤੇ ਤੁਹਾਡੀਆਂ ਵੀ ਕਾਲਾਂ ਲਵਾਂਗੇ। ਕੱਲ ਇੱਕ ਸਾਡੇ ਵੀਰ ਦਾ ਬਹੁਤ ਸੋਹਣਾ ਗਾਣਾ ਵੀ ਚੱਲ ਰਿਹਾ ਸੀ ਜੋਧਾ ਬਾਈ ਮਲਦੂਰੇ ਤੋਂ, ਜੋਧਾ ਧਾਲੀਵਾਲ ਤੇ ਉਹ ਗੀਤ ਬੜਾ ਪਿਆਰਾ ਗਾਇਆ ਇੱਕ ਛੋਟੀ ਜਿਹੀ ਬੱਚੀ ਨੇ ਤੇ ਉਹ ਵੀ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਉਣੀ ਹੈ ਥੋੜੇ ਦਿਨਾਂ ਦੇ ਵਿੱਚ ਸੋ ਠੀਕ ਹੈ ਜੀ ਤੇ ਉਹ ਅਜਾਜ ਤੇ ਮਿਲਦੇ ਹਾਂ ਫਿਰ ਕੱਲ ਦੇ ਪ੍ਰੋਗਰਾਮ
ਸਤਿ ਸ੍ਰੀ ਅਕਾਲ ਮਿੰਟੂ ਜੀ ਤੇ ਮੇਰੇ ਵੱਲੋਂ ਵੀ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਜਾਂਦੇ ਜਾਂਦੇ ਹਰਭਜਨ ਮਾਨ ਦਾ ਗੀਤ ਸ਼ੇਰ ਤੁਹਾਡੇ ਲਈ ਸੁਣਵਾ ਰਹੇ ਹਾਂ ਛੱਡ ਕੇ ਜਾ ਰਹੇ ਹਾਂ ਸਤਿ ਸ੍ਰੀ ਅਕਾਲ ਜੀ ਕਿਵੇਂ